قرآن ہے جس کے جی 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 جس کے جی قرآن ہے جس کے جی قرآن ہے
جس کے جی قرآن ہے جس کے جی قرآن ہے
صاحب منو ساری
ہے
صاحب منو ساری
ہے
جس کے جی قرآن ہے جس کے جی قرآن ہے
جس کے جی قرآن ہے جس کے جی قرآن ہے
جو صاحب منو ساری ساری
صاحب منو ساری
جس کے جی قرآن ہے جس کے جی قرآن ہے
جس کے جی
آپ ہی کرنا آپ ہی تاری ہے
آپ ہی تاری ہے
جس کے جی قرآن ہے جس کے جی قرآن ہے صاحب منو ساری
ہے
صاحب منو ساری ہے جس کے جی قرآن ہے جس کے جی قرآن ہے
جس کے جی قرآن ہے جس کے جی قرآن
जिसके जी पुराण है, जिसके जी पुराण है।
साहेब मनो
जिसके जी कुरान है, जिसके जी कुरान है,
जिसके जी कुरान है, जिसके जी कुरान है,
वाहे कुरान है, जिसके जी
ਕੁਝ ਨਾ ਕੁਝ ਸੁਣਨ ਔਰ ਸਮਝਣ ਵਾਸਤੇ ਜੁੜ ਰਹੇ ਹਾਂ। ਪਿਛਲੇ ਕਾਫੀ ਲੰਮੇ ਸਮੇਂ ਤੋਂ ਇੰਟਰਨੈਟ ਦੇ ਮਾਧਿਅਮ ਰਾਹੀਂ ਹੀ ਆਪੋ ਆਪਣੇ ਘਰਾਂ 'ਚ ਬੈਠ ਕੇ ਵਿਚਾਰਾਂ ਦਾ ਹਰੀਜਸ ਕੀਰਤਨ ਦਾ ਆਪ ਜੀ ਨੇ ਲਾਹਾ ਲਿਆ। ਅੱਜ ਮੌਕਾ ਬਣਿਆ ਜਿਵੇਂ ਸਰਕਾਰ ਵੱਲੋਂ 100 ਕੁ ਬੰਦੇ ਦੀ ਪਰਮਿਸ਼ਨ, ਉਸ ਤੋਂ ਬਾਅਦ ਉਹ ਪਰਿਵਾਰ, ਉਹ ਸੰਗਤ, ਉਹ ਵੀਰ ਭੈਣਾਂ ਸਾਰੇ ਇਕੱਤਰ ਹੋਏ ਆ ਜਿਨ੍ਹਾਂ ਨੇ ਸਮਾਂ ਲਿਆ। ਆਓ ਸਾਰੇ ਬੜੇ ਪਿਆਰ ਨਾਲ ਸਭ ਤੋਂ ਪਹਿਲਾਂ ਫਤਿਹ ਬੁਲਾਈਏ, ਕੋਈ ਰਸਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਬੜੇ ਪਿਆਰ ਨਾਲ ਆਪ ਜੀ ਨੇ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਗੁਰਬਾਣੀ ਦਾ ਸ਼ਬਦ ਆਸਾ ਦੀ ਵਾਰ ਦੇ ਵਿੱਚੋਂ 20 ਨੰਬਰ ਪੌੜੀ ਜੋ ਸਰਵਣ ਕੀਤੀ ਹੈ, ਇਹ ਸ਼ਬਦ ਜਿਹੜੇ ਹੈ ਬੜੇ ਵਾਰੀ ਭੋਗ ਤੇ ਜਦੋਂ ਕੋਈ ਬੁਲਾਰਾ ਬੋਲਣ ਲੱਗਦਾ, ਜੋ ਜਦੋਂ ਕੋਈ ਕਥਾਵਾਚਕ ਕਥਾ ਕਰਦਾ, ਬੜੇ ਵਾਰੀ ਆਪਾਂ ਸੁਣਦੇ ਹਾਂ ਵੀ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ। ਇਹ ਪੰਗਤੀ ਸਾਨੂੰ ਸਾਰਿਆਂ ਨੂੰ ਯਾਦ ਹੈ, ਸਾਨੂੰ ਸਾਰਿਆਂ ਨੂੰ ਕੰਠ ਹੈ। ਅਰਥ ਵੀ ਬਹੁਤਿਆਂ ਨੂੰ ਆਉਂਦੇ ਹੀ ਹੋਣਗੇ ਕਿਉਂਕਿ ਬੜੀ ਸੌਖੀ ਮੰਗਦੀ ਹੈ। ਅਰਥਾਂ ਦਾ ਆਉਣਾ ਜਾਂ ਉਹਨੂੰ ਸਮਝ ਲੱਗ ਜਾਣਾ ਇਹ ਕਾਫੀ ਨਹੀਂ ਹੁੰਦਾ। ਹੁਣ ਪੜ੍ਹਾਈ ਪੜ੍ਹਦੇ ਆ ਨਿੱਕੇ ਨਿੱਕੇ ਨਿਆਣੇ, ਆਪਾਂ ਦੇਖਦੇ ਹਾਂ ਸਕੂਲਾਂ 'ਚ ਜਾਂਦੇ ਆ, ਬੱਚੇ ਸਕੂਲ ਵਿੱਚ ਪੜ੍ਹਦੇ ਆ, ਫਾਰਮੂਲੇ ਰੱਟੇ ਲਾ ਲਾ ਕੇ ਉਹ ਯਾਦ ਤੇ ਹੋ ਜਾਂਦੇ ਆ। ਰੱਟੇ ਲਾ ਲਾ ਕੇ ਫਾਰਮੂਲੇ ਯਾਦ ਹੋ ਗਏ, ਥਿਊਰਮਾਂ ਮੈਥ ਦੀਆਂ ਕਈ ਵਾਰੀ ਯਾਦ ਹੋ ਜਾਂਦੀਆਂ ਆਪਾਂ ਦੇਖਦੇ ਹਾਂ, ਪਰ ਜੇ ਉਹ ਸਵਾਲ ਉਹਦੇ ਮੁਤਾਬਕ ਹੱਲ ਨਾ ਕਰਨਾ ਆਇਆ ਤੇ ਫਿਰ ਉਹ ਰੱਟੇ ਲਾਇਆ ਦਾ, ਯਾਦ ਕੀਤੇ ਦਾ ਉਹਦਾ ਕੋਈ ਬਹੁਤਾ ਲਾਭ ਨਹੀਂ ਰਹਿੰਦਾ। ਇਵੇਂ ਜਿਹੜੇ ਗੁਰਬਾਣੀ ਦੇ ਸ਼ਬਦ ਨੇ ਯਾਦ ਕੀਤੇ ਜਾ ਸਕਦੇ ਆ, ਰੱਟੇ ਲਾਏ ਜਾ ਸਕਦੇ ਆ, ਕੋਈ ਸ਼ੱਕ ਨਹੀਂ ਇਹਦੇ ਚ। ਤੇ ਆਹ ਪੰਗਤੀ ਹੁਣ ਮੈਂ ਕੱਲ ਵੀ ਵਿਚਾਰ ਕਰਦੇ ਸੀ ਵੀ ਪਵਨ ਗੁਰੂ ਪਾਣੀ ਪਿਤਾ ਕਿੰਨੇ ਲੋਕਾਂ ਨੂੰ ਯਾਦ ਹੈ। ਹਰ ਰਾਗੀ ਜਦੋਂ ਆਨੰਦ ਸਾਹਿਬ ਦਾ ਪਾਠ ਪੜ੍ਹਨ ਲੱਗਦਾ ਕਰਦਾ ਪਾਠ, ਤੇ ਸਾਰੇ ਆਨੰਦ ਸਾਹਿਬ ਆਉਂਦਾ ਹੋਵੇ ਭਾਵੇਂ ਨਾ ਆਉਂਦਾ ਹੋਵੇ, ਪਰ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੇ, ਇਹ ਸਾਰਿਆਂ ਨੂੰ ਯਾਦ ਹੁੰਦਾ। ਇਹ ਸਲੋਕ ਇਹ ਸ਼ਬਦ ਸਾਡੇ ਆਮ ਪਰਿਵਾਰਾਂ ਵਿੱਚ ਆਮ ਸੰਗਤੀ ਰੂਪ ਵਿੱਚ ਬੋਲੇ ਜਾਣ ਵਾਲੇ ਸ਼ਬਦ ਨੇ। ਤੇ ਮੈਂ ਜਿਹੜੀ ਅਰਜ਼ ਕਰਨ ਲੱਗਾ ਸੀ ਵੀ ਸਿਰਫ ਸਮਝ ਲੱਗ ਜਾਣੀ, ਅਰਥਾਂ ਦਾ ਪਤਾ ਲੱਗ ਜਾਣਾ ਇਹ ਕਾਫੀ ਨਹੀਂ ਹੁੰਦਾ। ਇਹਨੂੰ ਅਗਲਾ ਸਟੈਪ ਸਾਡਾ ਹੁੰਦਾ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ, ਉਹਨੂੰ ਆਪਣੀ ਜ਼ਿੰਦਗੀ 'ਚ ਕਮਾਉਣਾ। ਤੇ ਜੇ ਉਹਨੂੰ ਲਾਗੂ ਨਾ ਕੀਤਾ ਜਾਏ, ਕਮਾਇਆ ਹੀ ਨਾ ਜਾਏ, ਤੇ ਫਿਰ ਉਹਦਾ ਕੋਈ ਬਹੁਤਾ ਲਾਭ ਨਹੀਂ, ਫਿਰ ਉਹਦਾ ਕੋਈ ਬਹੁਤਾ ਫਾਇਦਾ ਨਹੀਂ। ਇਸ ਕਰਕੇ ਹੁਣ ਭਾਈ ਗੁਰਦਾਸ ਜੀ ਕਹਿੰਦੇ, ਪੂਛਤ ਪਥਿਕ ਤੇ ਮਾਰਗ ਨਾ ਧਾਰੈ, ਪਗ ਪ੍ਰੀਤਮ ਕੇ ਦੇਸ਼ ਕੈਸੇ ਬਤਨ ਸਜਾਈਏ। ਕਹਿੰਦੇ ਰਾਹ ਪੁੱਛਦੇ ਰਹੀ ਦਾ ਵੀ ਅਸੀਂ ਇਸ ਮੰਜ਼ਿਲ ਤੱਕ ਜਾਣਾ ਵੀ ਅਸੀਂ ਪਟਿਆਲੇ ਜਾਣਾ, ਜਿਵੇਂ ਸੰਗਤੀ ਰੂਪ ਸੰਗਤ ਆਈ ਹੈ ਪਟਿਆਲੇ ਆਏ, ਪਟਿਆਲੇ ਦਾ ਰਾਹ ਪੁੱਛਦੇ ਰਹੋ ਜਾਣਾ ਜੀ ਜਾਣਾ, ਪਰ ਉਸ ਰਾਹ ਤੇ ਤੁਰਿਆਂ ਹੀ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ। ਜੇ ਉਸ ਰਾਹ ਉੱਤੇ ਨਾ ਤੁਰੇ ਤੇ ਮੰਜ਼ਿਲ ਕਿੱਥੇ ਸਾਨੂੰ ਸਾਡੀ ਨੇੜੇ ਹੋਣੀ ਹੈ? ਜੇ ਉਸ ਰਾਹ ਤੇ ਤੁਰਾਂਗੇ ਤੇ ਤਾਂ ਮੰਜ਼ਿਲ ਨੇੜੇ ਹੋਣੀ। ਗੁਰਬਾਣੀ ਰਸਤਾ ਆ, ਗੁਰਬਾਣੀ ਰਾਹ ਦੱਸਦੀ ਹੈ, ਗੁਰਬਾਣੀ ਸਾਨੂੰ ਤੋਰਦੀ ਹੈ। ਜਿਵੇਂ ਬੱਚੇ ਲਈ ਸਹਾਰਾ ਇੱਕ ਛੋਟਾ ਜਿਹਾ ਕਈ ਵਾਰੀ ਬੈੱਡ ਵੀ ਬਣ ਜਾਂਦਾ, ਕਈ ਵਾਰੀ ਬਾਕਰ ਘਰਾਂ 'ਚ ਲਿਆ ਕੇ ਰੱਖੇ ਹੁੰਦੇ ਆ ਉਹ ਸਹਾਰਾ ਬਣ ਜਾਂਦਾ। ਇਉਂ ਕਹਿ ਲਓ ਜਿਹੜੀ ਗੁਰਬਾਣੀ ਹੈ, ਗੁਰਬਾਣੀ ਦੇ ਸ਼ਬਦ ਨੇ ਸਾਨੂੰ ਤੁਰਨ ਲਈ ਉਹ ਸਹਾਰਾ ਨੇ। ਤੇ ਤੁਰਨਾ ਤੇ ਅਸੀਂ ਆਪ ਹੀ ਹੁੰਦਾ, ਨਹੀਂ ਤੇ ਗੱਲਾਂ ਕਰੀ ਜੋ ਘਰੇ ਬੈਠੇ ਪਟਿਆਲੇ ਜਾਣਾ ਜਾਣਾ ਜਾਣਾ, ਕਿੱਥੇ ਪਹੁੰਚ ਜਾਂਗੇ? ਪੂਛਤ ਪਤੇ ਕਿਤੇ ਮਾਰਗ ਨਾ ਧਾਰੈ, ਪਗ ਪ੍ਰੀਤਮ ਕੇ ਦੇਸ਼ ਕੈਸੇ ਬਤਨ ਸਜਾਈਏ। ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਕਹਿੰਦੇ ਵੈਦ ਨੂੰ ਪੁੱਛਦਾ ਰਹਿੰਦਾ ਵੀ ਦਵਾਈ ਕਿਵੇਂ ਖਾਣੀ ਹੈ ਕਿਵੇਂ ਖਾਣੀ ਹੈ, ਲਿਆ ਕੇ ਰੱਖੀ ਬੈਠਾ ਅਲਮਾਰੀ 'ਚ ਸਾਂਭੀ ਪਈ ਹੈ, ਖਾਧੀ ਹੈ ਨਹੀਂ, ਫਾਇਦਾ ਕੀ ਹੋਇਆ? ਬਹੁਤਿਆਂ ਨੇ ਗੁਟਕਾ ਸਾਹਿਬ, ਬਹੁਤਿਆਂ ਨੇ ਪੋਥੀਆਂ ਅਹੀਂ ਸਾਂਭਦੀਆਂ ਬਸ, ਜਿਹਨਾਂ ਨੇ ਕਈਆਂ ਨੇ ਪੜ੍ਹ ਵੀ ਲਈਆਂ ਪਰ ਅਮਲ ਨਹੀਂ ਕੀਤਾ। ਬਿਨਾਂ ਅਮਲ ਤੋਂ, ਬਿਨਾਂ ਉਹਨੂੰ ਕਮਾਏ ਤੋਂ ਫਿਰ ਅਸੀਂ ਕਿਵੇਂ ਦੱਸ ਸਕਦੇ ਹਾਂ ਅਗਲੇ ਨੂੰ? ਗੁਰਬਾਣੀ ਬੀਜ ਹੈ, ਕਿੰਨੇ ਵਾਰੀ ਭਾਈ ਸਾਹਿਬ ਗੱਲ ਕਰਦੇ ਹੁੰਦੇ ਵੀ ਤੇ ਬੀਜ ਹੈ, ਜਿਹਦੇ ਜਿਹਨੇ ਆਪਣੇ ਅੰਦਰ ਬੋਲ ਲਿਆ ਪਾ ਲਿਆ ਉਹਦੇ ਅੰਦਰ ਪੁੰਗਰਦਾ ਹੈ, ਦਿਸਦਾ ਹੈ। ਘਰ ਵਿੱਚ ਮਾਂ ਕਬਰ ਤੇ ਮੱਥਾ ਟੇਕਦੀ ਹੈ ਪਰ ਬੱਚਾ ਦੀਵਾਨ ਸੁਣਦਾ, ਗੱਲਾਂ ਬਾਤਾਂ ਸੁਣਦਾ, ਪ੍ਰੋਗਰਾਮ ਸੁਣਦਾ, ਵਿਚਾਰ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਬੈਠਾ, ਸਾਰੇ ਕੰਮ ਟਾਈਮ ਨਾਲ ਕਰਨ ਲੱਗ ਪਿਆ, ਹਰ ਕੰਮ ਵਧੀਆ ਵਧੀਆ ਕਰਦਾ। ਫਿਰ ਜਿਹੜੀ ਮਾਂ ਕਬਰ ਤੇ ਜਾਂਦੀ ਪੁੱਛੂ ਨੀ, ਉਹ ਕਹੂਗੀ ਵੀ ਇੰਨਾ ਵਧੀਆ ਤੂੰ ਬਣਿਆ ਕਿੱਥੋਂ ਹੈ? ਪਰ ਜੇ ਉਹਨੂੰ ਅਮਲ 'ਚ ਨਾ ਲਿਆਂਦਾ ਤੇ ਫਿਰ ਤੇ ਉਹਨੇ ਫਿਰ ਮਾਂ ਨੇ ਸਗੋਂ ਕਹਿਣਾ ਵੀ ਕਿਹੜੇ ਤੂੰ ਦੀਵਾਨ ਸੁਣਦਾ, ਫਿਰ ਤੇ ਲਾਂਤਾਂ ਪਾਊ ਉਹ। ਬਿਰਧੀ ਦੀ ਰਾਤ ਨੂੰ ਘਰ ਵਾਪਸ ਆਉਂਦਾ, ਮੁੜਦਾ ਸੰਗਤ ਨਾਲ ਜਾਂਦਾ ਤੂੰ, ਫਿਰ ਕੀ ਫਾਇਦਾ? ਪਾਤਸ਼ਾਹ ਤਾਂ ਹੀ ਤੇ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਉਹ ਜੋਗੀ ਹੋ। ਕਹਿੰਦੇ ਪਾਠ ਤੁਸੀਂ ਬਥੇਰਾ ਪੜ੍ਹਦੇ ਨੇ, ਹੁਣ ਸਾਡੇ ਵੀ ਤੇ ਪਾਠ ਕਰਦੇ ਹੀ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾਂ ਸੁ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਵਧਦੇ, ਪਿਆਰੇ ਇਨ ਵਿਦ ਮਿਲਣ ਨਾ ਜਾਈ। ਕਹਿੰਦੇ ਤਰੀਕਾ ਥੋੜ੍ਹਾ ਕੋਈ ਮਿਲਣ ਦਾ, ਇਹ ਰਾਹ ਥੋੜ੍ਹਾ ਕੋਈ ਮਿਲਣ ਦਾ, ਇੱਥੇ ਤੇ ਵਿਵੇਕ ਬੁੱਧੀ ਚਾਹੀਦੀ ਹੈ। ਤਾਂ ਹੀ ਤੇ ਕਹਿੰਦੇ ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ, ਵਿਵੇਕ ਬੁੱਧੀ, ਸਿਆਣੀ ਬੁੱਧੀ, ਜਿਹਨੂੰ ਅਧਿਆਤਮਕ ਕਹਿੰਦੇ ਆ, ਅਵਸਥਾ ਕਹਿੰਦੇ ਆ, ਉਹ ਹੈ ਸਿਆਣੀ ਬੁੱਧੀ। ਅਕਲ ਵਾਲੇ ਬੰਦੇ, ਅਕਲ ਵਾਲੇ ਇਨਸਾਨ, ਅਕਲ ਵਾਲੇ ਮਨੁੱਖ, ਹੋਰ ਇਹ ਨਹੀਂ ਅਧਿਆਤਮਕ ਵੀ ਅੱਖਾਂ ਬੰਦ ਕਰਕੇ ਬਹਿ ਗਏ ਤੇ ਅਧਿਆਤਮਿਕ ਹੋ ਗਏ, ਇਹ ਅਵਸਥਾ ਨਹੀਂ ਕੋਈ ਵੀ ਬੰਦ ਕਰਕੇ ਵੀ ਬੰਦਾ ਬੋਲਦਾ ਹੀ ਨਹੀਂ ਕਿਸੇ ਨਾਲ, ਉਹਨੂੰ ਖਾਣ ਪੀਣ ਦਾ ਹੀ ਨਹੀਂ ਪਤਾ, ਨਹੀਂ ਉਹ ਤੇ ਅਵੇਅਰ ਹੁੰਦਾ ਹਰ ਪੱਖ ਤੋਂ ਕੀ ਮੈਂ ਖਾਣਾ ਕੀ ਮੈਂ ਪਾਉਣਾ, ਉਹ ਤੇ ਹਰ ਪੱਖ ਤੋਂ ਅਵੇਅਰ ਹੋ ਗਿਆ। ਇਹ ਨਹੀਂ ਵੀ ਅਵੇਅਰਨੈਸ ਘੱਟ ਗਈ, ਅਵੇਅਰ ਹੁੰਦਾ ਉਹ ਤਾਂ ਹਰ ਹਰ ਚੀਜ਼ ਨੂੰ ਲੋੜ ਮੁਤਾਬਕ, ਇਸ ਟਾਈਮ ਮੈਂ ਖਾਣਾ, ਇਸ ਟਾਈਮ ਮੈਂ ਸੌਣਾ, ਆਹ ਚੀਜ਼ ਮੇਰੇ ਲਈ ਲਾਹੇਵੰਦ ਹੈ, ਆਹ ਮੇਰਾ ਨੁਕਸਾਨ ਕਰੂ, ਉਹ ਤੇ ਅਵੇਅਰ ਹੋਇਆ। ਤੇ ਜਿਹੜਾ ਬੰਦਾ ਚੁੱਪ ਕਰਕੇ ਬਹਿ ਗਿਆ, ਚੁੱਪ ਕਰਕੇ ਬਹਿ ਗਿਆ, ਉਹਦੀ ਕੋਈ ਅਧਿਆਤਮਿਕਤਾ ਨਹੀਂ, ਉਹ ਕੋਈ ਐ ਨਹੀਂ ਵੀ ਕੋਈ ਰੱਬ ਤੱਕ ਪਹੁੰਚ ਗਿਆ, ਨਾ ਨਾ। ਤਾਂ ਹੀ ਤੇ ਪਾਤਸ਼ਾਹ ਕਹਿੰਦੇ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤੇ ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ, ਉਹ ਵਿਵੇਕ ਬੁੱਧੀ, ਉਹ ਸਿਆਣੀ ਬੁੱਧੀ, ਉਹ ਚੰਗੇ ਇਨਸਾਨ, ਅਕਲ ਵਾਲੇ ਇਨਸਾਨ ਬਣਿਆ ਕਦੋਂ ਜਾਣਾ? ਜਦੋਂ ਗਿਆਨ ਲਿਆ ਤੇ ਗਿਆਨ ਨੂੰ ਅਮਲ 'ਚ ਲਿਆਂਦਾ, ਨਹੀਂ ਤੇ ਫਿਰ ਵੈਦ ਨੂੰ ਪੁੱਛਦੇ ਰਹੋ ਦਵਾਈ। ਭਾਈ ਭਾਈ ਗੁਰਦਾਸ ਜੀ ਕਹੀ ਰਹੇ ਹੈ, ਕਹਿੰਦੇ ਵੈਦ ਨੂੰ ਪੁੱਛਦੇ ਰਹੋ, ਪੁੱਛਦੇ ਰਹੋ, ਪੁੱਛਦੇ ਰਹੋ, ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੈ। ਕਹਿੰਦੇ ਵੈਦ ਨੂੰ ਪੁੱਛਦਾ ਰਹਿੰਦਾ ਪਰ ਦਵਾਈ ਖਾਂਦਾ ਕੋਈ ਨਹੀਂ, ਤੇ ਕਹਿੰਦੇ ਫਿਰ ਫਾਇਦਾ ਕੀ ਹੋਇਆ ਤੇਰੇ ਵੀ ਦਵਾਈ ਅਲਮਾਰੀ 'ਚ ਸਾਂਭ ਕੇ? ਤੇ ਇਵੇਂ ਹੀ ਗੁਟਕਾ ਸਾਹਿਬ ਖਰੀਦ ਕੇ ਲਿਆਂਦੇ, ਤੀਰਥ ਤੇ ਗਏ, ਉੱਥੋਂ ਪੋਥੀ ਲਿਆਂਦੀ। ਸਾਡੇ ਬਜ਼ੁਰਗਾਂ ਨੂੰ ਆਮ ਹੁੰਦਾ ਨਾ ਵੀ ਚਲੋ ਆਪ ਤੇ ਭਾਵੇਂ ਅਨਪੜ੍ਹ ਹੁੰਦੇ ਆ, ਮੇਰੇ ਦਾਦੇ ਦਾਦੀ ਉਹਨਾਂ ਨੇ ਕਿਤੇ ਜਾਣਾ ਉਹ ਕੋਈ ਕਿਤਾਬ ਲਿਆਉਣੀ, ਆਪ ਨਹੀਂ ਸੀ ਪੜ੍ਹ ਸਕਦੇ, ਪਰ ਖਰੀਦ ਕੇ ਲੈ ਕੇ ਆਉਣੀ, ਗੁਟਕਾ ਸਾਹਿਬ ਲੈ ਕੇ ਆਉਣਾ, ਤੀਰਤ ਤੇ ਗਏ ਆ, ਕੋਈ ਪੁਸਤਕ ਚੰਗੀ ਲੱਗੀ, ਕੋਈ ਸਾਖੀਆਂ ਵਾਲੀ ਚੰਗੀ ਲੱਗੀ ਉਹ ਲੈ ਆਉਣੀ ਹੈ, ਤੇ ਪਰ ਲਿਆ ਕੇ ਰੱਖ ਲਈ, ਪੜ੍ਹਿਆ ਨਾ ਸਮਝਿਆ ਨਾ, ਫਿਰ ਲਿਆਂਦੀ ਦਾ ਕੀ ਫਾਇਦਾ? ਚਾਰ ਪੋਥੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਲਿਆ ਕੇ ਸਾਂਭ ਕੇ ਰੱਖ ਲਈਆਂ, ਪੜ੍ਹ ਲਈਆਂ, ਉਹਨੂੰ ਅੱਗੇ ਤੇ ਸਟੈਪ ਪਟੋ। ਪਟਿਆਲੇ ਤੱਕ ਆਏ ਆ ਸਾਰੇ ਤੁਰ ਕੇ, ਬੱਸਾਂ ਤੇ ਚੜ੍ਹ ਕੇ ਆਏ ਆ, ਬੱਸ ਵਿੱਚ ਬਹਿ ਗਏ, ਕਈ ਜਾਓ ਪਟਿਆਲਾ ਪਟਿਆਲਾ ਪਟਿਆਲਾ, ਏਦਾਂ ਥੋੜਾ ਪਹੁੰਚ ਜਾਣਾ, ਉਹ ਤੇ ਬੱਸ ਤੁਰੀ, ਗੇਰ ਪਾਇਆ, ਅਗਾਂਹ ਵਧੇ ਤੇ ਇੱਥੇ ਤੱਕ ਪਹੁੰਚ ਗਏ ਆਪਾਂ ਸਾਰੇ। ਇਵੇਂ ਹਰ ਹਰ ਜਿੱਥੇ ਮਰਜ਼ੀ ਕੋਈ ਆਪਣੀ ਜ਼ਿੰਦਗੀ 'ਚ ਗੱਲਬਾਤ ਜੋ ਵੀ ਸੋਚ ਰਹੇ ਹਾਂ ਆਪਣੀ ਜ਼ਿੰਦਗੀ, ਭਾਵੇਂ ਉਹ ਪੜ੍ਹਾਈ ਵਾਲੇ ਪੱਖ ਤੋਂ ਹੈ, ਭਾਵੇਂ ਕਾਰੋਬਾਰ ਵਾਲੇ ਪੱਖ ਤੋਂ ਹੈ, ਤੇ ਭਾਵੇਂ ਹੈਗੀ ਉਹ ਆ ਧਾਰਮਿਕ ਪੱਖ ਤੋਂ, ਕਿਉਂਕਿ ਅਸੀਂ ਸਾਰੇ ਧਾਰਮਿਕ ਸਥਾਨ ਤੇ ਬੈਠੇ ਹਾਂ, ਭਾਵੇਂ ਧਾਰਮਿਕ ਪੱਖ ਤੋਂ ਆਪਣੇ ਆਪ ਦੀ ਤਰੱਕੀ ਚਾਹੁੰਦੇ ਹਾਂ, ਤੇ ਤਰੱਕੀ ਇਹਨੂੰ ਨਾ ਸਮਝੋ ਵੀ ਮੈਂ ਹੁਣ ਬਹੁਤ ਸਾਰੇ ਦੀਵਾਨ ਸੁਣਦਾ ਤੇ ਮੇਰੀ ਬਹੁਤ ਤਰੱਕੀ ਹੈ, ਤੇ ਮੈਂ ਫੋਟੋ ਖਿਚਾ ਉਹਨਾਂ ਤੇ ਮੇਰੀ ਬੜੀ ਤਰੱਕੀ ਹੋ ਗਈ, ਵੀ ਮੈਂ ਉੱਥੇ ਬੈਠ ਕੇ ਗੱਲਬਾਤ ਕਰ ਉਹਨਾਂ ਤੇ, ਇਹ ਇਹ ਤਰੱਕੀ ਨਹੀਂ ਹੈ, ਕੋਈ ਚੇਤਾ ਰੱਖਿਓ, ਇਹ ਤਰੱਕੀ ਕੋਈ ਨਹੀਂ। ਠੀਕ ਹੈ, ਇਹ ਤੇ ਪਿਆਰ ਹੈ, ਸਤਿਕਾਰ ਹੈ, ਆਦਰ ਹੈ, ਮਾਣ ਹੈ, ਚੰਗੀ ਗੱਲ ਹੈ, ਪਰ ਉਦੋਂ ਅਗਲੀ ਜਿਹੜੀ ਹੈ ਸਟੈਪ ਹੈ ਸਾਡੀ ਜ਼ਿੰਦਗੀ ਦਾ, ਉਹ ਲਹਿਰਾਉਂਦੀ ਹੋਈ ਫਸਲ ਹੈ, ਗਿਆਨ ਤੇ ਬੀਜ ਹੈ ਭਾਈ, ਉਹ ਤੇ ਘਰਾਂ 'ਚ ਬੈਠਿਆਂ ਨੂੰ ਵੀ ਮਿਲ ਹੀ ਰਿਹਾ ਸੀ ਸਾਨੂੰ ਸਾਰਿਆਂ ਨੂੰ, ਇੰਟਰਨੈਟ ਚੱਲਦਾ, ਇੰਟਰਨੈਟ ਦੇ ਰਾਹੀਂ ਹਰ ਗੱਲ ਜਿਹੜੀ ਹੈ ਅਪਡੇਟ ਜਿਹੜੀ ਹੈ ਉਹ ਸਾਡੇ ਸਾਰਿਆਂ ਦੇ ਘਰਾਂ ਤੱਕ ਪਹੁੰਚ ਰਹੀ ਸੀ, ਪਰ ਬੀਜ ਪੈ ਗਿਆ, ਹੁਣ ਲਹਿਰਾਉਂਦੀ ਹੋਈ ਅਸੀਂ ਫਸਲ ਦਿਖਾਈਏ, ਮਾਂ ਵੀ ਸੋਚੇ, ਪਿਓ ਵੀ ਹੈਰਾਨ ਹੋਵੇ, ਬੱਚੇ ਵੀ ਹੈਰਾਨ ਹੋਵੇ, ਹੁਣ ਘਰ ਵਾਲੀ ਵੀ ਹੈਰਾਨ ਹੋਵੇ ਵੀ ਇੰਨੀ ਸੋਹਣੀ ਫਸਲ ਭਾਈ ਲੈਣੇ ਜੀ, ਜਦੋਂ ਘਰ ਗਏ ਹੋਣਗੇ ਮਾਤਾ ਖੀਵੀ ਕੋਲ ਤੇ ਹੈਰਾਨ ਤੇ ਹੋਏ ਹੋਣਗੇ ਵੀ ਦੇਵੀ ਦੇ ਤੇ ਅੱਗੇ ਵੀ ਜਾਂਦੇ ਸੀ ਪਰ ਆਏ, ਵਾਪਸ ਅੱਗੇ ਵੀ ਆਉਂਦੇ ਆ, ਪਰ ਵਾਪਸ ਐਤਕੀ ਵੀ ਆਏ ਆ, ਉਦੋਂ ਇਸ ਤਰੀਕੇ ਨਾਲ ਨਹੀਂ ਸੀ ਵਾਪਸ ਆਉਂਦੇ, ਜਿਸ ਜਿਹੜਾ ਸੁਭਾਅ, ਜਿਹੜੇ ਵਿਚਾਰ, ਜਿਹੜੀ ਸੋਚ ਹੁਣ ਲੈ ਕੇ ਆਏ ਆ ਭਾਈ ਲੈਣੇ ਜੀ ਬਾਰੇ, ਗਏ ਤੇ ਦੇਵੀ ਦੀ ਸੀ ਪਰ ਮੋੜ ਉਧਰ ਨੂੰ ਮੁੜ ਗਿਆ ਭਾਈ ਲੈਣੇ ਦਾ, ਭਗਾ ਕੇ ਘੁੰਗਰੂ ਮਾਰੇ ਕਹਿੰਦੇ ਸੰਭੋ ਆਪਣੇ, ਮੈਂ ਨੀ ਭੇਟਾਂ ਗਾਉਣੀਆਂ, ਗਾ ਲਿਓ ਭਾਈ ਆਪਣੀਆਂ ਭੇਟਾਂ, ਤੇ ਮੈਂ ਤੇ ਹੁਣ ਚੱਲਿਆ ਗੁਰੂ ਨਾਨਕ ਨੂੰ ਮਿਲਣ। ਫਿਕਰ ਤੇ ਉਸ ਵੇਲੇ ਪੁਜਾਰੀ ਨੂੰ ਪਈ ਗਿਆ, ਜਿਹੜਾ ਉਸ ਵੇਲੇ ਦਾ ਧਾਰਮਿਕ ਪੁਜਾਰੀ ਹੈ ਜਿਹਨੇ ਮਨੋਤਾਂ ਬਣਾ ਕੇ ਰੱਖੀਆਂ, ਹੁਣ ਮਨੋਤਾਂ ਦੇ ਵਿੱਚੋਂ ਨਿਕਲਣਾ ਭਾਈ ਲੈਣੇ ਲਈ ਬੜਾ ਮੁਸ਼ਕਲ ਸੀ, ਸਾਰੇ ਸਰਕਾਰ ਕਰਦੇ ਆ, ਆਦਰ ਕਰਦੇ ਆ, ਮਾਣ ਕਰਦੇ ਆ, ਪਤਾ ਵੀ ਹੁਣ ਜਿਹੜੀਆਂ ਜੇ ਇਹ ਮਨੋਤਾਂ ਮੈਂ ਛੱਡ ਗਿਆ ਤੇ ਮੇਰਾ ਸਤਿਕਾਰ ਨਹੀਂ ਹੋਣਾ। ਤੁਸੀਂ ਆਪਣੇ ਪਿੰਡਾਂ 'ਚ ਹਿਸਾਬ ਲਾ ਕੇ ਦੇਖਿਓ, ਜਦੋਂ ਤੁਸੀਂ ਕਹਿੰਦੇ ਹੋ ਵੀ ਅਸੀਂ ਜੋਤ ਨਹੀਂ ਰੱਖਣੀ, ਅਸੀਂ ਕੁੰਭ ਨਹੀਂ ਲਾਉਣਾ, ਕਿਉਂਕਿ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਵੀ ਅਸੀਂ ਧੂਪ ਕਾਹਦੇ ਲਈ ਲਾਈਏ, ਬਸ ਬਾਣੀ ਸਾਡੇ ਲਈ ਹੈ, ਅਸੀਂ ਨਾਰੀਅਲ ਨਹੀਂ ਰੱਖਣਾ, ਅਸੀਂ ਪਾਣੀ ਨਹੀਂ ਰੱਖਣਾ, ਬਾਣੀ ਅਸੀਂ ਸੁਣਨੀ ਹੈ, ਸਹਿਜ ਪਾਠ 9 ਦਿਨਾਂ ਦਾ, 10 ਦਿਨਾਂ ਦੇ ਕਿਉਂ, 15 ਦਿਨ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਰੱਖਾਂਗੇ। ਜਦੋਂ ਤੁਸੀਂ ਮਨੌਤ ਜਿਹੜੀ ਬਣਾਈ ਹੋਈ ਹੈ ਸਮਾਜ ਨੇ, ਜਿਹੜੀ ਲੋਕਾਂ ਨੇ ਬਣਾਈ ਹੈ, ਜਦੋਂ ਉਹਨੂੰ ਛੱਡ ਕੇ ਤੁਸੀਂ ਨਵਾਂ ਸਟੈਪ ਪੱਟੋਗੇ, ਅਖਿਆਈ ਤੇ ਹੋਣੀ ਹੋਣੀ ਲੋਕਾਂ ਨੂੰ, ਉਹਨਾਂ ਨੇ ਕਹਿਣਾ ਵੀ ਇਹ ਕਿਵੇਂ ਵੀ ਜੋਤ ਇਹ ਨਹੀਂ ਲਾਉਂਦਾ ਤੇ ਨਾਸਤਕ ਹੋ ਗਿਆ, ਕੁੰਭ ਇਹ ਨਹੀਂ ਰੱਖਦਾ, ਨਾਰੀਅਲ ਇਹ ਨਹੀਂ ਰੱਖਦਾ, ਇਹ ਤੇ ਧੂਫਾਂ ਵੀ ਨਹੀਂ ਲਾਉਂਦਾ, ਹੁਣ ਇਹ ਤੇ ਆਪ ਸਾਰਾ ਟੱਬਰ ਬੈਠ ਕੇ ਸਹਿਜ ਪਾਠ ਦੀ ਬਾਣੀ ਸੁਣਨ ਲੱਗ ਪਏ। ਜਦੋਂ ਇੱਕ ਮਨੌਤ ਜਿਹੜੀ ਇੰਨੇ ਸਾਲਾਂ ਤੋਂ ਚੱਲਦੀ ਆ ਰਹੀ ਹੈ, ਜਦੋਂ ਉਹਨੂੰ ਛੱਡਾਂਗੇ ਅਖਿਆਈ ਤੇ ਹੋਣੀ ਹੈ, ਤੇ ਜਿੱਦਣ ਭਾਈ ਲੈਣੇ ਨੇ ਛੱਡੀਆਂ ਅਖਿਆਈ ਤੇ ਉਸ ਵੇਲੇ ਵੀ ਹੋਈ ਹੋਣੀ ਵੀ ਲੈਣੇ ਆ, ਤੂੰ ਤੇ ਸਾਨੂੰ ਨਾਲ ਲੈ ਕੇ ਆਇਆ, ਤੂੰ ਤੇ ਸਾਨੂੰ ਨਾਲ ਲੈ, ਹੁਣ ਇੱਥੇ ਆਪਾਂ ਆਏ ਹਾਂ 50-60 ਜਣੇ, 100 ਜਣਾ ਬੈਠੇ ਆ ਰਹੇ ਹਾਂ ਆਪਾਂ, ਇੱਕ ਬੰਦਾ ਵੀ ਕਵੇ ਵੀ ਮੈਂ ਨਹੀਂ ਜਾਣਾ ਭਾਈ, ਜਿਹੜਾ ਆਗੂ ਹੈ ਉਹ ਸਾਰਿਆਂ ਨੇ ਕਹਿਣਾ ਵੀ ਤੂੰ ਤੇ ਸਾਨੂੰ ਨਾਲ ਲਾ ਕੇ ਲੈ ਕੇ ਆਇਆ, ਤੂੰ ਤੇ ਸਾਨੂੰ ਸਾਡੇ ਘਰਾਂ 'ਚ ਸੱਦਾ ਭੇਜਿਆ ਸੀ ਤੇਰੇ ਮਗਰ ਲੱਗ ਕੇ ਆਏ, ਤੇ ਭਾਈ ਲਹਿਣੇ ਨੂੰ ਉਸ ਵੇਲੇ ਕਿਹਾ ਹੀ ਹੋਣਾ ਵੀ ਤੁਸੀਂ ਤੇ ਤੇਰੇ ਮਗਰ ਲੱਗ ਕੇ ਆਏ ਸੀ, ਤੇ ਭਾਈ ਲਹਿਣਾ ਜੀ ਕਹਿੰਦੇ ਵੀ ਮੈਂ ਤੇ ਚੱਲਿਆ ਭਾਈ ਮਰਜ਼ੀ, ਹੁਣ ਕਿੱਡੀ ਹਿੰਮਤ ਹੈ, ਹਿੰਮਤ ਹੀ ਹੈ ਇਹ, ਕਿੱਡਾ ਜਿਗਰਾ, ਕਿੱਡਾ ਦਿਲ ਕੱਢਿਆ ਹੋਣਾ ਭਾਈ ਮਨੌਤਾਂ ਨੂੰ ਛੱਡਣਾ, ਤੇ ਪਰ ਇਹ ਯਾਦ ਰੱਖੋ ਮਨੌਤਾਂ ਨੂੰ ਛੱਡ ਕੇ ਹੀ ਸਾਡੀ ਤਰੱਕੀ ਹੋ ਸਕਦੀ ਹੈ। ਮਨੌਤ ਇੱਕ ਬਣ ਗਈ, ਘਰਾਂ 'ਚ ਕਈ ਵਾਰੀ ਮਨੌਤਾਂ ਐਸੀਆਂ ਬਣੀਆਂ ਹੁੰਦੀਆਂ, ਸਾਨੂੰ ਪਤਾ ਨਹੀਂ ਹੁੰਦਾ ਉਹਨਾਂ ਮਨੌਤਾਂ ਦੇ ਮਗਰ, ਮਨੌਤਾਂ ਦੇ ਪਿੱਛੇ ਉਹਦਾ ਲਾਭ ਹੈ ਕਿ ਨੁਕਸਾਨ ਹੈ, ਕੋਈ ਪਤਾ ਨਹੀਂ, ਪਰ ਮੰਨੀਆਂ ਜਾ ਰਹੀਆਂ ਹੁੰਦੀਆਂ। ਇਸ ਕਰਕੇ ਹਿੰਮਤ, ਮਿਹਨਤ, ਜੱਦੋਜਹਿਦ ਆਪਣੇ ਆਪ ਨਾਲ ਕਰਨੀ ਹੁੰਦੀ ਹੈ, ਤੇ ਜਿਹੜਾ ਹੁਣ ਆਪਾਂ ਸ਼ਬਦ ਪੜ੍ਹਦੇ ਸੀ ਆਪਣ ਹੱਥੀਂ ਆਪਣਾ ਪੇਹੀ ਕਾਰਜ ਸਵਾਰੀ ਹੈ। ਇਸ ਕਰਕੇ ਕਿਸੇ ਦੈਵੀ ਸ਼ਕਤੀ, ਕਿਸੇ ਵੱਖਰੀ ਸ਼ਕਤੀ ਦੇ ਸਹਾਰੇ ਨਹੀਂ, ਜਿੰਨੇ ਕਾਰਜ ਨੇ ਉਹ ਸਾਨੂੰ ਆਪ ਕਰਨੇ ਪੈਣੇ, ਆਪਣ ਹੱਥੀਂ ਆਪਣਾ, ਲਾਸਟ ਪੌੜੀ ਦੀ ਪੰਗਤੀ ਹੈ, ਆਪੇ ਹੀ ਕਾਰਜ ਸਵਾਰੀ ਹੈ। ਸਵਾਓ ਭਾਈ ਸਾਹਿਬ ਜੀ ਗੁਰੂ ਦਰਬਾਰ 'ਚ ਆ ਗਏ, ਬੜੇ ਟਕਾ ਨਾਲ ਇਸੇ ਤਰ੍ਹਾਂ ਬੈਠ ਕੇ ਆਪਾਂ ਵਿਚਾਰਾਂ ਸਰਵਣ ਕਰਨੀਆਂ। ਆਓ ਲਾਸਟ ਪੰਕਤੀਆਂ ਭਾਈ ਸਾਹਿਬ ਜੀ ਪਾਸੋਂ ਸੁਣਦੇ
ਹਾਂ।
ਇਸੇ ਤਰ੍ਹਾਂ ਟਕਾ ਬਣਾ ਕੇ ਇਕਾਗਰਤਾ ਬਣਾ ਕੇ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਦੇ ਹਾਂ। ਇਸ ਕਰਕੇ ਇਹ ਨਾ ਦਿਖਾਇਆ ਕਰੀਏ ਵੀ ਗਿਆਨ ਸਾਡੇ ਕੋਲ ਬੜਾ ਆ ਗਿਆ, ਸਮਝ ਆ ਗਈ, ਬਸ ਜਿਵੇਂ ਸੁਣਦੇ ਹਾਂ ਵੀ ਬੀਜ ਨਾ ਦਿਖਾਓ, ਫਸਲ ਲਹਿਰਾਉਂਦੀ ਹੋਈ ਦਿਖਾਓ। ਤੇ ਆਓ ਰਹਿੰਦਾ ਸਮਾਂ ਆਪਾਂ ਇਸੇ ਤਰ੍ਹਾਂ ਟਕਾ ਬਣਾ ਕੇ ਸਰਵਣ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We'll be right back.
ਧੰਨ ਵਾਹਿਗੁਰੂ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਤਰਕਾ ਮਿਟ ਗਿਆ ਜਦ ਦੇਖੋ ਤਤ ਤੂੰ ਜਦ ਦੇਖੋ ਤਤ ਤੂੰ
ਆਓ ਸਾਰੇ ਰਲ ਕੇ ਦੇਸ਼ ਵਿਦੇਸ਼ ਵਿੱਚ ਘਰਾਂ ਚ ਬੈਠ ਕੇ ਜਿਹੜੇ ਪ੍ਰੋਗਰਾਮ ਸੁਣਦੇ ਨੇ ਅੱਜ ਕੁਝ ਸੰਗਤ ਮਲੌ ਦੇ ਏਰੀਏ ਦੀ ਇੱਥੇ ਵੀ ਆਏ ਆ ਸਾਰੇ ਸਭ ਨੂੰ ਜੀ ਆਇਆ ਤੇ ਆਪਾਂ ਥੋੜਾ ਚਿਰ ਰਲ ਮਿਲ ਕੇ ਹਾਜ਼ਰੀ ਭਰਨੀ ਇਹ ਜ਼ਰੂਰੀ ਬੇਨਤੀ ਹੈ ਵੀ ਧਿਆਨ ਹਾਜ਼ਰ ਰੱਖਿਓ ਜੇ ਕੋਈ ਥੱਕਦਾ ਹੈ ਉਹ ਪਿੱਛੇ ਖੜ ਜਾ ਕੇ ਕਈਆਂ ਦੀਆਂ ਲੱਤਾਂ ਦਰਦ ਹੋਣ ਲੱਗ ਜਾਂਦੀਆਂ ਪਰ ਆਸੇ ਪਾਸੇ ਨਹੀਂ ਧਿਆਨ ਦੇਣਾ ਸਮਝ ਵਿੱਚ ਸੁਣਨ ਵਿੱਚ ਧਿਆਨ ਦੇਣਾ ਕਿਉਂਕਿ ਤਕਰੀਬਨ 8-10 ਹਜ਼ਾਰ ਸਰੀਰ ਘਰਾਂ 'ਚ ਬਹਿ ਕੇ 8-10 ਹਜ਼ਾਰ ਸੁਣ ਰਿਹਾ ਹੁੰਦਾ ਤੇ ਟੀਵੀ ਵੀ ਦਮਦਮਾ ਟੀਵੀ ਚੱਲਦਾ ਮਾਲ ਵਿੱਚ ਉਹ ਲੱਖਾਂ ਹੀ ਸੰਗਤ ਸੁਣਦੀ ਹੈ ਫਿਰ ਸਾਰਿਆਂ ਦਾ ਧਿਆਨ ਜੁੜਿਆ ਹੁੰਦਾ ਕਈ ਇੱਕ ਘਰ 'ਚ ਟੀਵੀ ਲਾ ਕੇ 4-4 ਜਣੇ ਸੁਣਦੇ ਹੁੰਦੇ ਆ ਫਿਰ ਸਾਡਾ ਇੱਥੇ ਜਦੋਂ ਧਿਆਨ ਹਿੱਲਦਾ ਫਿਰ ਸਾਰੇ ਪਾਸੇ ਉਹਦਾ ਮੈਸੇਜ ਜਾਂਦਾ ਇਸ ਕਰਕੇ ਕੋਸ਼ਿਸ਼ ਕਰਿਓ ਕਿ ਧਿਆਨ ਨਾਲ ਸੁਣਿਆ ਸਮਝਿਆ ਜਾਏ ਇਕਾਗਰ ਚਿਤ ਹੋ ਕੇ ਬੈਠਣਾ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਆਪਾਂ ਪਹਿਲਾਂ ਗਾਉਂਦੇ ਹਾਂ ਬਾਅਦ ਵਿੱਚ ਫਿਰ ਆਪਾਂ ਇਹਦੀ ਵਿਚਾਰ ਕਰਾਂਗੇ ਕਹਿੰਦੇ ਜਿਹੜੇ ਪਾਸੇ ਵੀ ਵੇਖਦਾ ਮੈਨੂੰ ਤੇ ਤੂੰ ਹੀ ਤੂੰ ਦਿਸਦਾ ਹੈ ਸਾਰੀ ਦੁਨੀਆਂ ਘੁੰਮ ਫਿਰ ਕੇ ਵੇਖ ਲਈ ਕਿਤੇ ਕਹਿੰਦੇ ਸੀ ਆਹ ਥਾਂ ਵਧੀਆ ਕਿਤੇ ਕਹਿੰਦੇ ਸੀ ਆਹ ਥਾਂ ਮਾੜੀ ਹੈ ਪਰ ਮੈਂ ਇਹ ਰਿਜ਼ਲਟ ਕੱਢਿਆ ਹੈ ਮੇਰੀ ਸਮਝ ਕਹਿੰਦੀ ਹੈ ਕਬੀਰ ਜੀ ਕਹਿੰਦੇ ਨੇ ਵੀ ਹਰ ਥਾਂ ਤੇ ਨਹੀਂ ਕਿਸੇ ਖਾਸ ਜਗ੍ਹਾ ਕਿਸੇ ਥਾਂ ਤੇ ਨਹੀਂ ਅਬ ਤਬ ਜਬ ਤਬ ਅਬ ਜਬ ਅਬ ਤਬ ਜਬ ਕਬ ਅਬ ਤਬ ਜਬ ਤਬ ਤੂੰ ਹੀ ਅਬ ਤਬ ਜਬ ਤਬ ਤੂੰ ਹੀ ਤੂੰ ਹੀ ਤੂੰ ਹੀ
अब तक जब जब तुहे अब तक जब तक तुहे सुख सज ही सुखी सज ही
असी सदा तेरी कृपा नाल सुखी हां सुखी
हम तो परसा सुखी सज ही सुखी सज ही अब तक जब तक तुही अब तक जब तक तुही अब तक जब तक तुही अब तक जब तक तुही
गही
अब तब जब तब तू ही तू ही अब तब जब तब तू ही तू ही तब तब जब कब तोहे तब तब जब कब तोहे तोहे तब जब तब तोही तोही अब तब जब तब तोही तोही
अब तब जब तब तोही तोही अब तब जब तब तोही तोही
तब जब तब तोही तोही अब तब जब तब तोही तोही
अब तब जब तब तोही तोही अब तब जब तब तोही तोही
अब तो परसा सुखी सदगी
सुखी सदगी
अब तो परसा सुखी सदगी
सुखी सदगी
अब तब जब तब सुखी सुखी अब तब जब तब तोही तोही
अब तब जब तब तोही तोही अब तब जब तब तोही तोही
वाहेगुरु 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 वाहेगुरु
वाहेगुरु
वाहेगुरु वाहेगुरु वाहेगुरु सारे बोलो कैम हो गए वाहे गुरु वाहे गुरु वाहे गुरु वाहे गुरु वाहे गुरु वाहे गुरु वाहे सारिया भैन बोलो वाहे वाहे गुरु वाहे 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 बोलो बोलो
गजके सारी संगत गज के
वाहेगुरु 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 वाहेगुरु
ਵਾਹਿਗੁਰੂ 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 ਵਾਹਿਗੁਰੂ
ਤੇਰੇ ਪਿਆਰਿਆਂ ਹਰ ਥਾਂ ਦੀਦਾਰ ਤੇਰਾ ਤੇਰੇ ਪਿਆਰਿਆਂ ਨੂੰ ਹਰ ਥਾਂ ਦੀਦਾਰ ਤੇਰਾ ਤੇਰੇ ਪਿਆਰਿਆਂ ਨੂੰ ਹਰ ਥਾਂ ਦੀਦਾਰ
ਲੇਖਤਾ ਸਜ ਕੇ ਹਰ ਥਾਂ ਜੀ ਤੇਰੇ
ਹਰ ਥਾਂ ਦੀਦਾਰ ਤੇਰਾ
ਸਭ ਵਿੱਚ ਹੈ ਜੋਤ ਤੇਰੀ ਸਭ ਵਿੱਚ ਹੈ ਜੋਤ ਤੇਰੀ ਸਭ ਵਿੱਚ ਹੈ ਜੋਤ ਤੇਰੀ ਸਭ ਵਿੱਚ ਹੈ ਜੋਤ ਤੇਰੀ
ਵਿੱਚ ਹੈ ਜੋਤ ਤੇਰੀ ਸਭ ਵਿੱਚ ਹੈ ਜੋਤ ਤੇਰੀ ਸਭ ਵਿੱਚ ਹੈ ਜੋਤ ਤੇਰੀ ਸਭ ਵਿੱਚ ਹੈ ਜੋਤ ਤੇਰੀ
ਤੇਰੀ ਜੀ ਸਭ ਵਿੱਚ ਤੇਰੀ ਸਭ ਵਿੱਚ ਹੈ
ਜੋਤ ਤੇਰੀ
ਹਰ ਦਿਲ ਵਿੱਚ ਪਿਆਰ ਤੇਰਾ ਹਰ ਦਿਲ ਵਿੱਚ ਪਿਆਰ ਤੇਰਾ
ਹਰ ਦਿਲ ਵਿੱਚ ਪਿਆਰ ਤੇਰਾ ਹਰ ਦਿਲ ਵਿੱਚ ਪਿਆਰ ਤੇਰਾ
ਹਰ ਦਿਲ ਵਿੱਚ ਪਿਆਰ ਤੇਰਾ ਹਰ ਦਿਲ ਵਿੱਚ ਪਿਆਰ ਤੇਰਾ
ਹਰ ਦਿਲ ਵਿੱਚ ਪਿਆਰ ਤੇਰਾ
ਜੀ
ਹਰ ਦਿਲ ਵਿੱਚ ਪਿਆਰ ਤੇਰਾ
ਹਰ ਦਿਲ ਵਿੱਚ ਪਿਆਰ ਤੇਰਾ ਹਰ ਥਾਂ ਦੀਦਾਰ ਤੇਰਾ ਤੇਰੇ ਪਿਆਰਿਆਂ ਨੂੰ ਹਰ ਥਾਂ ਦੀਦਾਰ ਤੇਰਾ
ਪਿਆਰਿਆਂ ਨੂੰ ਹਰ ਥਾਂ ਦੀਦਾਰ ਤੇਰਾ ਤੇਰੇ ਪਿਆਰਿਆਂ ਨੂੰ ਹਰ ਥਾਂ ਦੀਦਾਰ ਤੇਰਾ
ਨੂੰ ਹਰ ਥਾਂ
ਦੀਦਾਰ
ਰੱਜ ਕੇ ਬਈ ਤੇਰੇ
ਹਰ ਥਾਂ ਦੀਦਾਰ ਤੇਰਾ
ਹਾਂਜੀ ਸਭ ਤੋਂ ਪਹਿਲਾਂ ਜਿਹੜੀ ਸਾਡੀ ਵਿਚਾਰਧਾਰਾ ਜਿਸਨੇ ਨਾਲ ਆਉਣਾ ਆਵੇ ਜਿਹਨੇ ਨਹੀਂ ਆਉਣਾ ਨਾ ਆਵੇ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ, ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ, ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ, ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ। ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਧਰਮ ਮੰਨਦੀ ਹੈ। ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਨੇ, ਉਹਨਾਂ ਨੂੰ ਜੀ ਆਇਆਂ ਨੂੰ, ਜਿਹੜਾ ਕੋਈ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ, ਉਸ ਨੂੰ ਵੀ ਪੂਰੀ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ, ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ ਵੇਖ ਕੇ ਵੀ ਚੁੱਪ ਰਹਿੰਦਾ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਹੈ ਰੱਬ ਸਮਝਣਾ ਹੀ ਰੱਬ ਪੂਜਣਾ ਹੈ। ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ ਤੇ ਗੁਰਬਾਣੀ ਦਾ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ। ਸੋ ਆਓ ਸਾਰੇ ਵੀਰ ਭੈਣਾਂ, ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਇੱਕ ਟੀਮ ਬਣਾ ਕੇ ਤੁਰੀਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸੋ ਭਾਈ, ਅੱਜ ਕੁਝ ਸੰਗਤ ਵੀ ਆਈ ਹੈ, ਇੱਥੇ ਆਵਾਜ਼ ਜ਼ਿਆਦਾ ਕਰਕੇ ਘਟਾਤੀ ਹੈ, ਸ਼ਾਇਦ ਨੈੱਟ ਤੇ ਠੀਕ ਜਾ ਰਹੀ ਹੈ, ਉੱਥੇ ਸੁਣਦਾ ਠੀਕ ਹੈ। ਜਦੋਂ ਸ਼ਬਦ ਵੀ ਪੜ੍ਹਨਾ ਉਹਦੇ 'ਚ ਵੀ ਡਿਲੇ ਨਾ ਕਰੀ, ਫਿਰ ਸਮਝ ਨਹੀਂ ਆਉਂਦੀ। ਸੋ ਬੜੇ ਚਿਰਾਂ ਬਾਅਦ ਆਪਾਂ ਦੀਵਾਨ ਸੰਗਤ ਵਿੱਚ ਬੈਠ ਕੇ ਕਰ ਰਹੇ ਹਾਂ। ਇੱਦਾਂ ਨਹੀਂ ਲੱਗਦਾ ਵੀ ਸੌਖਾ ਹੈ ਸਾਨੂੰ, ਪਹਿਲਾਂ ਸਾਰੇ ਮਿਲ ਵੀ ਲਏ ਹੈ, ਫਿਰ ਪ੍ਰਸ਼ਾਦਾ ਵੀ ਛਕ ਲਿਆ, ਕਈਆਂ ਨੇ ਜਾਣ ਲੱਗਿਆ ਛਕਣਾ, ਬਹਿਣ ਨੂੰ ਵੀ ਠੀਕ ਹੈ, ਏਸੀ ਵੀ ਲੱਗੇ ਹੈ, ਤੇ ਜ਼ਰੂਰੀ ਪਰਾਲੀ 'ਚ ਮਰਨਾ ਸਾਰਿਆਂ ਨੇ, ਵਧੀਆ ਠੀਕ ਹੈ। ਬਸ ਜੇ ਦੀਵਾਨ ਹੀ ਸੁਣਨਾ ਤਾਂ ਇੱਦਾਂ ਵੀ ਸੁਣਿਆ ਜਾ ਸਕਦਾ। ਹੁਣ ਕਈ ਘਰਾਂ ਦੇ ਵਿੱਚ ਬਹਿ ਕੇ ਸੁਣ ਰਹੇ ਹੋਣਗੇ, ਨਾਲੇ ਬੈੱਡ ਤੇ ਬੈਠੇ ਆ, ਸੋਫੇ ਤੇ ਬੈਠੇ ਆ, ਟੀਵੀ ਵੀ ਲੱਗਾ, ਨਾਲੇ ਰੋਟੀ ਪਾਣੀ ਵੀ ਬਣ ਰਿਹਾ, ਨਾਲੇ ਦੀਵਾਨ ਵੀ ਚੱਲ ਰਿਹਾ, ਤੇ ਵਧੀਆ ਨੀ ਸਗੋਂ। ਜਦੋਂ ਤੁਸੀਂ ਲੱਖ ਦੇ ਇਕੱਠ ਚ ਆਓ ਤੇ ਫਿਰ ਕਿੱਥੇ ਮਿਲਿਆ ਜਾਂਦਾ, ਇੱਦਾਂ ਕਿੱਥੇ ਬੈਠਿਆ ਜਾਂਦਾ, ਗੱਲਬਾਤ ਕਿੱਥੇ ਹੁੰਦੀ ਹੈ? ਹੁਣ ਬਹਾਨੇ ਨਾਲ ਗੱਲਬਾਤ ਵੀ ਹੋ ਜਾਂਦੀ, ਸਾਰਾ ਕੁਛ ਹੀ ਵਧੀਆ ਨੀ, ਜੋ ਹੁੰਦਾ ਚੰਗਾ ਹੀ ਹੁੰਦਾ, ਉਹਦੇ ਤੁਹਾਡੀ ਮਰਜ਼ੀ ਹੈ ਵੀ ਉਹਦੇ ਚੋਂ ਕੱਢਦੇ ਕੀ ਹੈ ਤੁਸੀਂ। ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਹੈ ਤੇ ਆਉਂਦੇ ਰਹੇ ਹੈ ਤੇ ਆਉਂਦੇ ਰਹਿਣਗੇ, ਤੁਸੀਂ ਨਜਿੱਠਦੇ ਕਿੱਦਾਂ ਹੈ ਉਹਨਾਂ ਹਾਲਾਤਾਂ ਨੂੰ। ਕਈ ਵਾਰੀ ਕਹਿੰਦੇ ਦੁੱਧ ਖਰਾਬ ਹੋ ਗਿਆ, ਤੇ ਘਰਾਂ 'ਚ ਜਿਹੜਾ ਦੁੱਧ ਖਰਾਬ ਹੋ ਜਾਂਦਾ ਬੀਬੀ ਉਹ ਸੁੱਟਦੇ ਨਹੀਂ ਹੈ, ਕੀ ਕਰਦੇ ਆ? ਦੁੱਧ ਖਰਾਬ ਹੋ ਜਾਏ ਕੀ ਕਰ ਲੈਂਦੇ ਫਿਰ? ਕਹਿੰਦੇ ਪਨੀਰ ਕੱਢ ਲੈ, ਜਿਹਨੇ ਕੰਮ ਲੈਣਾ ਉਹਨੇ ਉਹਦੇ ਤੋਂ ਵੀ ਕੰਮ ਲੈ ਲਿਆ, ਕਿ ਸਿੱਟ ਥੋੜ੍ਹਾ ਦੇਈਦਾ। ਜਦੋਂ ਸਾਡੇ ਬੌਲੀ ਹੁੰਦੀ ਹੈ ਦੁੱਧ, ਜਦੋਂ ਮੱਝ ਤਾਜ਼ੀ ਸੂਰੀ ਹੁੰਦੀ ਹੈ ਤੇ ਥੋੜ੍ਹੇ ਦਿਨਾਂ ਬਾਅਦ ਬੌਲੀ ਹੁੰਦੀ ਹੈ ਤੇ ਦੁੱਧ ਬੌਲਾ ਪੀਣ ਯੋਗ ਤੇ ਨਹੀਂ ਨਾ ਹੁੰਦਾ, ਤੇ ਕੀ ਕਰਨੇ ਆ ਅਸੀਂ? ਸੁੱਟ ਦਿੰਦੇ ਆ? ਨਹੀਂ, ਉਹਨੂੰ ਵੀ ਵਰਤ ਲਈਦਾ। ਸੋ ਕਹਿਣ ਦਾ ਭਾਵ ਇਹ ਹੈ ਕਿ ਸੁੱਟਣ ਵਾਲੀ ਕੋਈ ਚੀਜ਼ ਵੀ ਨਹੀਂ, ਜੇ ਸਾਨੂੰ ਅਕਲ ਹੋਈ ਤੇ ਅਸੀਂ ਕਿਸ ਤਰ੍ਹਾਂ ਦੇ ਹਾਲਾਤ ਸਾਡੀ ਜ਼ਿੰਦਗੀ 'ਚ ਹੋਣਗੇ ਅਸੀਂ ਉਹਦੇ ਨਾਲ ਆਪੇ ਨਜਿੱਠ ਲਾਂਗੇ। ਮਾੜੇ ਤੋਂ ਮਾੜਾ ਜਿਹੜਾ ਵੀ ਸਮਾਂ ਹੋਏਗਾ ਉਹਦੇ ਨਾਲ ਨਜਿੱਠਿਆ ਜਾਏਗਾ, ਨਜਿੱਠਿਆ ਜਾ ਸਕਦਾ ਹੈ। ਕੋਈ ਵੀ ਇੰਪੋਸੀਬਲ ਨਹੀਂ ਵੀ ਹੋ ਹੀ ਨਹੀਂ ਸਕਦਾ, ਸਭ ਕੁਝ ਹੋ ਸਕਦਾ ਜੇ ਕਰਨਾ ਚਾਹੀਏ, ਜੇ ਅਸੀਂ ਕਰਨਾ ਚਾਹੁੰਦੇ ਚਾਹੀਏ ਤੇ ਸਭ ਕੁਝ ਹੋ ਸਕਦਾ। ਮਰਜ਼ੀ ਸਾਡੀ ਹੈ, ਬਹਿ ਕੇ ਰੋਣ ਲੱਗ ਜਾਓ, ਦੁਖੀ ਹੋਈ ਜਾਓ। ਇੱਕ ਕਹੀ ਜੇ ਹਾਏ ਦੁੱਧ ਖਰਾਬ ਹੋ ਗਿਆ, ਇੱਕ ਕਹਿੰਦਾ ਕੋਈ ਨੀ ਅੱਜ ਪਨੀਰ ਖਾਵਾਂਗੇ, ਫਰਕ ਹੈ ਨਾ। ਇੱਕ ਰੋਈ ਜਾਏ ਬਹਿ ਕੇ ਵੀ ਹਾਏ ਦੁੱਧ ਖਰਾਬ ਕਿਉਂ ਹੋ ਗਿਆ, ਤੇ ਦੂਜਾ ਕਹਿੰਦਾ ਚਲੋ ਅੱਜ ਪਨੀਰ ਹੀ ਸਹੀ। ਯਾਨੀ ਕਿ ਉਹਦੇ ਚੋਂ ਕੱਢਣਾ ਕੀ ਹੈ? ਤੁਸੀਂ ਜ਼ਿੰਦਗੀ ਦੇ ਵਿੱਚ ਸਭ ਕੁਝ ਹੁੰਦਾ ਹੈ, ਉਹ ਚੋਂ ਚਾਹੇ ਚੰਗਾ ਕੱਢ ਲਓ ਤੇ ਚਾਹੇ ਦੁਖੀ ਹੋਈ ਜਾਓ, ਰੋਈ ਜਾਓ। ਮਰਜ਼ੀ ਸਾਡੀ, ਆਪਣੇ ਆਪ ਨੂੰ ਚਾਹੇ ਕਾਇਮ ਰੱਖੋ, ਚੜ੍ਹਦੀ ਕਲਾ ਚ ਰੱਖੋ। ਤੇ ਜਿਹੜੀ ਆਪਾਂ ਗੱਲ ਕਹੀ ਹੈ ਨਾ ਪਹਿਲਾਂ ਵੀ, ਭਾਈ ਸੁਰਿੰਦਰ ਸਿੰਘ ਹੁਣੀ ਕਹਿ ਰਹੇ ਸੀ ਵੀ ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀ ਹੈ। ਜ਼ਿੰਦਗੀ ਸਾਡੇ ਹੱਥ ਹੈ, ਅਸੀਂ ਖੁਸ਼ੀ ਖੁਸ਼ ਰਹਿਣਾ ਹੈ, ਦੁਖੀ ਰਹਿਣਾ ਹੈ। ਹਾਲਾਤ ਸਾਰਿਆਂ ਤੇ ਮਾੜੇ ਚੰਗੇ ਆਉਂਦੇ ਆ। ਮੈਂ ਕਿੰਨਿਆਂ ਨੂੰ ਮਿਲਿਆ, ਇੱਥੇ ਇੱਕ ਮਾਤਾ ਬੈਠੀ ਹੋਣੀ ਆ ਵਿੱਚ, ਪਤਾ ਨਹੀਂ ਉਹ ਕਿਹੜੇ ਪਿੰਡ ਤੋਂ ਆਏ ਸੀ, ਮੈਂ ਅੱਜ ਪਹਿਲੀ ਵਾਰੀ ਮਿਲਿਆ ਤੇ ਮੈਂ ਪੁੱਛਿਆ ਮਾਤਾ ਜੀ ਕਿਵੇਂ ਆਏ, ਮੈਂ ਏਦਾਂ ਪੁੱਛਿਆ ਤੇ ਉਹ ਕਹਿੰਦੇ ਪੁੱਛੋ ਹੀ ਨਾ, ਇੰਨਾ ਨਾ, ਏਦਾਂ ਸ਼ਬਦ ਵਰਤਿਆ। ਕੀ ਸ਼ਬਦ ਵਰਤਿਆ? ਹੋਰ ਹੀ ਕੁਛ ਵਰਤਿਆ, ਸ਼ਬਦ ਵਰਤਿਆ ਮਾਤਾ ਨੇ। ਕਿਆ ਕਹਿਣੇ ਨੇ, ਕੀ ਕਹਿਣਾ, ਬਸ ਏਦਾਂ। ਇੰਨੀ ਪਿੰਡ ਦੀ ਬੀਬੀ ਸਾਡੀ, ਉਹ ਰਹਿ ਪੂਰਾ। ਮੈਂ ਕਿਹਾ ਮਾਤਾ ਦੀਵਾਨ ਸੁਣਦੇ ਛੱਡਦੇ ਹੀ ਕੋਈ ਨਹੀਂ, ਮੇਰੇ ਬੋਲਣ ਤੋਂ ਪਹਿਲਾਂ ਹੀ ਮਾਂ ਦੀਵਾਨ ਸੁਣਦੇ ਛੱਡਦੇ ਹੀ ਕੋਈ ਨਹੀਂ, ਬਸ ਇਕੱਲਾ ਇਕੱਲਾ ਸੁਣਦੇ, ਧਿਆਨ ਰੱਖਦੇ, ਮਤਲਬ ਐਕਟਿਵ ਐਕਟਿਵ, ਖੁਸ਼ ਖੁਸ਼ ਸਾਡੀ ਮਰਜ਼ੀ ਹੈ। ਹੁਣ ਕਈ ਪਿੰਡਾਂ 'ਚ ਰਹਿਣ ਵਾਲੇ ਹੈ ਅਨਪੜ੍ਹ, ਨਹੀਂ ਪੜ੍ਹੇ ਲਿਖੇ ਤਾਂ ਵੀ ਆਪਣੇ ਆਪ ਨੂੰ ਖੁਸ਼ ਰੱਖਦੇ ਹੈ, ਤੇ ਕਈ MA BA ਪਾਸ ਵੀ ਚੀਕਾਂ ਹੀ ਮਾਰੀ ਜਾਂਦੇ ਹੈ। ਪੜ੍ਹਾਈ ਨਾਲ ਨਹੀਂ ਮਤਲਬ ਕੋਈ, ਜ਼ਿੰਦਗੀ ਜਿਉਣੀ ਆ ਗਈ ਜੋ ਪ੍ਰਾਨੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਹਨੂੰ ਸਮਝ 'ਚ ਆ ਗਿਆ ਜ਼ਿੰਦਗੀ ਜ਼ਿੰਦਗੀ ਜੀਣੀ ਆ ਗਈ। ਵੇਖੋ ਪੜ੍ਹਾਈਆਂ ਹੋਰ ਚੀਜ਼ ਹੈ ਪਰ ਜ਼ਿੰਦਗੀ ਜੀਣੀ ਇਹ ਹੋਰ ਚੀਜ਼ ਹੈ। ਬੜੇ ਬੜੇ ਪੜ੍ਹੇ ਲਿਖੇ ਵੀ ਨਹਿਰਾਂ 'ਚ ਛਾਲਾਂ ਮਾਰ ਜਾਂਦੇ, ਪੜ੍ਹੇ ਲਿਖੇ ਵੀ ਟ੍ਰੇਨਾਂ ਥੱਲੇ ਆ ਜਾਂਦੇ, ਬੜੇ ਬੜੇ ਪੜ੍ਹੇ ਲਿਖੇ ਵੀ ਫਾਹ ਲੈ ਲੈਂਦੇ ਆ। ਪੜ੍ਹਾਈ ਦੇ ਨਾਲ ਜਿਉਣਾ ਆ ਜਾਏਗਾ? ਨਹੀਂ, ਜੇ ਜਿਉਣਾ ਆਉਣਾ ਤੇ ਅਨਪੜ੍ਹ ਨੂੰ ਵੀ ਆ ਜਾਣਾ, ਪਿੰਡ ਵਾਲੇ ਨੂੰ ਵੀ ਆ ਜਾਣਾ, ਉਹ ਕਿਸੇ ਨੂੰ ਵੀ ਆ ਸਕਦਾ। ਸੋ ਇਸ ਕਰਕੇ ਅਸੀਂ ਇੱਕ ਚੀਜ਼ ਸਿੱਖਣੀ ਹੈ, ਗੁਰ ਮਿਲ ਚੱਜ ਅਚਾਰ ਸਿੱਖ। ਜ਼ਿੰਦਗੀ ਜਿਉਣ ਦਾ ਚੱਜ, ਖੁਸ਼ ਰਹਿਣ ਦਾ ਚੱਜ, ਚੜ੍ਹਦੀ ਕਲਾ 'ਚ ਰਹਿਣ ਦਾ ਚੱਜ, ਦੁੱਖ ਵਿੱਚ ਵੀ ਕਾਇਮ ਕਾਇਮ ਰਹਿਣ ਦਾ ਚੱਜ, ਤੇ ਰਿਹਾ ਜਾ ਸਕਦਾ ਹੈ ਵੀਰੋ ਭਾਈ ਭੈਣੋ, ਰਿਹਾ ਜਾ ਸਕਦਾ। ਉਹ ਵੀ ਹੈਗੇ ਜਿਨ੍ਹਾਂ ਦੇ ਲੱਤਾਂ ਹੀ ਨਹੀਂ ਚੱਲਦੀਆਂ, ਪਿੰਗਲੇ ਹੈ, ਤੁਰਿਆ ਨਹੀਂ ਜਾਂਦਾ, ਘੱਟ ਤੋਂ ਘੱਟ ਸਰੀਰ ਤੇ ਹੈਗਾ ਹੈ ਨਾ। ਸ਼ੁਕਰ ਕਰਨ ਵਾਸਤੇ ਬਹੁਤ ਕੁਝ ਹੁੰਦਾ ਸਾਡੇ ਕੋਲ, ਪਰ ਅਸੀਂ ਸੋਚਦੇ ਹੀ ਮਾੜਾ ਮਾੜਾ ਹੈ ਵੀ ਆਹ ਗਲਤ ਹੋ ਗਿਆ, ਆਹ ਠੀਕ ਨਹੀਂ, ਆਹ ਠੀਕ ਨਹੀਂ, ਉਲਾਂਭੇ ਹੀ ਦੇਈ ਜਾਂਦੇ ਹਾਂ, ਸਾਰੀ ਜ਼ਿੰਦਗੀ ਉਲਾਂਭੇ ਦੇਈ ਜਾਂਦੇ ਹਾਂ, ਗਿਲੇ ਕਰਦੇ ਰਹਿੰਦੇ ਹਾਂ। ਪਰ ਗਿਲੇ ਕਰਨ ਨਾਲੋਂ ਸ਼ੁਕਰ ਕਰਨਾ ਚਾਹੀਦਾ, ਸ਼ੁਕਰ ਹੈ। ਇੱਕ ਹੁੰਦਾ ਹੈ ਉਲਾਂਭਾ ਦੇਣਾ, ਦਿਮਾਗ 'ਚ ਹੀ ਚੱਲੀ ਜਾਣਾ ਵੀ ਆਹ ਕਿਉਂ ਹੋ ਗਿਆ, ਆਹ ਵੀ ਗਲਤ ਹੈ, ਐਂ ਐਂ ਐਂ, ਉਲਾਂਭੇ। ਇੱਕ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਚਲੋ ਇੰਨਾ ਤੇ ਹੈਗਾ, ਇੰਨਾ ਵੀ ਸ਼ੁਕਰ, ਚਲ ਮੈਂ ਤੇ ਤੁਰਦਾ ਤਾਂ ਹੈਗਾ, ਇੰਨਾ ਵੀ ਸ਼ੁਕਰ, ਚਲ ਘੱਟ ਤੋਂ ਘੱਟ ਬਾਥਰੂਮ ਤੱਕ ਤੇ ਤੁਰ ਕੇ ਜਾਂਦਾ, ਇੰਨਾ ਵੀ ਸ਼ੁਕਰ ਹੈ, ਚਲ ਮੰਜੀ ਤੇ ਬੈਠਾ, ਇੰਨਾ ਵੀ ਸ਼ੁਕਰ ਹੈ, ਰੋਟੀ ਆਪ ਖਾ ਲੈਂਦਾ, ਇੰਨਾ ਵੀ ਸ਼ੁਕਰ ਹੈ। ਮਤਲਬ ਜੇ ਸ਼ੁਕਰ ਸ਼ੁਕਰ ਕਰੀ ਜਾਈਏ, ਸ਼ੁਕਰ ਹੈ, ਆਪਣੇ ਆਪ ਨੂੰ ਰਿਲੈਕਸ ਰੱਖੀਏ, ਖੁਸ਼ ਰੱਖੀਏ, ਤੇ ਜੇ ਰਹਿਣਾ ਚਾਹੀਏ ਤੇ ਰਹਿ ਸਕਦੇ ਹਾਂ ਭਾਈ, ਕੋਈ ਏਡਾ ਵੱਡਾ ਵੀ ਔਖਾ ਕੰਮ ਨਹੀਂ। ਜਿਹੜੇ ਪਾਤਸ਼ਾਹਾਂ ਦੇ ਅਸੀਂ ਬੱਚੇ ਹਾਂ, ਜਿਹੜੇ ਸਾਡੇ ਆਗੂ ਹੈ, ਜਿਹੜੇ ਸਾਡੇ ਵੱਡੇ ਵਡੇਰੇ ਹੈ, ਜਿਨ੍ਹਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ, ਉਹਨਾਂ ਨਾਲੋਂ ਮਾੜੇ ਹਾਲਾਤ, ਇੰਨੇ ਮਾੜੇ ਹਾਲਾਤਾਂ ਵਿੱਚ ਵੀ, ਪਰ ਕਮਾਲ ਦੀ ਗੱਲ ਇਹ ਹੈ ਵੀ ਪੂਰੀ ਚੜ੍ਹਦੀ ਕਲਾ 'ਚ। ਮੈਂ ਕਿੰਨੀ ਵਾਰੀ ਤੁਹਾਨੂੰ ਦੀਵਾਨਾਂ 'ਚ ਕਹਿੰਦਾ ਹੀ ਰਿਹਾ ਵੀ ਮਹਾਰਾਜ ਮੈਂ ਇੰਨਾ ਔਖਾ, ਮੈਂ ਇੰਨਾ ਔਖਾ, ਮੇਰੇ ਨਾਲ ਆਹ ਹੋ ਗਿਆ, ਮੇਰੇ ਨਾਲ ਆਹ ਹੋ ਗਿਆ, ਮਾਰੇ ਨਾਲ ਮਾਰੇ ਕਲਗੀਆਂ ਵਾਲੇ ਕੰਨਿਆਂ ਤੇ ਪਏ ਹੋਣ ਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਹੋਣ ਤੇ ਛੋਟਿਆਂ ਦਾ ਪਤਾ ਨਾ ਲੱਗੇ ਤੇ ਪੋਹ ਦੀ ਹੋਵੇ ਸਰਦੀ ਤੇ ਮਾਤਾ ਗੁਜਰ ਕੌਰ ਵੀ ਨਾ ਲੱਭੇ ਤੇ ਮਾਤਾ ਜੀ ਪਹਿਲੇ ਚੜ੍ਹਾਈ ਕਰ ਗਏ ਹੁਣ ਘਰੋਂ ਵੀ ਚੜ੍ਹਾਈ ਕਰ ਗਏ, ਮਾਤਾ ਵੀ ਪਿਤਾ ਪੌਣੇ 9 ਸਾਲ ਦੇ ਆਨੰਦਪੁਰ ਛੱਡ ਆਏ ਆ ਤੇ ਕੰਡਿਆਂ ਦੇ ਪਏ, ਹੁਣ ਆਪਾਂ ਕਹੀਏ ਮਹਾਰਾਜ ਮੈਂ ਬਾਹਲਾ ਔਖਾ, ਮਾਰੇ ਕਹਿੰਦੀ ਮੇਰੇ ਕਹਿੰਦੀ ਵੇਖ ਲੈ
ਇੱਧਰ ਵੇਖ ਮੇਰੇ ਤੋਂ ਵੀ ਔਖਾ
ਵੇਖਦੇ ਸਹੀ ਹਾਲ
ਪਰ ਤੂੰ ਮੇਰੇ ਮੇਰੀ ਮਨੋਦਸ਼ਾ ਵੇਖ ਮੇਰੇ ਕੰਡੇ ਨਾ ਵੇਖ ਬੱਚੇ ਬੱਚੇ ਨਾ ਵੇਖ ਗਏ ਅਨੰਦਪੁਰ ਛੱਡਿਆ ਨਾ ਵੇਖ ਜੇ ਵੇਖਣਾ ਹੈ ਤੇ ਮੇਰਾ ਮਨੋ ਬਲ ਵੇਖ ਮੇਰੀ ਚੜ੍ਹਦੀ ਕਲਾ ਮੇਰਾ ਹੌਸਲਾ ਇਹਦੇ ਚ ਫਰਕ ਹੈ ਕੋਈ ਅਨੰਦਪੁਰ ਸੀ ਉਹਦੇ ਚ ਵੀ ਓਦਾਂ ਹੀ ਸੀ ਅੱਜ ਕੰਡੇ ਆਉਂਦੇ ਆ ਤਾਂ ਵੀ ਓਦਾਂ ਹੀ ਇਹਦੇ ਚ ਕੋਈ ਫਰਕ ਪਿਆ ਤਾਂ ਕਰਕੇ ਪੈਣਾ ਨਹੀਂ ਚਾਹੀਦਾ ਆਪਣੇ ਆਪ ਨੂੰ ਇਹਦੇ ਇਹਦੇ ਕਾਬਲ ਬਣਾਉਣਾ ਹੈ ਜੇ ਤੁਸੀਂ ਕਹਿੰਦੇ ਆ ਵੀ ਲੈ ਅਸੀਂ ਤੇ ਹੁਣ ਆਮ ਬੰਦੇ ਆ ਪੈ ਹੀ ਜਾਂਦਾ ਹੈ ਫਿਰ ਤੇ ਪਿਆ ਹੀ ਖੜਾ ਕਦੇ ਦੰਦ ਟੁੱਟ ਜਾਣਗੇ ਫਿਰ ਪੈ ਜੂ ਕਦੇ ਨਿਗਾਹ ਘੱਟ ਜੂ ਫਿਰ ਪੈ ਜੂ ਹੋਰ ਨੀ ਕੋਈ ਬੁੜੇ ਤੇ ਹੋਣਾ ਹੀ ਹੈ ਫਿਰ ਪੈ ਜੂ ਕਦੇ ਗੋਡਿਆਂ ਦੀ ਗੋਡਿਆਂ ਤੋਂ ਬਹਿਗਾ ਤੁਹਾਡੇ ਚੋਂ ਕਿਹੜਾ ਨੌਜਵਾਨ ਹੈ ਜਾਂ ਭੈਣ ਹੈ ਜਿਹੜੀ ਕਵੇ ਅਸੀਂ ਗੋਡਿਆਂ ਤੋਂ ਨੀ ਬੈਠਾਂਗੇ ਗੋਡੇ ਗੋਡੇ ਵੀ ਦੁਰ ਦਰਦ ਹੋਣੇ ਨਜ਼ਰਾਂ ਘੱਟਣਗੀਆਂ ਆ ਦੰਦ ਜਿਹੜੇ ਅਗਲਾ ਕਹਿੰਦਾ ਮੋਤੀਆਂ ਵਰਗੇ ਕਿੱਧਰ ਹੀ ਜਾਣੇ ਤੇਰੇ ਮੋਤੀਆਂ ਵਰਗੇ ਟੁੱਟਣੇ ਕਿ ਨਹੀਂ ਟੁੱਟਣੇ ਸਭ ਤੋਂ ਹੀ ਟੁੱਟਣੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਇਹ ਜਾਨੀ ਇਹ ਛੱਡ ਜਾਣਗੇ ਕੱਲਾ 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 ਜਿਹੜਾ ਸਾਡੇ ਸਰੀਰ ਦਾ ਅੰਗ ਅੰਗ ਇਹਨੇ ਤੁਰ ਜਾਣਾ ਛੱਡ ਕੇ ਤੇ ਜੇ ਰੋਣ ਬਹਿਣਾ ਫਿਰ ਤੇ ਰੋਣ ਬੈਠੇ ਹੀ ਰਹੀਏ ਕਦੇ ਕਿਸੇ ਗੱਲੋਂ ਰੋਣ ਬਹਿ ਜਾਈਏ ਕਦੇ ਕਿਸੇ ਗੱਲੋਂ ਬਹਿ ਜਾਈਏ ਕਦੇ ਕਿਸੇ ਵੱਲੋਂ ਬਹਿ ਜਾਈਏ ਫਿਰ ਤੇ ਕੁਛ ਨਾ ਕੁਛ ਆਈ ਜਾਣਾ ਤੇ ਜੇ ਕਾਇਮ ਰਹਿ ਗਏ ਆਪਣੇ ਆਪ ਨੂੰ ਜੇ ਕਾਇਮ ਰੱਖ ਲਿਆ ਫਿਰ ਕਹਿਣਾ ਕੋਈ ਗੱਲ ਨੀ ਹੁਣ ਜੇ ਟੁੱਟਣੇ ਨੇ ਤੇ ਸਭ ਦੇ ਹੀ ਟੁੱਟਣੇ ਨੇ ਮੇਰੇ ਵੀ ਗਏ ਮਾਂ ਛੱਡ ਕੇ ਜਾਂਦੀ ਹੈ ਇੱਕ ਦਿਨ ਮੇਰੀ ਵੀ ਗਈ ਪਿਓ ਨੇ ਮਰਨਾ ਨਹੀਂ ਸੀ ਦੁਨੀਆ ਦਾ ਮਰਦਾ ਅੱਜ ਮੇਰਾ ਵੀ ਤੁਰ ਗਿਆ ਕਈ ਜਵਾਨ ਮੌਤਾਂ ਵੀ ਹੋ ਜਾਂਦੀਆਂ ਨੇ ਚਲੋ ਸਾਡੇ ਹੋ ਗਏ ਮਤਲਬ ਲੱਤਾਂ ਦੁਨੀਆ ਦੀਆਂ ਟੁੱਟਦੀਆਂ ਨੇ ਅੱਜ ਮੇਰੀ ਵੀ ਟੁੱਟ ਗਈ ਆਪਰੇਸ਼ਨ ਦੁਨੀਆ ਦੇ ਹੁੰਦੇ ਨੇ ਮੇਰੇ ਦੋ ਹੋ ਗਏ ਆਪਣੇ ਆਪ ਨੂੰ ਹੌਸਲਾ ਤਲਾਕ ਦੁਨੀਆ ਦੀ ਹੋਈ ਜਾਂਦੇ ਆ ਮੇਰਾ ਵੀ ਹੋ ਗਿਆ ਕਿਤੇ ਹੌਸਲਾ ਕਰਨਾ ਪੈਣਾ ਜਾਂ ਫਿਰ ਰੋਈ ਜਾਈਏ ਬੈਠੇ ਰੋਣ ਨੂੰ ਵੀ ਬਹੁਤ ਕੁਝ ਹੈ ਕਿਹੜੀ ਕਿਹੜੀ ਗੱਲ ਤੇ ਰੋਵਾਂਗੇ ਤੇ ਸ਼ੁਕਰ ਮਨਾਉਣ ਨੂੰ ਵੀ ਬਹੁਤ ਕੁਝ ਹੈ ਜਿੰਨਾ ਮਰਜ਼ੀ ਬਣਾ ਲਓ ਰੋਣ ਨੂੰ ਵੀ ਬਹੁਤ ਕੁਝ ਹੈ ਨੈਗੇਟਿਵ ਸੋਚੀ ਜਾਓ ਹਰ ਗੱਲ ਤੇ ਰੋਣਾ ਹੀ ਜਾਣਾ ਤੇ ਕਾਇਮ ਕਾਇਮ ਰਹੋ ਹਰ ਗੱਲ ਲਈ ਬਹੁਤ ਵਧੀਆ ਵਧੀਆ ਵੀ ਹੈਗਾ ਜ਼ਿੰਦਗੀ 'ਚ ਪਰ ਵੇਖਣ ਵਾਲੀ ਜੇ ਅੱਖ ਹੋਵੇ ਚੰਗਾ ਚੰਗਾ ਵੀ ਬਹੁਤ ਕੁਝ ਹੁੰਦਾ ਹੈ ਵਧੀਆ ਵਧੀਆ ਵੀ ਬਹੁਤ ਕੁਝ ਹੁੰਦਾ ਹੈ ਅਸੀਂ ਵਧੀਆ ਵਧੀਆ ਵੇਖਣ ਦਾ ਸਾਡਾ ਸੁਭਾਅ ਨਹੀਂ ਸਾਡਾ ਨਜ਼ਰੀਆ ਹੀ ਭੈੜਾ ਵੇਖਣ ਦਾ ਗਲਤ ਵੇਖਣ ਦਾ ਆਪਣਾ ਕੋਠਾ ਕੱਚਾ ਉਹਨੂੰ ਵੇਖਦੇ ਅਸੀਂ ਦੂਜੇ ਗੁਆਂਢੀ ਦੀ ਕੋਠੀ ਵੇਖੀ ਜਾਂਦੇ ਹਾਂ ਆਪਾਂ ਕਹੀ ਸ਼ੁਕਰ ਹੈ ਪੱਕਾ ਤੇ ਹੈਗਾ ਇੰਨਾ ਤੇ ਸ਼ੁਕਰ ਹੈ ਸੋਚ ਕੇ ਵੇਖੋ ਵੀਰੋ ਭਾਈਓ ਮੈਂ ਆਪਣੀ ਉਮਰ ਦੇ ਵਿੱਚ ਵੀ ਵੇਖਿਆ ਕਿਹੜੇ ਬਾਥਰੂਮ ਬਣੇ ਹੁੰਦੇ ਸੀ ਕਿਹੜੇ ਟੋਇਲਟ ਬਣੀਆਂ ਹੁੰਦੀਆਂ ਸੀ ਕਿੱਦਾਂ ਦੁਨੀਆ ਖੇਤਾਂ ਦੇ ਵਿੱਚ ਕਿੱਥੇ ਕਿੱਥੇ ਸੌਣ ਭਾਦੋਂ ਦੇ ਰੁੱਤਾਂ ਦੇ ਵਿੱਚ ਕਿੱਥੇ ਕਿੱਥੇ ਜਾ ਕੇ ਦੁਨੀਆ ਇਹ ਕਿੱਦਾਂ ਦਾ ਸਿਸਟਮ ਸੀ ਪਰ ਕੀ ਅੱਜ ਸੌਖੇ ਨੇ ਕਿਹੜੇ ਪੱਖੇ ਲੱਗਦੇ ਹੁੰਦੇ ਸੀ ਅੱਧਿਆਂ ਦੇ ਤੁਹਾਡੇ ਘਰਾਂ 'ਚ ਏਸੀ ਲੱਗੇ ਹੋਣਗੇ ਕੂਲਰ ਤੇ ਹੈਗੇ ਹੀ ਹੈਗੇ ਤੇ ਅੱਜ ਤੋਂ 30 ਸਾਲ ਪਹਿਲਾਂ ਕਿਹੜੀ ਲਾਈਟ ਤੇ ਕਿਹੜੇ ਪੱਖੇ ਭਿਉਂ ਕੇ ਕੱਪੜਾ ਉੱਤੇ ਲੈ ਕੇ ਮੱਛਰ ਦੇ ਵਿੱਚ ਸੌਂਦੇ ਰਹੇ ਅੱਜ ਸੌਖੇ ਨੀ ਕਿਹੜੀਆਂ ਗੱਡੀਆਂ ਹੁੰਦੀਆਂ ਸੀ ਪਿੰਡ 'ਚ ਇੱਕ ਅੱਧੀ ਗੱਡੀ ਹੁੰਦੀ ਸੀ ਹੁਣ ਘਰ ਘਰ ਖੜੀਆਂ ਮੋਟਰਸਾਈਕਲ ਤੇ ਕਿਤੇ ਵੀ ਨਹੀਂ ਸੀ ਅੱਜ ਕਿਹੜਾ ਬੰਦਾ ਜਿਹਦੇ ਕੋਲ ਹੈ ਨਹੀਂ ਕਿੰਨਾ ਕੁਛ ਵਧੀਆ ਵਧੀਆ ਵੀ ਹੋ ਰਿਹਾ ਅਨਪੜ੍ਹ ਕਿਹੜੇ ਸਕੂਲਾਂ 'ਚ ਪੜ੍ਹਦੇ ਸੀ ਅੱਜ ਸਾਰਿਆਂ ਦੇ ਨਿਆਣੇ ਪ੍ਰਾਈਵੇਟ 'ਚ ਪੜ੍ਹ ਰਹੇ ਐਡੇ ਐਡੇ ਇੰਗਲਿਸ਼ ਬੋਲਦੇ 7-7 ਸਾਲ ਦੇ ਕਿੰਨਾ ਕੁਛ ਵਧੀਆ ਵਧੀਆ ਵੀ ਹੋ ਰਿਹਾ ਪਰ ਜੇ ਵੇਖਣਾ ਹੀ ਮਾੜਾ ਹੈ ਬੰਦੇ ਨੇ ਵੀ ਨਹੀਂ ਜੀ ਏਦਾਂ ਹੀ ਸੋਚਣਾ ਹੀ ਮਾੜਾ ਹੈ ਫਿਰ ਜਿੰਨਾ ਮਰਜ਼ੀ ਸੋਚੀ ਜਾਏ ਅਖੀਰ ਤੇ ਕੋਈ ਵੀ ਨਹੀਂ ਨਾ ਸ਼ੁਕਰ 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 ਕਰਨ ਵਿੱਚ ਅਖੀਰ ਹੈ ਕੋਈ ਜਿੰਨਾ ਮਰਜ਼ੀ ਕਰ ਲਓ ਤੇ ਜੇ ਰੋਣ ਬਹਿਣਾ ਹੈ ਤੇ ਜਿੰਨਾ ਮਰਜ਼ੀ ਰੋਈ ਜਾਓ ਆ ਵੀ ਠੀਕ ਨਹੀਂ ਆ ਵੀ ਠੀਕ ਨਹੀਂ ਆ ਵੀ ਠੀਕ ਨਹੀਂ ਰੋਈ ਜਾਓ ਬੈਠੇ ਤਾਂ ਕਰਕੇ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖਣਾ ਹਮੇਸ਼ਾ ਕਾਇਮ ਕਾਇਮ ਰੱਖਣਾ ਤੇ ਮੈਂ ਗੱਲ ਸ਼ੁਰੂ ਕਿੱਥੋਂ ਕੀਤੀ ਸੀ ਬਈ ਆਪਾਂ ਵੱਡੇ ਵੱਡੇ ਪ੍ਰੋਗਰਾਮ ਵੀ ਕਰਦੇ ਹਾਂ ਉਹ ਵੀ ਇੱਕ ਸਮਾਂ ਹੈ ਆ ਵੀ ਸਮਾਂ ਹੈ ਆਪਾਂ ਫੇਰ ਕਰ ਲਈਏ ਵੱਡਾ ਸਾਰਾ ਪ੍ਰੋਗਰਾਮ ਸ਼ਨੀਵਾਰ ਦਾ ਫੇਰ ਵੱਡਾ ਇਕੱਠ ਕਰ ਲਓ ਲੱਖ ਹੋਵੇ ਤਾਂ ਕੋਈ ਨਹੀਂ ਏਦਾਂ ਬੈਠੇ ਤਾਂ ਕੋਈ ਨਹੀਂ ਜ਼ਿੰਦਗੀ ਦੇ ਵਿੱਚ ਇਹ ਵੀ ਹੁਣ ਜਿੰਨਾ ਕੋਰੋਨੇ 'ਚ ਟੱਬਰ ਇਕੱਠੇ ਬੈਠੇ ਏਦਾਂ ਉੱਦਾਂ ਬਹਿਣਾ ਸੀ ਜਿੰਨਾ ਕੋਰੋਨਾ ਚ ਇਕੱਠੇ ਰਹਿ ਕੇ ਵੇਖ ਲਿਆ ਵਾਇਰਸ ਆਇਆ ਤੇ ਇਕੱਠੇ ਰਹਿ ਕੇ ਵੇਖ ਲਿਆ, ਕਈ ਤੇ ਸ਼ੈਫ ਬਣ ਕੇ ਸਬਜ਼ੀਆਂ ਬਣਾਉਣ ਲੱਗ ਗਏ ਘਰਾਂ ਚ, ਕਿੰਨਾ ਕੁਝ ਸਿੱਖ ਲਿਆ ਜ਼ਿੰਦਗੀ ਦੇ ਵੀ ਸਿੱਖ ਲਿਆ ਕਿੰਨਾ ਕੁਝ, ਕਿੰਨਾ ਪ੍ਰਦੂਸ਼ਣ ਵੀ ਘਟ ਗਿਆ, ਮਾਹੌਲ ਕਿੰਨਾ ਸੋਹਣਾ ਹੋ ਗਿਆ, ਐਤਕੀ ਠੰਡ ਜਲਦੀ ਨਹੀਂ ਆ ਗਈ, ਪਹਿਲਾਂ ਕਿੰਨਾ ਫਰਕ ਪੈ ਰਿਹਾ ਆਲੇ ਦੁਆਲੇ ਸਾਰ ਹਰ ਚੀਜ਼ ਦਾ। ਤਾਂ ਕਰਕੇ ਚੰਗਾ ਵੀ ਸੋਚਣਾ ਚਾਹੀਦਾ, ਆਪਣੇ ਆਪ ਨੂੰ ਕਾਇਮ ਰੱਖੀਏ, ਆਨੰਦ ਚ ਰਹੀਏ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਮੈਂ ਪਾਇਆ ਦੀ ਨਿਸ਼ਾਨੀ ਕੀ ਹੈ, ਮੈਂ ਪਿੱਛੇ ਵਿਦਵਾਨ ਚ ਕਿਹਾ ਸੀ, ਸਤਿਗੁਰੂ ਮੈਂ ਪਾਇਆ ਸੱਚਾ ਗਿਆਨ ਮੈਨੂੰ ਮਿਲ ਗਿਆ, ਇਹਦੀ ਨਿਸ਼ਾਨੀ ਕੀ ਹੈ, ਆਨੰਦ ਪਾਇਆ। ਆਨੰਦ ਜੇ ਹੈ ਤੇ ਸੱਚਾ ਗਿਆਨ ਹੈ, ਜੇ ਖੁਸ਼ ਨਹੀਂ ਰੋਂਦਾ ਹੀ ਰਹਿੰਦਾ, ਜਿਹਨੂੰ ਮਰਜ਼ੀ ਵੇਖ ਲਓ ਰੋਂਦੜ ਰੋਂਦੜ ਰੋਂਦੜ, ਮਤਲਬ ਸੱਚਾ ਗਿਆਨ ਇਹਨੂੰ ਅਜੇ ਮਿਲਿਆ ਨਹੀਂ, ਸਤਿਗੁਰੂ ਇਹਨੇ ਪਾਇਆ ਨਹੀਂ। ਤੇ ਜੇ ਆਨੰਦ ਚ ਰਹਿੰਦਾ, ਹਾਂਜੀ ਕੀ ਹਾਲ ਹੈ, ਬਹੁਤ ਆਨੰਦ ਹੈ, ਬਹੁਤ ਵਧੀਆ, ਇੱਕ ਕਹਿਣ ਚ ਹੁੰਦਾ, ਇੱਕ ਕਹਿੰਦੇ ਹੀ ਨੇ ਬੜਾ ਆਨੰਦ ਹੈ ਜੀ, ਅੱਛਾ ਬੜਾ ਆਨੰਦ ਹੈ, ਹਾਂਜੀ ਬਹੁਤ ਆਨੰਦ ਹੈ, ਅੱਛਾ ਹੋਰ, ਬਸ ਆ ਵੀ ਬੁਰਾ ਹਾਲ ਆ, ਮਤਲਬ ਉਹਦੇ ਅੰਦਰੋਂ ਨਿਕਲ ਆਉਂਦਾ ਵੀ ਅੰਦਰ ਕੁਝ ਹੋਰ ਹੈ। ਇੱਕ ਹੁੰਦਾ ਸੱਚੀ ਫੀਲ ਕਰਦਾ, ਇੱਕ ਸੱਚੀ ਫੀਲ ਕਰਦੇ, ਇੱਕ ਇੱਕ ਗੱਲਾਂ ਗੱਲਾਂ ਚ ਆਨੰਦ ਕਹਿ ਦੇਣਗੇ ਜੀਬ ਤੋਂ, ਬੜੇ ਆਨੰਦ ਚ ਬਹੁਤ ਠੀਕ ਹੈ, ਪਰ ਅੰਦਰੋਂ ਨਹੀਂ ਹੁੰਦੇ। ਇੱਕ ਜਿਹੜੇ ਬੰਦੇ ਸੱਚੀ ਸਮਝ ਵਾਲੇ ਹੈ, ਅਕਲ ਵਾਲੇ ਹੈ, ਉਹ ਕਹਿਣਗੇ ਸਵਾਦ ਆ ਗਿਆ। ਆ ਸ਼ਬਦ ਵਿੱਚ ਆਪਾਂ ਪੜਿਆ ਨਾ, ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ, ਕਹਿੰਦੇ ਤੇਰੀ ਕਿਰਪਾ ਨਾਲ ਅਸੀਂ ਸਦਾ ਹੀ ਸੁਖੀ ਹਾਂ, ਸਦਾ, ਬਚਪਨ ਚ ਵੀ ਸੁਖੀ ਹਾਂ, ਬੁਢੇਪੇ ਚ ਵੀ ਸੁਖੀ, ਜਵਾਨੀ ਚ ਵੀ ਸੁਖੀ ਹੈ, ਅੱਧ ਖਾਡ ਉਮਰ ਚ ਵੀ ਸੁਖੀ ਹੈ, ਦਾੜੀ ਕਾਲੀ ਹੈ ਅੱਜ ਵੀ ਖੁਸ਼ੀ ਹੈ, ਚਿੱਟੀ ਹੋ ਗਈ ਜਦੋਂ ਉਦੋਂ ਵੀ ਖੁਸ਼, ਅਸੀਂ ਸਦਾ ਹੀ ਖੁਸ਼ ਹਾਂ, ਤੈਨੂੰ ਵੇਖਦੇ ਹਾਂ ਹਰ ਪਾਸੇ, ਤੇਰੇ ਚੋਂ ਨਿਕਲੇ ਹਾਂ ਤੇਰੇ ਚ ਸਮਾਵਾਂਗੇ, ਤੇਰੇ ਚੋਂ ਬਾਹਰ ਆਏ ਹਾਂ ਤੇਰੇ ਚ ਫੇਰ ਅੰਦਰ ਜਾਵਾਂਗੇ। ਤੂੰ ਬੇਅੰਤੀ ਹੈ, ਪਤਾ ਨੀ ਕਿੱਦਾਂ ਕਿੱਦਾਂ ਰੂਪ ਬਣਾਈ ਜਾਂਦਾ, ਹੁਣ ਤੂੰ ਮੇਰਾ ਵੀ ਰੂਪ ਬਣਾਇਆ ਹੋਇਆ, ਕੱਲ ਨੂੰ ਕੋਈ ਹੋਰ ਰੂਪ ਬਣਾ ਲਏਗਾ, ਇਹ ਤੇ ਇੱਕ ਸਮਾਂ ਹੈ। ਸੋਚ ਕੇ ਦੇਖੋ ਗੁਰਮੁਖੋ, ਆਪਾਂ ਗੱਲ ਕੀਤੀ ਨਾ ਵੀ ਜੇ ਬੰਦੇ ਮਰਨ ਹੀ ਨਾ, ਕਿੱਡੀ ਦੁਨੀਆ ਨਰਕ ਬਣ ਜੇ ਜੇ ਮਰਨ ਨਾ ਬੰਦੇ, ਜੇ ਲੋਕ ਮਰਨ ਨਾ ਕਿਵੇਂ ਭਲਾ, ਸੋਚ ਕੇ ਵੇਖੋ, ਮਤਲਬ ਸੋਚ ਕੇ ਵੇਖੋ ਵੀ ਬੰਦਾ ਮਰੇ ਨਾ, ਉਹਨੂੰ ਕਿਸੇ ਬੰਦੇ ਨੂੰ ਤੁਸੀਂ ਇਹ ਕਹਿ ਦਿਓ ਤੇਰੀ ਉਮਰ 200 ਸਾਲ ਹੋ, ਤੇਰੀ ਇਕੱਲੇ ਦੀ, ਆਪਣੇ ਚੋਂ ਕੋਈ ਬੰਦਾ ਕਹਿ ਦੇਵੇ, ਕਿਸੇ ਬੀਬੀ ਨੂੰ ਕਹਿ ਦੇਵੇ, ਕਿਸੇ ਵੀਰ ਨੂੰ ਕਹਿ ਦੇਵੇ ਵੀ ਤੇਰੀ ਇਕੱਲੇ ਨੂੰ ਤੈਨੂੰ ਵਰ ਮਿਲਣ ਲੱਗਿਆ, ਤੂੰ ਕਹਿੰਦਾ ਨਾ ਵੀ ਮੈਂ ਤੈਨੂੰ 200 ਸਾਲ ਤੇਰੀ ਉਮਰ ਹੋਊ ਤੇ ਸਿਹਤ ਵੀ ਤੇਰੀ ਠੀਕ ਰਹੂ, ਸਿਹਤ ਵੀ ਠੀਕ ਰਹੂ, ਉਮਰ ਹੋਊ 200 ਸਾਲ, ਸਾਨੂੰ ਕੋਈ ਵਰ ਦੇ ਦੇਵੇ ਉਮਰ ਵਧਾਉਣ ਲਈ। ਧਿਆਨ ਨਾਲ ਨੋਟ ਕਰੋ, ਉਮਰ ਵਧਾਉਣ ਵਾਸਤੇ 200 ਸਾਲ ਉਮਰ ਦਾ ਕੋਈ ਸਾਨੂੰ ਵਰ ਦੇਵੇ, ਸਿਹਤ ਵੀ ਠੀਕ ਰਹੂ ਤੇ ਉਮਰ ਵੀ ਵਧੂ, ਲੈ ਲਓਗੇ ਇਹ ਵਰ? ਫਿਰ ਇਹ ਵੇਖ ਲਓ ਵੀ ਪੁੱਤ ਪੋਤੇ, ਪੁੱਤ ਧੀਆਂ ਵੀ ਹੱਥੀਂ ਤੋਰਨੇ ਪੈਣਗੇ, ਪੁੱਤ ਪੋਤੇ ਵੀ ਹੱਥੀਂ ਤੋਰਨੇ ਪੈਣਗੇ ਉਹਨਾਂ, ਕਿਉਂਕਿ 200 ਸਾਲ ਵਿੱਚ ਤੇ 4 ਪੀੜ੍ਹੀਆਂ ਹੱਥੀਂ ਤੋਰਨੀਆਂ ਪੈਣਗੀਆਂ, ਤਿਆਰ ਹੈ ਇਹਦੇ ਲਈ? ਕੋਈ ਵੀ ਨਹੀਂ, ਪਤਾ ਕੀ ਕਹਿਣਗੇ, ਜਾਂ ਤੇ ਸਾਰਿਆਂ ਦੀ ਵੀ ਵਧਾਓ ਫਿਰ ਤੇ ਠੀਕ ਹੈ, ਕੋਈ ਵਰ ਨਹੀਂ ਲੈਣਾ ਚਾਹੁੰਦਾ, ਸਰਾਫ ਬਣ ਜੂ, ਸਰਾਫ ਐ ਲੱਗਣਾ ਵੀ ਮੈਂ ਮਰਦਾ ਕਿਉਂ ਨਹੀਂ, ਮੇਰਾ ਤੇ ਪੁੱਤ ਵੀ ਮਰ ਗਿਆ, ਪੋਤਾ ਵੀ ਬੁੜਾ ਹੋ ਕੇ ਮਰ ਗਿਆ, ਪੜਪੋਤਾ ਵੀ ਬੁੜਾ ਹੋ ਕੇ ਮਰ ਗਿਆ, ਮੈਂ ਕਿਉਂ ਨਹੀਂ ਮਰਦਾ? ਇਹ ਵਰ ਨਹੀਂ, ਇਹ ਸਰਾਫ ਹੈ। ਮਾੜਾ ਜਿਹਾ ਸੋਚ ਕੇ ਵੇਖੋ, ਅਸਲ ਦੇ ਵਿੱਚ ਜੋ ਸਿਸਟਮ ਬਣਿਆ ਵਧੀਆ ਹੀ ਵਧੀਆ, ਸਾਰਾ ਕੁਝ ਜਿਹੜਾ ਹੈ ਬੋਲੋ ਕਮਾਲ ਦਾ, ਰੱਬ ਕਮਾਲ ਦਾ, ਅਸੀਂ ਕਮਲੇ, ਕਮਾਲ ਦਾ, ਲਹਿਰਾਂ ਉੱਠਣਗੀਆਂ ਜਾਣਗੀਆਂ ਬਹਿਣਗੀਆਂ, ਸਭ ਕੁਝ ਏਦਾਂ ਹੀ ਚੱਲਣਾ, ਔਰ ਚੱਲਣਾ ਹੀ ਏਦਾਂ ਚਾਹੀਦਾ। ਸਾਨੂੰ ਲੱਗਦਾ ਵੀ ਦਾਦਾ ਵੀ ਨਹੀਂ ਸੀ ਮਰਨਾ ਚਾਹੀਦਾ, ਪੜਦਾਦਾ ਵੀ ਨਹੀਂ ਸੀ ਮਰਨਾ ਚਾਹੀਦਾ, ਤੇਰੇ ਹਿਸਾਬ ਨਾਲ ਨਹੀਂ ਨਾ ਚੱਲਣਾ, ਜੋ ਹੈ ਪਰਫੈਕਟ ਹੈ, ਕਮਾਲ ਦਾ, ਬਹੁਤ ਵਧੀਆ, ਤੇਰੇ ਸਮਝਣ ਵਿੱਚ ਫਰਕ ਹੋ ਸਕਦਾ ਹੈ, ਸਾਡੀ ਸਮਝ ਵਿੱਚ ਫਰਕ ਹੋ ਸਕਦਾ ਹੈ, ਉਹ ਤੇ ਬੜਾ ਵਧੀਆ ਹੈ। ਤਾਂ ਕਰਕੇ ਧਿਆਨ ਤਾਂ ਸੁਣਿਓ, ਸੁਖੀ ਕਹਿੰਦੇ ਤੇ ਜਦੋਂ ਤੈਨੂੰ ਸਮਝਦੇ ਆ ਤੇਰੀ ਕਿਰਪਾ ਨਾਲ, ਕਹਿੰਦੇ ਸੁਖੀ ਵਸਦੇ ਆ। ਆਪਾਂ ਧਾਰਨਾ ਪੜ੍ਹੀ ਪਿਛਲੀ ਵਾਰ, ਆ ਗੇਟ ਖੋਲ ਹੀ ਦੇ ਕਿਉਂਕਿ ਮੌਸਮ ਬਾਹਰ ਵਧੀਆ, ਫਰੰਟ ਗੇਟ ਪੂਰਾ ਖੋਲ ਦੇ, ਤਾਂ ਜੋ ਹਵਾ ਦੀ ਕ੍ਰੋਸਿੰਗ ਥੋੜੀ ਜਿਹੀ ਹੁੰਦੀ ਰਹੇਗੀ। ਪੂਰੀ ਚੰਗੀ ਤਰ੍ਹਾਂ ਖੋਲ ਦੇ ਲਓ ਵੀ ਆ ਪੜੋ ਨਾਲ। ਅਬ ਤਬ ਜਬ ਕਬ ਤੂਹੀ ਤੂਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਅਸੀਂ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਤੇ ਤੇਰੇ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਤੇ ਤੇਰੇ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਤੇ ਤੇਰੇ ਅਸੀਂ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਤੇ ਤੇਰੇ ਵਸੇਂਦੇ ਆ ਲੜ ਲੱਗ ਗਏ ਗੱਜ ਕੇ ਬਈ ਅਸੀਂ ਸੁਖੀ ਲੜ ਲੱਗ ਗਏ ਜਦੋਂ ਤੇ ਅਸੀਂ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਤੇ ਤੇਰੇ ਅਸੀਂ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਤੇ ਤੇਰੇ ਅਸੀਂ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਤੇ ਤੇਰੇ ਅੱਜ ਕੇ ਅਸੀਂ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਤੇ ਤੇਰੇ ਅਸੀਂ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਤੇ ਤੇਰੇ ਵਾਹ ਸੁਖੀ ਲੱਗੇ ਜਦੋਂ ਤੇ ਤੇਰੇ ਲੜ ਲੱਗੇ ਜਦੋਂ ਤੇ ਅਸੀਂ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਦੇ ਤੇਰੇ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਦੇ ਤੇਰੇ ਅਸੀਂ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਦੇ ਤੇਰੇ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਦੇ ਤੇਰੇ ਸੁਖੀ ਵਸੇਂਦੇ ਆ ਬੋਲੋ ਲੜ ਲੱਗ ਗਏ ਅਸੀਂ ਸੁਖੀ ਵਸੇਂਦੇ ਆ ਲੜ ਲੱਗ ਗਏ ਜਦੋਂ ਦੇ ਤੇਰੇ ਜਦੋਂ ਦੇ ਕਹਿੰਦੇ ਸਮਝਦਾਰ ਹੋ ਗਏ ਗਿਆਨ ਦੇ ਲੜ ਲੱਗੇ। ਵੇਖੋ ਗਿਆਨ ਦੇ ਨਾ ਲੜ ਲੱਗਣਾ ਪੈਂਦਾ ਗਿਆਨ ਲੈਣਾ ਪੈਣਾ। ਜਾਂਦੇ ਤੇ ਦੁਨੀਆ ਹੀ ਹੈ ਰੋਜ਼ ਹੀ ਜਾਂਦੇ ਹੈ ਮੱਥਾ ਟੇਕਿਆ ਗੇੜਾ ਦਿੱਤਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾਲ ਲਾਗੋ ਭਾਓ ਸ਼ਬਦ ਨਾਲ ਗਿਆਨ ਨਾਲ ਪਿਆਰ ਨਹੀਂ ਪਿਆ ਪਿਆ ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ। ਕਹਿੰਦੇ ਸੌ ਵਾਰੀ ਆਓ ਸੌ ਵਾਰੀ ਜਾਓ ਕੀ ਫਰਕ ਪੈਂਦਾ ਹੈ ਇਹ ਗੱਲ ਦੱਸੋ। ਜਿਹੜਾ ਸਕੂਲ ਵਿੱਚ ਸਫਾਈ ਕਰਨ ਵਾਲਾ ਹੁੰਦਾ ਹੈ ਸਕੂਲ ਵਿੱਚ ਸਫਾਈ ਕਰਨ ਵਾਲਾ ਨਹੀਂ ਹੁੰਦਾ ਸਫਾਈ ਕਰਦਾ। ਹਰ ਪਿੰਡ 'ਚ ਹੀ ਹੁੰਦੇ ਨੇ ਸਕੂਲਾਂ ਨੂੰ ਸਾਫ ਕਰਨ ਵਾਲੇ ਰੋਜ਼ ਸਕੂਲੇ ਜਾਂਦੇ ਕਿ ਨਹੀਂ ਜਾਂਦੇ ਜਾਂਦੇ ਆ ਮੱਥਾ ਟੇਕਦੇ ਆ ਕਈ ਬੱਚੇ ਸਕੂਲ ਨੂੰ ਮੱਥਾ ਟੇਕਦੇ ਆ ਧਰਤੀ ਨੂੰ ਮੱਥਾ ਟੇਕਦੇ ਆ ਵੀ ਇੱਥੋਂ ਮੈਨੂੰ ਮੈਂ ਪੜ੍ਹਿਆ ਹੁਣ ਟੀਚਰ ਵੀ ਜਾਂਦਾ ਹੈ ਤੇ ਬੱਚੇ ਵੀ ਜਾਂਦੇ ਹੈ ਤੇ ਜਾਂਦਾ ਉੱਥੋਂ ਦਾ ਚੌਂਕੀਦਾਰ ਵੀ ਹੈ ਚੌਂਕੀਦਾਰ 30 ਸਾਲ ਦਾ 40 ਸਾਲ ਦਾ ਇੱਕੇ ਸਕੂਲ ਵਿੱਚ ਸਫਾਈ ਕਰਦਾ ਹੈ ਡਿਊਟੀ ਕਰਦਾ ਹੈ ਝਾੜੂ ਲਾਉਂਦਾ ਹੈ ਸਫਾਈ ਕਰਮਚਾਰੀ ਹੈ ਰੋਜ਼ ਜਾਂਦਾ ਹੈ ਰੋਜ਼ ਜਾਂਦਾ ਹੈ ਰੋਜ਼ ਜਾਂਦਾ ਹੈ ਪਰ ਉਹ ਕਿੰਨੇ ਹੀ ਬੱਚੇ ਆਏ ਪੜ ਪੜ ਕੇ ਅੱਗੇ ਦੀ ਅੱਗੇ ਚਲੇ ਗਏ ਉਹ ਉੱਥੇ ਦਾ ਉੱਥੇ ਹੀ ਹੈ ਕਿਉਂਕਿ ਉਹ ਜਾਂਦਾ ਹੈ ਮੱਥਾ ਤੇ ਉਹ ਵੀ ਟੇਕਦਾ ਹੋਣਾ ਵੀ ਰੋਜੀ ਰੋਟੀ ਮਿਲੀ ਹੈ ਮੈਨੂੰ ਐ ਜਾ ਕੇ ਐ ਮੱਥਾ ਵੀ ਟੇਕਦਾ ਹੋਣਾ ਪਰ ਜਾਂਦਾ ਰੋਜ਼ ਹੈ ਉਹ ਕਹਿੰਦਾ ਬੜਾ ਮਹਾਨ ਹੈ ਮੈਨੂੰ ਤੇ ਰੋਜੀ ਰੋਟੀ ਮਿਲੀ ਹੈ ਇੱਥੋਂ ਉਹ ਵੀ ਜੀ ਜੀ ਕਰਦਾ ਵੀ ਚੰਗਾ ਚੰਗਾ ਲੱਗਦਾ ਵੀ ਵੇਖ ਕੇ ਕਹਿੰਦਾ ਆਹ ਇੱਥੋਂ ਮੈਨੂੰ ਸਭ ਕੁਝ ਮਿਲਿਆ ਉਹ ਵੀ ਇਦਾਂ ਕਹਿੰਦਾ ਹੋਏਗਾ ਪਰ ਰੋਜੀ ਰੋਟੀ ਗੱਲ ਹੋਰ ਹੈ ਪਰ ਗਿਆਨ ਨਹੀਂ ਨਾ ਲੈ ਸਕਿਆ ਲੜਕੀ ਦੇ ਲੱਗਣਾ ਪੈਂਦਾ ਗਿਆਨ ਦੇ ਸਮਝ ਲੈਣੀ ਪੈਂਦੀ ਅਕਲ ਲੈਣੀ ਪੈਂਦੀ ਹੈ ਉਸੇ ਸਕੂਲ ਦੇ ਵਿੱਚੋਂ ਕਈ ਬੱਚੇ ਪੜ੍ਹੇ ਕੋਈ ਜੱਜ ਬਣ ਗਿਆ ਕੋਈ ਪ੍ਰੋਫੈਸਰ ਬਣ ਗਿਆ ਕੋਈ ਪਾਇਲਟ ਬਣ ਗਿਆ ਦੁਨੀਆ ਕਿੱਥੇ ਕਿੱਥੇ ਪਹੁੰਚ ਜਾਂਦੀ ਹੈ ਕਿਉਂ ਕਿਉਂਕਿ ਉਹ ਗਿਆਨ ਲੈ ਰਹੇ ਹੈ ਸਮਝ ਲੈ ਰਹੇ ਹੈ ਗੁਰਦੁਆਰਿਆਂ ਦੇ ਵਿੱਚ ਜਾਣ ਦਾ ਮਤਲਬ ਸਾਡੇ ਅੱਜ ਕੀ ਹੈ ਸਿਰਫ ਗੇੜਾ ਦਿੱਤਾ ਮੱਥਾ ਟੇਕਿਆ ਤੇ ਅਗਲਾ ਕਹਿੰਦਾ ਬਸ ਟੇਕ ਮੱਥਾ ਚੱਲ ਚੱਲ ਨਿਕਲ 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 ਐ ਲੰਘਾਈ ਜਾਂਦੇ ਆ ਮੱਥਾ ਟੇਕੀ ਜਾਂਦੇ ਪੈਸੇ ਦੇ ਰੱਖੀ ਜਾਓ ਜਾਈ ਜਾਓ ਜਾਈ ਜਾਓ ਨਾ ਕੋਈ ਗਿਆਨ ਦੀ ਗੱਲ ਨਾ ਸਮਝਾਉਣਾ ਨਾ 5 ਮਿੰਟ ਲਾ ਕੇ ਕੋਈ ਗੱਲ ਸੁਣਨੀ ਨਾ ਸਮਝਾਉਣੀ ਕਿਸੇ ਸਵਾਲ ਦਾ ਜਵਾਬ ਮਿਲਦਾ ਕਿਤੇ ਵੀ ਮੇਰੇ ਮੰਦਰ ਸਵਾਲ ਹੈ ਮੇਰਾ ਜਵਾਬ ਮਿਲ ਜੇ ਕੋਈ ਕੋਈ ਗੱਲ ਸੁਣਦਾ ਕਿਸੇ ਦੀ ਤਾਂ ਕਰਕੇ ਗਿਆਨ ਦੇ ਨਾਲ ਸਾਡਾ ਭਲਾ ਹੋਣਾ ਥਾਵਾਂ ਨਹੀਂ ਭਲਾ ਕਰਦੀਆਂ ਥਾਵਾਂ ਨਹੀਂ ਭਲਾ ਕਰਦੀਆਂ ਸਕੂਲ ਇੱਕ ਥਾਂ ਹੈ ਥਾਂ ਨਹੀਂ ਭਲਾ ਕਰਦੀ ਭਲਾ ਕਰੂਗਾ ਜਿਹੜਾ ਉਸ ਥਾਂ ਤੋਂ ਗਿਆਨ ਮਿਲਦਾ ਅਕਲ ਮਿਲਦੀ ਹੈ ਗੁਰਦੁਆਰਿਆਂ ਦੇ ਵਿੱਚ ਜੇ ਕਹੀਏ ਵੀ ਇਦਾਂ ਹੀ ਜਾਈਏ ਮੱਥਾ ਟੇਕੀਏ ਭਾਵੇਂ ਮੰਦਿਰ ਜਾ ਭਾਵੇਂ ਮਸਜਿਦ ਜਾ ਭਾਵੇਂ ਗੁਰਦੁਆਰੇ ਜਾ ਜੇ ਮੱਥਾ ਟੇਕ ਕੇ ਮੁੜਦਾ ਹੈ ਤੇ ਇਦਾਂ ਨਹੀਂ ਭਲਾ ਹੋ ਜਾਣਾ ਭਲਾ ਹੋਣਾ ਉੱਥੇ ਜਿਹੜਾ ਗਿਆਨ ਹੈ ਉਹ ਜਿਹੜੀ ਗੁਰਬਾਣੀ ਹੈ ਉਹ ਗਿਆਨ ਲੈਣਾ ਪੈਣਾ ਉਹ ਸਮਝ ਲੈਣੀ ਪੈਣੀ ਹੈ ਇਸੇ ਕਰਕੇ ਆਹ ਜਿਹੜਾ ਸ਼ਬਦ ਆਪਾਂ ਪੜ੍ਹਿਆ ਨਾ ਪਹਿਲਾਂ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਕਹੀ ਮੈਂ ਤੇਰੀ ਇਹ ਸ਼ਬਦ ਆਪਾਂ ਇੱਕ ਮਿੰਟ ਸੁਣਦੇ ਹਾਂ ਧਿਆਨ ਨਾਲ ਸਮਝਿਓ ਵੀ ਸਾਡੇ ਕੰਮ ਦੀ ਗੱਲ ਬਹੁਤ ਕਰਦੇ ਨੇ ਇਹਦੇ ਚ ਕਬੀਰ ਸਾਹਿਬ ਕਬੀਰ ਜੀ ਨੇ ਇਸ ਸ਼ਬਦ ਵਿੱਚ ਜਿਹੜਾ ਨੁਕਤਾ ਸਾਂਝਾ ਕੀਤਾ ਹੈ ਸਾਡਾ ਜਿਹੜਾ ਸਿੱਖ ਸਮਾਜ ਹੈ ਆ ਇੱਕ ਨੁਕਤਾ ਸਮਝ ਲਵੇ ਤੇ ਪਤਾ ਲੱਗੇ ਵੀ ਗੁਰਮਤ ਹੋਰ ਹੈ ਜੋ ਸਾਨੂੰ ਦੱਸਿਆ ਗਿਆ ਉਹ ਮਨਮਤ ਹੈ ਉਹ ਗਲਤ ਚੀਜ਼ ਸਮਝਾਈ ਗਈ ਹੈ ਇੱਕ ਨੁਕਤਾ ਵੀ ਜੇ ਸਮਝ ਆ ਜਾਏ ਇੱਕ ਨੁਕਤਾ ਆ ਕਿਹੜਾ ਨੁਕਤਾ ਹੈ ਇੱਥੇ ਆ ਇੱਕ ਮਿੰਟ ਲਈ ਜਰਾ ਧਿਆਨ ਨਾਲ ਸੁਣਿਓ ਭਗਤ ਕਬੀਰ ਜੀ ਕਹਿੰਦੇ ਐ ਕਹਿੰਦੇ ਲੋਕ ਕਹਿੰਦੇ ਸੀ ਵੀ ਜਿਹੜੀ ਮਗਹਰ ਦੀ ਧਰਤੀ ਹੈ ਉਹ ਸਰਾਫੀ ਹੋਈ ਧਰਤੀ ਹੈ ਜਿਹੜੀ ਕਾਂਸ਼ੀ ਦੀ ਧਰਤੀ ਹੈ ਉਹ ਪਵਿੱਤਰ ਧਰਤੀ ਹੈ ਕਾਂਸ਼ੀ ਜਿਹੜਾ ਹੈ ਉਹ ਪਵਿੱਤਰ ਧਰਤੀ ਹੈ ਮਗਹਰ ਦੀ ਧਰਤੀ ਸਰਾਫੀ ਹੋਈ ਹੈ ਮਗਹਰ ਜਿਹੜਾ ਮਰਦਾ ਹੈ ਉਹ ਨਰਕ 'ਚ ਜਾਂਦਾ ਹੈ ਜਿਹੜਾ ਕਾਂਸ਼ੀ ਵਿੱਚ ਜਾ ਕੇ ਮਰਦਾ ਹੈ ਉਹ ਸਿੱਧਾ ਹੀ ਸਵਰਗ ਨੂੰ ਜਾਂਦਾ ਆਪਣਿਆਂ ਦਿਮਾਗਾਂ 'ਚ ਵੀ ਹੈ ਇੱਥੇ ਕਿਸੇ ਨੂੰ ਅਟੈਕ ਹੋ ਜਾਏ ਨਾ ਇੱਥੇ ਇੱਥੇ ਬੈਠੇ ਨੂੰ ਸਾਰੇ ਪਤਾ ਕੀ ਕਹਿਣਗੇ ਭਲਾ ਹੀ ਹੋ ਗਿਆ ਗੁਰਦੁਆਰੇ ਮੌਤ ਆ ਗਈ ਇਹਦੀ ਏਦਾਂ ਕਹਿਣਗੇ ਫਿਰ ਜਿੰਨੇ ਗੁਰਦੁਆਰਿਆਂ 'ਚ ਮਰਦੇ ਆ ਸਾਰੇ ਹੀ ਸੱਚਖੰਡ ਗਏ ਏਦਾਂ ਥੋੜਾ ਹੁੰਦਾ ਕੁਛ ਵੀ ਸਾਡੇ ਦਿਮਾਗ ਵਿੱਚ ਇਹ ਚੀਜ਼ ਵਾੜੀ ਗਈ ਹੈ ਹੁਣ ਵੇਖੋ ਭਗਤ ਕਬੀਰ ਜੀ ਕਹਿੰਦੇ ਐ ਵੀ ਦੱਸਿਆ ਗਿਆ ਵੀ ਜਿਹੜਾ ਮਗਹਰ ਮਰਦਾ ਹੈ ਉਹ ਨਰਕ 'ਚ ਜਾਂਦਾ ਹੈ ਨਰਕ ਹੈ ਮਗਹਰ ਤੇ ਸਵਰਗ ਹੈ ਕਾਂਸ਼ੀ ਧਾਰਮਿਕ ਜਗ੍ਹਾ ਆਹ ਚੰਗੀ ਜਗ੍ਹਾ ਹੈ ਬਾਹਰ ਨਰਕ ਹੈ ਅੱਜ ਤੁਸੀਂ ਵੀ ਜੇ ਇਹ ਮੰਨ ਲਓ ਨਾ ਜਿੰਨੇ ਇੱਥੇ ਬੈਠੇ ਹੈ ਤੁਸੀਂ ਕਹੋ ਪਰਮੇਸ਼ਰ ਦੁਆਰ ਗਏ ਅੱਛਾ ਅਸੀਂ ਤੇ ਸਵਰਗੀ ਵੇਖਿਆ ਅਸੀਂ ਉੱਥੇ ਤੇ ਸਵਰਗੀ ਹੈ ਜੇ ਇਹ ਮੰਨ ਕੇ ਚੱਲੋਗੇ ਤੇ ਇਦੂ ਗਲਤ ਨਹੀਂ ਕੁਝ ਹੋ ਸਕਦਾ ਜ਼ਿਆਦਾ ਟਾਈਮ ਕਿੱਥੇ ਰਹਿਣਾ ਬੋਲੋ ਘਰਾਂ 'ਚ ਰਹਿਣਾ ਕਿ ਪਰਮੇਸ਼ਰ ਦੁਆਰ ਇੱਥੇ ਤੇ ਆਏ ਮਹੀਨੇ 'ਚ ਇੱਕ ਵਾਰੀ ਉਹ ਵੀ 2 ਘੰਟੇ ਲਈ ਤੇ ਜ਼ਿਆਦਾ ਕਿੱਥੇ ਰਹਿਣਾ ਘਰਾਂ 'ਚ ਤੇ ਸਵਰਗ ਕਿਹਨੂੰ ਬਣਾਉਣਾ ਘਰ ਨੂੰ ਉਹ ਤੇ ਘਰ ਨੂੰ ਸਵਰਗ ਬਣਾਉਣਾ ਸਾਡੀ ਸੋਚ ਇਹ ਚਾਹੀਦੀ ਹੈ ਵੀ ਗੁਰਦੁਆਰੇ ਤੇ ਸਵਰਗ ਨੇ ਤੇ ਘਰ ਨਰਕ ਬਣੇ ਰਹਿਣ। ਸੋਚ ਤੇ ਇਹ ਆ ਵੀ ਘਰ ਨੂੰ ਸਵਰਗ ਕਿੱਦਾਂ ਬਣਾਈਏ ਅਸੀਂ ਆਪਣੇ। ਇਹ ਬਹੁਤ ਗਲਤ ਗੱਲ ਹੋਏਗੀ। ਪਰਮੇਸ਼ਰ ਦੁਆਰ ਦੇ ਬਾਹਰ ਖੜੇ ਐ ਤਾਂ ਵੀ ਆਨੰਦ ਹੈ, ਅੰਦਰ ਖੜੇ ਐ ਤਾਂ ਵੀ ਆਨੰਦ ਹੈ, ਘਰ ਗਏ ਉੱਥੇ ਵੀ ਆਨੰਦ ਹੈ, ਸਫ਼ਰ ਹੈ ਉਹ ਵੀ ਆਨੰਦ ਹੈ। ਇਹ ਸੋਚ ਲਿਆਉਣੀ ਪੈਣੀ ਹੈ ਵੀ ਇੱਥੇ ਕੀ ਮਾੜਾ ਹੈ ਬਈ, ਜੇ ਖੇਤ 'ਚ ਬੈਠੇ ਆ ਇੱਥੇ ਵੀ ਕੀ ਮਾੜਾ ਹੈ, ਇੱਥੇ ਵੀ ਸਾਰੇ ਪਾਸੇ ਹਵਾ ਵਗਦੀ ਹੈ, ਸੂਰਜ ਚੜ੍ਹਿਆ ਪਿਆ, ਪਰਮਾਤਮਾ ਤੇ ਜਰੇ ਜਰੇ ਵਿੱਚ ਹੈ, ਮੈਂ ਵੀ ਉਹਦਾ ਰੂਪ ਆ, ਸਾਰੇ ਪਾਸੇ ਉਹੀ ਹੈ, ਰੱਬ ਤੇ ਸਾਰੇ ਪਾਸੇ ਹੈ। ਜੇ ਰੱਬ ਸਾਰੇ ਪਾਸੇ ਹੈ ਤੇ ਸਵਰਗ ਵੀ ਸਾਰੇ ਪਾਸੇ ਹੈ, ਦਰਗਾਹ ਵੀ ਸਾਰੇ ਪਾਸੇ ਹੈ, ਸੱਚਖੰਡ ਵੀ ਸਾਰੇ ਪਾਸੇ ਹੈ, ਆਨੰਦ ਵੀ ਫਿਰ, ਖੁਸ਼ੀਆਂ ਫਿਰ, ਚੜ੍ਹਦੀ ਕਲਾ ਫਿਰ ਸਾਰੇ ਪਾਸੇ ਹੀ ਹੈ। ਇੰਨੇ ਕੁ ਥਾਂ 'ਚ ਨਹੀਂ, ਅਸੀਂ ਸੋਚ ਲਈਏ ਵੀ ਫਲਾਣਾ ਉੱਥੇ ਜਾਂਦਾ ਫਲਾਣਾ ਉੱਥੇ ਜਾਂਦਾ, ਸਾਡਾ ਸਵਰਗ ਪਰਮੇਸ਼ਰ ਦੁਆਰ ਹੈ, ਬਹੁਤ ਗਲਤ ਗੱਲ ਹੈ। ਅਸੀਂ ਕਹਿਣਾ ਹੈ ਪਰਮੇਸ਼ਰ ਦੁਆਰ ਤੋਂ ਅਸੀਂ ਅਕਲ ਲਈ, ਸਾਡਾ ਤੇ ਹੁਣ ਸਦਾ ਹੀ ਸਵਰਗ ਹੈ, ਸਦਾ ਦੁਆਲੀ ਅੱਠੇ ਪੈਰ ਬਸੰਤ ਹਰ ਵੇਲੇ। ਮੈਂ ਘਰੇ ਵੀ ਆਨੰਦ ਜੀ ਹਾਂ, ਉੱਥੇ ਵੀ ਆਨੰਦ ਜੀ ਹਾਂ, ਸਫ਼ਰ 'ਚ ਵੀ ਆਨੰਦ ਜੀ ਹਾਂ, ਮੈਂ ਤੇ ਖੁਸ਼ ਰਹਿੰਦਾ ਬਸ। ਮੈਂ ਇਹ ਨਹੀਂ ਸੋਚਦਾ ਵੀ ਉੱਥੇ ਜਾਊਂ ਤੇ ਆਨੰਦ ਆਊ। ਤੁਸੀਂ ਕਹਿੰਦੇ ਐ ਪਰਮੇਸ਼ਰ ਦੁਆਰਾ ਆ ਕੇ ਸਾਨੂੰ ਆਨੰਦ ਆ ਗਿਆ, ਪਰਮੇਸ਼ਰ ਦੁਆਰਾ ਵਾਲਿਆਂ ਨੂੰ ਸਾਰਿਆਂ ਨੂੰ ਪੁੱਛ ਲਓ ਵੀ ਤੁਹਾਨੂੰ ਆਨੰਦ ਹੈ, ਫਿਰ ਤੁਸੀਂ 24 ਘੰਟੇ ਇੱਥੇ ਰਹੋ, ਤੁਸੀਂ ਸਮਾਪਤੀ ਕਰਨੀ ਹੈ, ਬੰਦਿਆਂ ਨੇ ਮੋਟਰਸਾਈਕਲ ਚੈੱਕ ਲੈ ਕੇ ਭੱਜ ਲੈਣਾ ਵੀ ਚੱਲੀਏ ਘਰ। ਜੇ ਸਵਰਗ ਹੈ ਫਿਰ ਅਗਲਾ ਇੱਥੇ ਕਿਉਂ ਨਹੀਂ ਰਹਿੰਦਾ ਪੱਕਾ, ਏਦਾਂ ਥੋੜਾ ਆ। ਇੱਥੋਂ ਵਾਲਿਆਂ ਨੂੰ ਇਹ ਲੱਗਦਾ ਵੀ ਘਰੇ ਸਵਰਗ ਹੈ, ਘਰ ਵਾਲਿਆਂ ਨੂੰ ਲੱਗਦਾ ਬਈ ਇੱਥੇ ਸਵਰਗ ਹੈ, ਲੱਗੀ ਜਾਂਦਾ ਬਸ। ਇਹਦੇ ਜਿੱਥੇ ਜੀ ਕਰੇ ਬਣਾ ਲਓ, ਜਿੱਥੇ ਤੁਹਾਨੂੰ ਜੀ ਕਰੇ ਸਵਰਗ ਬਣਾ ਲਓ। ਤੇਰਾ ਹੋਣਾ ਕਾਹਦਾ ਹੋਇਆ ਜੇ ਨਰਕ ਨੂੰ ਸਵਰਗ ਬਣਾ ਨਾ ਸਕਿਆ, ਤੇਰਾ ਹੋਣਾ ਕਾਹਦਾ ਹੋਇਆ, ਤੇਰਾ ਹੋਣਾ ਕਾਹਦਾ ਜੇ ਤੂੰ ਨਰਕ ਨੂੰ ਸਵਰਗ ਨਾ ਬਣਾ ਸਕਿਆ, ਤੇਰਾ ਹੋਣਾ ਕਾਹਦਾ ਹੋਇਆ ਜੇ ਜ਼ਹਿਰ ਨੂੰ ਅੰਮ੍ਰਿਤ ਨਾ ਬਣਾ ਸਕਿਆ, ਤੇਰਾ ਹੋਣਾ ਕਾਹਦਾ ਹੋਇਆ ਜੇ ਪਤਝੜ ਨੂੰ ਬਸੰਤ ਨਾ ਬਣਾ ਸਕਿਆ, ਤੇਰਾ ਹੋਣਾ ਕਾਹਦਾ ਹੋਇਆ, ਤੇਰਾ ਹੋਣਾ ਹੀ ਇਹ ਹੈ ਤੂੰ ਨਰਕ ਨੂੰ ਸਵਰਗ ਬਣਾ ਕੇ ਦਿਖਾ, ਤੇਰਾ ਹੋਣਾ ਹੀ ਇਹ ਹੈ ਪਤਝੜ ਨੂੰ ਬਸੰਤ ਬਣਾ ਕੇ ਦਿਖਾ, ਤੇਰਾ ਹੋਣਾ ਹੀ ਇਹ ਹੈ ਜ਼ਹਿਰ ਨੂੰ ਅੰਮ੍ਰਿਤ ਬਣਾ ਕੇ, ਤੇਰਾ ਹੋਣਾ ਹੀ ਇਹ ਹੈ ਭੈੜੇ ਮਾਹੌਲ ਨੂੰ ਵਧੀਆ ਵਧੀਆ ਬਣਾ ਕੇ ਦਿਖਾ। ਤੈਂ ਬਣਾਉਣਾ ਹੈ, ਤੈਂ ਬਣਾਉਣਾ ਹੈ ਘਰਾਂ ਨੂੰ, ਚਾਹੇ ਸਵਰਗ ਬਣਾ ਲਓ ਚਾਹੇ ਨਰਕ ਬਣਾ ਲਓ, ਅਸੀਂ ਬਣਾਉਣਾ, ਇਹ ਸਾਡੀ ਮਰਜ਼ੀ ਹੈ। ਘਰਾਂ ਨੂੰ ਬਣਾਉਣਾ ਹੈ, ਪਰਮੇਸ਼ਰ ਦੁਆਰ ਸਾਡਾ ਸਕੂਲ ਹੈ, ਏਦੂ ਵੱਧ ਕੁਛ ਨਹੀਂ। ਅਸੀਂ ਗੁਰਬਾਣੀ ਦਾ ਗਿਆਨ ਇੱਥੇ ਲੈਂਦੇ ਹਾਂ, ਪੜ੍ਹਦੇ ਹਾਂ, ਸਿੱਖਿਆ ਲੈਂਦੇ ਹਾਂ, ਪਰ ਸਵਰਗ ਕਿਹਨੂੰ ਬਣਾਉਣਾ? ਘਰ ਨੂੰ। ਸਾਡੀ ਜਿੰਦ ਜਾਨ ਜਿੱਥੇ ਰਹਿਣਾ ਅਸੀਂ ਹਰ ਵੇਲੇ, ਉਹ ਘਰ ਹੈ, ਹੋਣਾ ਘਰ ਨੂੰ ਬਣਾਉਣਾ। ਤੇ ਘਰ ਦੇ ਜੀ ਜਦੋਂ ਦੇਵਤੇ ਬਣ ਜਾਂਦੇ ਹੈ, ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਤਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਆਪਾਂ ਬਣ ਗਏ ਦੇਵਤੇ ਤੇ ਘਰ ਕੀ ਬਣ ਗਿਆ? ਦੇਵਤੇ ਕਿੱਥੇ ਰਹਿੰਦੇ ਆ? ਸਵਰਗ 'ਚ। ਇੱਧਰ ਧਿਆਨ ਰੱਖਿਓ ਬਈ, ਸਿੰਘੋ ਸੁਣਨ ਵਾਲਿਓ ਇੱਧਰ ਧਿਆਨ ਰੱਖਿਓ, ਜਦੋਂ ਆਪਾਂ ਦੇਵਤੇ ਬਣ ਗਏ ਘਰ ਕੀ ਬਣ ਜੂ? ਸਵਰਗ ਬਣ ਜੂ। ਆਪਾਂ ਦੇਵੀ ਗੁਣ ਲਿਆਉਣੇ ਪੈਣਗੇ ਨਾ ਆਪਣੇ ਆਪ 'ਚ, ਸਵਰਗ ਫਿਰ ਬਣ ਪੈ। ਇਸ ਸ਼ਬਦ ਵਿੱਚ ਕਬੀਰ ਜੀ ਨੇ ਇੰਨਾ ਵਧੀਆ ਕਲੀਅਰ ਕੀਤਾ, ਸਿੱਖ ਕੌਮ ਨੂੰ ਇੱਕ ਸ਼ਬਦ ਸਮਝ ਆ ਜਾਏ ਨਾ ਇਹਨਾਂ ਦਾ ਅਰਬਾਂ ਰੁਪਈਆ ਬਚ ਸਕਦਾ ਹੈ। ਕਿੰਨਾ? ਮੈਂ ਕਿਹਾ ਅਰਬਾਂ। ਐਡੇ ਐਡੇ ਬਜਟ, ਐਡੇ ਐਡੇ ਚੜਾਵੇ ਚੜਾਉਂਦੇ ਆ ਜਾ ਜਾ ਕੇ, ਇਹਨਾਂ ਨੂੰ ਲੱਗਦਾ ਵੀ ਇੱਥੇ ਸਵਰਗ ਹੈ। ਆਹ ਸ਼ਬਦ ਕਬੀਰ ਜੀ ਨੂੰ ਪੁੱਛ ਤੇ ਲਓ, ਗੁਰਬਾਣੀ ਕੀ ਕਹਿੰਦੀ ਹੈ? ਪਾਤਸ਼ਾਹ ਕਹਿੰਦੇ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ, ਕਹਿੰਦੇ ਦੱਸਦੇ ਸੀ ਵੀ ਮਗਹਰ ਨਰਕ ਹੈ ਤੇ ਕਾਂਸ਼ੀ ਸਵਰਗ ਹੈ। ਇੱਕ ਧਰਤੀ ਹੈ ਸਰਾਫੀ ਹੋਈ, ਇੱਕ ਧਰਤੀ ਨੂੰ ਵਰ ਮਿਲਿਆ, ਜਿਹੜਾ ਇਸ ਧਰਤੀ ਤੇ ਰਹੂਗਾ ਸਵਰਗ ਹੈ, ਜਿਹੜਾ ਇੱਥੇ ਰਹੂਗਾ ਨਰਕ ਹੈ। ਕਹਿੰਦੇ ਮੈਂ ਦੋਵੇਂ ਥਾਵਾਂ ਦੀ ਰਹਿ ਕੇ ਵੇਖ ਲਿਆ। ਸ਼ਬਦ ਸੁਣ ਕੇ ਵੇਖਿਓ। ਹਾਂਜੀ, ਵਧਾਈ ਨਾ ਆਵਾਜ਼ ਇੱਦਾਂ ਹੀ ਰਹਿਣੀ ਕਰੋ।
ਤੂੰ ਮੇਰੋ ਮੇਰੇ ਪਰਬਤ ਸਵਾਮੀ, ਉੱਠ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੈਨੀ ਹਰ ਮੇਰੀ।
ਕਹਿੰਦੇ ਤੂੰ ਮੇਰਾ ਵੱਡਾ ਸਹਾਰਾ ਹੈ, ਮੇਰਾ ਪਿਆਰ ਹੈ ਤੇਰੇ ਨਾਲ, ਤੇ ਮੈਂ ਜਿੱਥੇ ਜਾਂਦਾ ਮੈਨੂੰ ਤੂੰ ਦਿਸਦਾ। ਜਦੋਂ ਮੈਂ ਖੇਤਾਂ 'ਚ ਗਿਆ ਉੱਥੇ ਵੀ, ਜੇ ਮੇਰੀ ਫਸਲ ਹਰੀ ਹੈ ਤੇ ਤੇਰੇ ਕਰਕੇ ਹੈ। ਜੇ ਮਿੱਟੀ 'ਚ ਤਾਕਤ ਹੈ ਤੇਰੇ ਕਰਕੇ ਹੈ, ਜੇ ਬਰਸਾਤ ਪੈ ਰਹੀ ਹੈ ਤੇਰੇ ਕਰਕੇ ਹੈ, ਜੇ ਸੂਰਜ ਚੜ ਰਿਹਾ ਹੈ ਇਹ ਵੀ ਤੇਰਾ ਰੂਪ ਹੈ, ਜੇ ਧੁੱਪ ਬਣ ਕੇ ਆ ਰਿਹਾ ਹੈ ਇਹ ਵੀ ਤੂੰ ਹੀ ਹੈ, ਜੇ ਪਾਣੀ ਬਣ ਕੇ ਵਗਦਾ ਹੈ ਇਹ ਵੀ ਤੂੰ ਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮੇਰੇ ਲਈ ਤੇ ਸਾਰੇ ਥਾਵਾਂ ਤੇ ਤੂੰ ਹੈ, ਮੈਂ ਘਰੇ ਗਿਆ ਮੈਨੂੰ ਬੱਚੇ ਦੇ ਦਿਲ 'ਚ ਧੜਕਦਾ ਵੀ ਤੂੰ ਹੀ ਦਿਸਦਾ, ਉਹਦਾ ਹੱਥ ਵੀ ਤੇਰਾ ਹੀ ਹੈ, ਉਹਦਾ ਚਿਹਰਾ ਵੀ ਤੇਰਾ ਹੀ ਹੈ, ਮੈਨੂੰ ਹਰ ਰੂਪ ਦੇ ਵਿੱਚ ਬੈਠਾ, ਕਿਧਰੇ ਮੱਝ ਦੇ ਰੂਪ ਵਿੱਚ ਵੀ ਤੂੰ ਦੁੱਧ ਦੇ ਰਿਹਾ ਉਹ ਵੀ ਤੇਰਾ ਹੀ ਰੂਪ ਹੈ, ਸਾਰਾ ਕੁਝ ਤੇਰਾ ਹੀ ਰੂਪ ਹੈ, ਤੂੰ ਬੜਾ ਕਮਾਲ ਦਾ ਹੈ, ਤੂੰ ਮੇਰੋ ਮੇਰ ਮੇਰਾ ਤੂੰ ਵੱਡਾ ਸਹਾਰਾ ਹੈ, ਪਰਬਤ ਸਵਾਮੀ ਓਟ ਗਹੀ ਮੈਂ ਤੇਰੀ, ਮੈਂ ਚੱਕ ਤੱਕ ਲਿਆ ਤੇਰਾ ਆਸਰਾ, ਮੈਂ ਹੈਗਾ ਤੇਰੇ ਸਹਾਰੇ। ਤੇ ਸੁਣੋ, ਜੇ ਨਾ ਤੁਸੀਂ ਖੜੇ ਹੈ, ਮੰਨ ਲਓ ਕਿਸੇ ਬੰਦੇ ਦੇ ਸਹਾਰੇ ਖੜ ਜਾਓ, ਏਦਾਂ ਇੱਕ ਬੰਦਾ ਖੜਾ ਹੈ ਉਹਦੇ ਮੋਢੇ ਤੇ ਇੱਦਾਂ ਹੱਥ ਰੱਖ ਲਓ, ਜੇ ਅੱਗੇ ਵਾਲਾ ਕਮਜ਼ੋਰ ਹੋਇਆ ਉਹ ਵੀ ਡਿੱਗ ਪੂ ਤੇ ਸਾਨੂੰ ਵੀ ਡਿੱਗ ਦੂ, ਜੇ ਅੱਗੇ ਵਾਲਾ ਤਕੜਾ ਹੋਵੇ ਸਟਰੋਂਗ ਹੋਵੇ ਫਿਰ ਕਹਿੰਦੇ ਤੈਂ ਤੈਂ ਡਿੱਗਣਾ ਨਹੀਂ, ਤੈਂ ਕਦੇ ਡੋਲਣਾ ਨਹੀਂ, ਨਾ ਤੁਮ ਡੋਲੋ ਹੋ ਤੇ ਨਾ ਹਮ ਗਿਰਤੇ, ਤੂੰ ਬਾਹਲਾ ਵੱਡਾ ਤੂੰ ਕਿੱਥੇ ਮਰਦਾ ਹੈ, ਸਾਡਾ ਪਿਆਰ ਤੇਰੇ ਨਾਲ ਪੈ ਗਿਆ, ਜੇ ਕਿਸੇ ਬਾਬੇ ਨਾਲ ਪਿਆਰ ਹੁੰਦਾ ਬਾਬਾ ਮਰ ਗਿਆ ਫਿਰ ਦੂਜਾ ਬਾਬਾ ਲੱਭ ਗਿਆ, ਫਿਰ ਜਦੋਂ ਦੂਜੇ ਦਾ ਭੋਗ ਪੈ ਗਿਆ ਹੁਣ ਕਿੱਧਰ ਜਾਈਏ, ਹਾਏ ਜੀ ਸੰਗਤ ਹੁਣ ਫਿਰ ਅਨਾਥ ਹੋ ਗਈ ਹੁਣ ਨਵਾਂ ਬਾਬਾ ਲੱਭ ਲਓ। ਦੱਸੋ ਪਿਆਰਿਓ ਦੱਸੋ, ਕੀ ਬਾਬਿਆਂ ਦੇ ਬੰਦੇ ਜਦੋਂ ਬਾਬਾ ਜੀ ਮਰ ਜਾਂਦੇ ਨੇ ਰੋਂਦੇ ਨੀ, ਬੋਲੋ। ਤੇ ਜਿਹੜਾ ਰੱਬ ਮੈਂ ਕਹਿੰਦਾ ਜਿਹੜਾ ਜਰੇ ਜਰੇ ਚਾਹ ਕਦੇ ਮਰਦਾ, ਨਾ ਤੂੰ ਕਦੇ ਮਰੇਗਾ ਤੇ ਨਾ ਕਦੇ ਮੈਂ ਰੋਊਂਗਾ, ਮੇਰਾ ਤੇ ਸੰਬੰਧ ਤੇਰੇ ਨਾਲ ਹੋ ਗਿਆ, ਮੇਰਾ ਤੇ ਪਿਆਰ ਤੇਰੇ ਨਾਲ ਪੈ ਗਿਆ, ਤੈਂ ਕਦੇ ਮਰਨਾ ਹੀ ਨਹੀਂ, ਮੈਂ ਹਰ ਥਾਂ ਤੇ ਤੈਨੂੰ ਵੇਖਦਾ, ਨਾ ਤੂੰ ਡੋਲੇਗਾ ਨਾ ਮੈਂ ਨਾ ਮੈਂ ਗਿਰਾਂਗਾ, ਨਾ ਤੂੰ ਡੋਲੋ ਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ ਮੇਰੀ ਤੇ ਰੱਖ ਲਈ, ਆਹ ਤੇ ਗੱਲ ਬਣ ਗਈ ਨਾ। ਹੁਣ ਅਗਲੀ ਪੰਕਤੀ ਹੈ, ਧਿਆਨ ਨਾਲ ਸੁਣਿਓ ਕਬੀਰ ਜੀ ਦੀ, ਅਬ ਤਬ ਜਬ ਕਬ ਤੂੰ ਹੀ ਤੂੰ ਹੀ, ਲਓ ਸੁਣ ਲਓ ਇੱਕ ਵਾਰ,
ਅਬ ਤਬ ਜਬ ਕਬ ਤੂੰ ਹੀ ਤੂੰ ਹੀ, ਹਮ ਤਾਂ ਪ੍ਰਸਾਦ ਸੁਖੀ ਸਦਹੀ,
ਜਿੱਥੇ ਕਿਤੇ ਵੀ ਹੈ ਤੂੰ ਹੀ ਹੈ, ਹਰ ਥਾਂ ਤੇ ਹਰ ਜਗ੍ਹਾ ਹੀ ਤੂੰ ਹੈ, ਤੇਰੀ ਕਿਰਪਾ ਨਾਲ ਕਹਿੰਦੇ ਸਦਾ ਹੀ ਸੁਖੀ ਆ, ਸੁਖੀ ਸਦਹੀ, ਕਹਿੰਦੇ ਕਈ ਕਹਿੰਦੇ ਨੇ ਕਦੇ ਕਦੇ ਸੁਖੀ ਹੁੰਦੇ ਹਾਂ ਅਸੀਂ ਤੇ ਸਦਾ ਹੀ ਸੁਖੀ ਹੈ। ਜਿਹੜਾ ਬੰਦਾ ਤੁਹਾਨੂੰ ਕਵੇ ਮੈਂ ਨਾਨਕ ਸਰ ਜਾ ਕੇ ਸੁਖੀ ਹੁੰਦਾ, ਤੁਸੀਂ ਕੁਛ ਤੇ ਸਦਾ ਹੀ ਸੁਖੀ ਰਹਿੰਦੇ, ਤੁਸੀਂ ਐਂ ਕੋ ਐਂ ਅੱਗੇ ਐਂ ਕਹਿਣ ਲੱਗ ਜਾਓ, ਕੋ ਲੜਨ ਲੱਗ ਜਾਓ, ਤੂੰ ਨਾਨਕ ਸਰ ਜਾ ਕੇ ਸੁਖੀ ਹੁੰਦਾ ਹੈ, ਅਸੀਂ ਪਰਮੇਸ਼ਰ ਦੁਆਰ ਜਾ ਕੇ ਸੁਖੀ ਹੁੰਦੇ ਹਾਂ, ਇਹ ਕੀ ਗੱਲ ਬਣੀ, ਤੈਂ ਕੀ ਖੱਟ ਲਿਆ ਫਿਰ, ਉਹ ਨਾਨਕ ਸਰ ਤੇ ਡਿਪੈਂਡ ਹੈ, ਤੂੰ ਪਰਮੇਸ਼ਰ ਦੁਆਰ ਤੇ ਡਿਪੈਂਡ ਹੈ, ਤੇਰੀ ਖੁਸ਼ੀ ਲਈ ਪਰਮੇਸ਼ਰ ਦੁਆਰ ਚਾਹੀਦਾ, ਉਹਨਾਂ ਦੀ ਖੁਸ਼ੀ ਲਈ ਨਾਨਕ ਸਰ ਚਾਹੀਦਾ, ਉਹਨਾਂ ਨੂੰ ਬਾਬਾ ਆਨੰਦ ਸਿੰਘ ਚਾਹੀਦਾ, ਉਹਨਾਂ ਨੂੰ ਬਾਬਾ ਕੁੰਦਨ ਸਿੰਘ ਚਾਹੀਦਾ, ਉਹਨਾਂ ਨੂੰ ਕੋਈ ਹੋਰ ਬਾਬਾ ਚਾਹੀਦਾ, ਤੂੰ ਕਹਿੰਦੇ ਮੈਨੂੰ ਭਾਈ ਰਣਜੀਤ ਸਿੰਘ ਚਾਹੀਦਾ, ਤੇ ਤੂੰ ਤੇ ਫਿਰ ਡਿਪੈਂਡ ਹੈ ਮੇਰੇ ਤੇ, ਤੈਨੂੰ ਤੇ ਫਿਰ ਮੇਰੀ ਲੋੜ ਪੈ ਗਈ, ਬਾਬਾ ਤੇ ਹੈਗਾ ਹੀ ਹੈ ਉਹ, ਚਾਹੇ ਉਹਨੂੰ ਭਾਈ ਸਭ ਗਈ ਜਾਓ, ਇਹਦੇ ਨਾਲ ਕੀ ਫਰਕ ਪੈ ਗਿਆ, ਸਮਝਦੇ ਹੋ ਗੱਲ, ਦਿਮਾਗ 'ਚ ਵੜਦੀ ਹੈ, ਤੈਂ ਐਂ ਕਹਿਣਾ ਹੈ। ਅਗਲਾ ਕਹਿੰਦਾ ਮੈਂ ਖੁਸ਼ ਹੁੰਦਾ ਨਾਨਕ ਸਰ ਜਾ ਕੇ, ਮੈਂ ਖੁਸ਼ ਹੁੰਦਾ ਫਲਾਣੇ ਗੁਰਦੁਆਰੇ ਜਾ ਕੇ, ਤੈਂ ਕਹਿਣਾ ਅਸੀਂ ਸਦਾ ਖੁਸ਼ ਰਹਿੰਦੇ ਹਾਂ, ਅਸੀਂ ਇਹ ਸਿੱਖੇ ਹਾਂ ਅਸੀਂ ਸਦਾ ਖੁਸ਼ ਰਹਿੰਦੇ ਹਾਂ, ਮੈਂ ਹੁਣ ਕਿਸੇ ਤੇ ਡਿਪੈਂਡ ਨਹੀਂ, ਮੈਂ ਸਦਾ ਹੀ ਖੁਸ਼ ਰਹਿੰਦਾ, ਜਿੱਦੇ ਕਿਤੇ ਦੀਵਾਨ ਸੁਣਾਂਗੇ ਉਦੇ ਵੀ ਖੁਸ਼ ਰਵਾਂਗੇ, ਜੇ ਨਾ ਜਾਇਆ ਗਿਆ ਤਾਂ ਵੀ ਖੁਸ਼ ਹੀ ਰਵਾਂਗੇ, ਹੋ ਸਕਦਾ ਕੰਮ ਪਏ ਜੇ ਫਿਰ ਵੀ ਖੁਸ਼ੀ, ਜਾਵਾਂਗੇ ਫਿਰ ਵੀ ਖੁਸ਼ੀ, ਜਿਉਂਦੇ ਨੇ ਵੇਖਦੇ ਆ ਤਾਂ ਵੀ ਖੁਸ਼ੀ ਆ, ਜੇ ਮਰ ਜਾਣਗੇ ਤਾਂ ਵੀ ਖੁਸ਼ੀ, ਕੱਲ ਨੂੰ ਕੀ ਪਤਾ ਅਗਲੇ ਪਰਮੇਸ਼ਰ ਦੁਆਰ ਢਾ ਦੇਣ ਤੇ ਤੂੰ ਰੋਂਦਾ ਨਹੀਂ ਬਹਿ ਕੇ ਵੀ ਹੁਣ ਮੈਂ ਕਿੱਥੇ ਜਾਵਾਂ, ਕੀ ਪਤਾ ਲੱਗਦਾ, ਮੈਂ ਅਗਲੇ ਗੋਲੀ ਮਾਰਨ ਆਏ ਸੀ ਭੁਪਿੰਦਰ ਸਿੰਘ ਨੂੰ ਮਾਰ ਕੇ ਆਪਾਂ ਨੂੰ ਵੀ ਮਾਰ ਹੀ ਸਕਦੇ ਸੀ, ਫਿਰ ਕੀ ਕਰਦੇ, ਫਿਰ ਬੈਠੇ ਰੋਈ ਜਾਂਦੇ, ਏਦਾਂ ਨਹੀਂ ਹੁੰਦਾ, ਆਪਣੇ ਆਪ ਨੂੰ ਕਾਇਮ ਕਰਨਾ, ਅਸੀਂ ਕਿਸੇ ਤੇ ਡਿਪੈਂਡ ਨਹੀਂ, ਅਸੀਂ ਕਿਸੇ ਤੇ ਡਿਪੈਂਡ, ਅਸੀਂ ਖੁਸ਼ ਹੋ ਉਹਦੇ ਨਾਲ, ਉਹਦੇ ਕਿਉਂ ਖੁਸ਼ ਹਾਂ, ਅਸੀਂ ਆਪਣੇ ਆਪ ਨਾਲ ਜੁੜੇ ਹਾਂ, ਬੋਲੋ ਕਿਹਦੇ ਨਾਲ ਜੁੜੇ ਹਾਂ, ਰੱਬ ਕਿੱਥੇ ਹੈ ਤੇ ਜੁੜਨਾ ਕਿਹਦੇ ਨਾਲ ਹੈ? ਆਪਣੇ ਆਪ ਨਾਲ। ਰੱਬ ਸਾਡੇ ਚ, ਅਸੀਂ ਰੱਬ ਦਾ ਰੂਪ ਆ, ਅਸੀਂ ਕਿਉਂ ਡਿਪੈਂਡ ਹੋਵਾਂਗੇ ਕਿਸੇ? ਫਿਰ ਤੇ ਮੈਨੂੰ ਸਹਾਰਾ ਭਾਲਦਾ ਫਿਰੂ, ਮੈਂ ਸਹਾਰਾ ਉਹਦਾ ਲੱਭਾਂ ਜਿਹੜਾ ਸਦਾ ਹੈ। ਜਿੱਦੇ ਮੈਂ ਨਾ ਹੋਇਆ ਉਦੇ ਵੀ ਹੋਊ, ਜਿੱਦੇ ਮੈਂ ਨਹੀਂ ਸੀ ਉਦੇ ਵੀ ਹੈਗਾ ਸੀ, ਉਹ ਸਦਾ ਹੀ ਹੈ ਤੇ ਮੈਨੂੰ ਉਹਦੇ ਨਾਲ ਪਿਆਰ ਹੈ। ਅਬ ਤਬ ਜਬ ਕਬ ਤੂੰ ਹੀ, ਤੂੰ ਹੀ ਹਰ ਜਗ੍ਹਾ ਤੂੰ। ਹਮ ਤੋ ਪ੍ਰਸਾਦ ਸੁਖੀ ਸਦ ਹੀ। ਆ ਗਈ ਜੀ ਗੱਲ ਪਕੜ ਕੇ? ਅੱਗੇ ਕਰਾਂ, ਅਗਲੀ ਪੰਕਤੀ ਸੁਣੋ।
ਤੋਰੇ ਪਰੋਸੇ ਮਗਹਰ ਬਸਿਓ, ਮੇਰੇ ਤਨ ਕੀ ਤਪਤ ਬੁਝਾਈ।
ਮੈਨੂੰ ਕਹਿੰਦੇ ਮਗਹਰ ਜਾ ਕੇ ਵੇਖ ਲੈ, ਉੱਥੇ ਤੇ ਨਰਕ ਹੈ। ਸੁਣੋ ਵੀਰੋ, ਆਪਾਂ ਨੂੰ ਅਗਲੇ ਕਹਿੰਦੇ ਨੀ ਵੀ ਮੜੀਆਂ ਚ ਜਾ ਕੇ ਵੇਖ, ਹੈ ਭਾਂ ਭਾਂ ਕਰਦੀਆਂ, ਡਰ ਲੱਗਦਾ, ਦੱਸੋ ਕਹਿੰਦੇ ਨਾ। ਤੇ ਇੱਕ ਬੰਦਾ ਕਹੇ ਅੱਛਾ ਇਹ ਕਿਹੜੀ ਗੱਲ ਹੈ, ਕਹੀ ਜਾਂਦੇ ਹੋ ਮੜੀਆਂ ਚ ਆਏ ਤੇ ਮੜੀਆਂ ਚ ਆਏ, ਲੈ ਰਾਤ ਨੂੰ ਮੰਜਾ ਡਾ ਕੇ ਮੜੀਆਂ ਚ ਸਹੂ, ਉੱਥੋਂ ਕਿਹੜਾ ਤਾਰੇ ਨੀ ਦਿਸਦੇ? ਉੱਥੇ ਦਰਖਤ ਨਹੀਂ, ਉੱਥੇ ਜਾਨਵਰ ਨਹੀਂ, ਉੱਥੇ ਪੰਛੀ ਨਹੀਂ, ਉੱਥੇ ਕੀੜੇ ਪਕੌੜੇ ਨਹੀਂ, ਸਭ ਕੁਝ ਹੈਗਾ ਹੈ। ਮਤਲਬ ਮੇਰਾ ਪਰਮਾਤਮਾ ਕਈ ਰੂਪਾਂ ਦੇ ਵਿੱਚ ਉੱਥੇ ਵੀ ਹੈਗਾ ਹੈ। ਅਗਲਾ ਡਰਾਵੇ ਵੀ ਉੱਥੇ ਤੇ ਨਰਕ ਹੈ, ਤੇ ਇੱਕ ਬੰਦਾ ਕੌਨਫੀਡੈਂਸ ਨਾਲ ਕਹਿੰਦਾ ਗੱਲ ਕਿਹੜੀ ਹੈ ਯਾਰ, ਤੇਰੇ ਭਰੋਸੇ ਮੈਨੂੰ ਪਤਾ ਵੀ ਤੂੰ ਉੱਥੇ ਵੀ ਹੈਗਾ, ਇਹ ਥੋੜਾ ਵੀ ਇੰਨੇ ਕੁ ਥਾਂ ਤੇ ਹੈ ਨੀ। ਅਗਲਾ ਜਾ ਕੇ ਮੜੀਆਂ ਚ ਸੌ ਕੇ ਵਿਖਾ ਦੇ ਕਹਿੰਦੇ ਆਹ ਪਏ ਆ, ਲੈ ਕੀ ਵਿਗੜ ਗਿਆ, ਇਹ ਤੇ ਹੈ ਨੀ ਸੀ ਭਲਾ, ਐਵੇਂ ਡਰਾਈ ਜਾਂਦੇ ਹੋ। ਐ ਭਗਤ ਕਬੀਰ ਜੀ ਨੂੰ ਕਹਿੰਦੇ ਅਗੇ ਮਗ ਹਰ ਸਰਾਫੀ ਧਰਤੀ ਹੈ, ਉੱਥੇ ਨਰਕ ਹੈ। ਕਹਿੰਦੇ ਮੈਂ ਤੇਰੇ ਤੇ ਕਰਕੇ ਭਰੋਸਾ ਵੀ ਤੂੰ ਤੇ ਹੋਏਗਾ ਹੀ ਹੋਏਗਾ, ਹੋਰ ਕੋਈ ਹੋਵੇ ਨਾ ਹੋਵੇ। ਇੱਥੇ ਕਹਿੰਦੇ ਆਉਂਦਾ ਕੋਈ ਨੀ, ਕਹਿੰਦੇ ਮੈਂ ਜਾਊ ਮਗਹਰ ਸਰਾਫੀ ਧਰਤੀ, ਕਹਿੰਦੇ ਮੈਂ ਜਾਊ ਮਗਹਰ ਦੀ ਧਰਤੀ ਤੇ ਗਏ, ਜਾ ਕੇ ਡੇਰਾ ਲਾ ਲਿਆ। ਕਹਿੰਦੇ ਮੈਨੂੰ, ਮੈਂ ਤੇਰੇ ਭਰੋਸੇ, ਤੇਰੇ ਭਰੋਸੇ ਮਗਹਰ ਬਸਿਓ, ਮੇਰੇ ਮਨ ਕੀ ਤਪਤ ਬੁਝਾਈ। ਕਹਿੰਦੇ ਮੇਰੇ ਮਨ ਚ ਸ਼ੰਕਾ ਸੀ ਵੀ ਅੱਛਾ ਮਾੜਾ ਉੱਥੇ ਵੇਖੀ, ਉੱਥੇ ਤੇ ਐਵੇਂ ਹੀ ਹੈ। ਜਦੋਂ ਕਹਿੰਦੇ ਮੈਂ ਜਾ ਕੇ ਉੱਥੇ ਵੇਖਿਆ, ਮੇਰੇ ਮਨ ਦੀ ਤਪਤ ਬੁਝ ਗਈ ਵੀ ਤੂੰ ਤੇ ਇੱਥੇ ਵੀ ਬੈਠਾ। ਅਬ ਤਬ ਜਬ ਕਬ ਤੂੰ ਹੀ, ਤੂੰ ਤੂੰ ਤੇ ਉੱਥੇ ਬੈਠਾ, ਤੂੰ ਤੇ ਉੱਥੇ ਵੀ ਹੈ। ਆਪਾਂ ਨੂੰ ਰਾਤ ਨੂੰ ਕੋਈ ਬੰਦਾ ਮੰਜਾ ਡਾਹ ਕੇ ਚੱਕਿਆ, ਚੱਕ ਮੰਜਾ ਜਾਂ ਮੜੀਆਂ ਚ ਸੌਂ ਜਾ ਜਾ ਕੇ, ਦੱਸੋ ਭਾਈ ਸਵੇਰੇ ਉੱਠ ਕੇ ਕਵਾਂਗੇ ਨੀ ਵੀ ਨੀਂਦ ਤੇ ਮੈਨੂੰ ਘਰ ਭਰ ਗਈ ਹੋਈ ਆਈ ਟੌਰ ਨਾਲ ਸੁੱਤੇ ਸੀ, ਸਵੇਰ ਨੂੰ ਕਵਾਂਗੇ ਨੀ ਕੋਈ ਗੱਲ ਨੀ, ਇੱਥੇ ਕਿਹੜਾ ਇੱਥੇ ਕੀ ਸੀ ਬੰਦਾ ਹੀ ਕੋਈ। ਇੱਥੇ ਕਹਿੰਦੇ ਐ ਮੈਨੂੰ ਡਰਾਉਂਦੇ ਸੀ ਪਰ ਮੈਂ ਗਿਆ, ਕਹਿੰਦੇ ਨਜ਼ਾਰਾ ਹੀ ਬੜਾ ਆਇਆ। ਤੇਰੇ ਭਰੋਸੇ ਕਹਿੰਦੇ ਮਗਹਰ ਗਏ ਉੱਥੇ, ਉਦੂ ਬਾਅਦ ਕਹਿੰਦੇ ਮੈਂ ਮਗਹਰ ਤੋਂ ਬਾਅਦ ਫਿਰ ਮੈਂ ਕੰਸ਼ੀ ਚਲਿਆ ਗਿਆ ਜਿਹਨੂੰ ਸਵਰਗ ਕਹਿੰਦੇ ਸੀ। ਮਗਹਰ ਨੂੰ ਕਹਿੰਦੇ ਨਰਕ, ਕੰਸ਼ੀ ਨੂੰ ਕਹਿੰਦੇ ਸਵਰਗ। ਕੰਸ਼ੀ ਚ ਕੌਣ ਰਹਿੰਦੇ ਸੀ? ਪੰਡਿਤ ਬਾਹਮਣ ਸਾਰੇ ਪੰਡਿਤ ਰਹਿੰਦੇ ਸੀ ਕੰਸ਼ੀ ਚ, ਉਹ ਕਾਂਸ਼ੀ ਚ ਰਹਿੰਦੇ ਸੀ। ਮਾੜੇ ਕਰਮਾਂ ਵਾਲੇ ਸਾਰੇ ਉੱਧਰ ਮਾੜੇ ਸੀ ਤੇ ਆਪ ਸਾਰੇ ਰਹਿੰਦੇ ਸੀ ਮਗਹਰ। ਹੁਣ ਆਪਾਂ ਕਹਿੰਦੇ ਹਾਂ ਜਿਹੜਾ ਬੰਦਾ ਭਾਈ ਇੱਥੇ ਡਿਊਟੀ ਕਰਦਾ ਨਾ, ਹਾਏ ਕਿੱਡੇ ਭਾਗਾਂ ਵਾਲਾ ਹੈ, ਆ ਧਾਰਮਿਕ ਸਥਾਨ ਤੇ ਡਿਊਟੀ ਕਰਦਾ ਹੈ, ਨਾਲੇ ਅਸੀਂ ਨਾਲੇ ਪੁੰਨ ਨਾਲੇ ਥਲੀ ਕਹਿੰਦੇ ਹਾਂ ਨਾ ਅਸੀਂ, ਅਸੀਂ ਏਦਾਂ ਹੀ ਮੰਨਦੇ ਹਾਂ। ਦੇਖ ਲੈ ਭਾਈ, ਨਾਲੇ ਪੁੰਨ ਨਾਲੇ ਫਲੀਆਂ, ਏਦਾਂ ਸੋਚਦੇ ਆ ਕਿੰਨੇ ਭਾਗਾਂ ਵਾਲਾ। ਉਸ ਕਹਿੰਦੇ ਸੀ ਅਸੀਂ ਭਾਗਾਂ ਵਾਲੇ ਆ, ਅਸੀਂ ਤੇ ਸਵਰਗ ਚ ਰਹਿੰਦੇ ਆ। ਤੇ ਭਗਤ ਕਬੀਰ ਜੀ ਕਹਿੰਦੇ ਜਦੋਂ ਮੈਂ ਕਾਂਸ਼ੀ ਚ ਜਾ ਕੇ ਵਸਿਆ, ਪਹਿਲੇ ਦਰਸ਼ਨ ਮਗਹਰ ਪਾਇਓ, ਫੁਨ ਕਾਂਸੀ ਬਸੇ ਆਈ। ਮੈਂ ਫਿਰ ਕਹਿੰਦੇ ਕਾਂਸੀ ਚ ਚਲਿਆ ਗਿਆ। ਉਦੋਂ ਬਾਅਦ ਕਹਿੰਦੇ ਮੈਂ ਰਿਜ਼ਲਟ ਕੀ ਕੱਢਿਆ? ਸੁਣੋ, ਮੈਂ ਰਿਜ਼ਲਟ ਕੀ ਕੱਢਿਆ, ਮੈਂ ਨਤੀਜਾ ਕੀ ਕੱਢਿਆ? ਨਤੀਜਾ ਸੁਣੋ ਭਗਤ ਕਬੀਰ ਜੀ ਨੇ ਜਿਹੜਾ ਕੱਢਿਆ, ਆਪਾਂ ਵੀ ਇਹੀ ਨਤੀਜਾ ਕੱਢਾਂਗੇ ਕਿ ਆਪਣਾ ਨਤੀਜਾ ਹੋਰ ਹੋਰ ਕੋਈ? ਕਬੀਰ ਜੀ ਵਾਲੀ ਗੱਲ ਹੀ ਕਰਾਂਗੇ। ਕਬੀਰ ਜੀ ਠੋਕ ਕੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹ ਕੇ ਵੇਖੋ, ਸੁਣੋ।
ਜੈਸਾ ਮਗਹਰ ਤੈਸੀ ਕਾਂਸ਼ੀ, ਹਮ ਏਕੇ ਤਰਜਾਨੀ।
ਕਹਿੰਦੇ ਮੈਂ ਜਦੋਂ ਦੋਵੇਂ ਥਾਵਾਂ ਤੇ ਗਿਆ, ਮੇਰੇ ਲਈ ਤੇ ਦੋਵੇਂ ਇੱਕੋ ਜਿਹੇ ਸੀ। ਬੋਲੋ, ਮੇਰੇ ਲਈ ਦੋਵੇਂ ਇੱਕੋ ਜਿਹੇ ਸੀ। ਕੀ ਸਿੱਖ ਇਹ ਗੱਲ ਕਹਿਣ ਨੂੰ ਤਿਆਰ ਨੇ ਵੀ ਮੇਰੇ ਘਰ ਵਰਗੀ ਧਰਤੀ ਤੇ ਬਾਕੀ ਤੀਰਥ ਸਥਾਨ ਸਾਰੀ ਧਰਤੀ ਦਰਖਤਾਂ ਵਰਗੇ ਦਰਖਤ ਨੇ, ਪੱਥਰ ਵਰਗਾ ਪੱਥਰ ਹੈ, ਪਰ ਮਹਾਨ ਕੀ ਚੀਜ਼ ਹੁੰਦੀ ਹੈ? ਉੱਥੇ ਗਿਆਨ, ਗਿਆਨ ਦੀ ਗੱਲ ਸੀ। ਵੀਰਾ ਮੇਰਿਆ ਆਹ ਲਾਈਟਾਂ ਜਿਹੜੀਆਂ ਝੂਮਰ ਲੈ ਤੇਰੇ ਇਹਦੇ ਵਰਗਾ ਘਰੇ ਲਾ ਲੈ ਝੂਮਰ ਵਰਗਾ ਝੂਮਰ ਹੈ ਪੇਂਟ ਇਹੋ ਜਿਹਾ ਕਰਾ ਲੈ ਪੇਂਟ ਵਰਗਾ ਪੇਂਟ ਹੈ ਸਾਗਵਾਨ ਦੀ ਲੱਕੜ ਲਾ ਲੈ ਲੱਕੜ ਵਰਗੀ ਲੱਕੜ ਹੈ ਆਹ ਪੱਥਰ ਵਰਗਾ ਥੱਲੇ ਲੱਗਿਆ ਇਹਦੇ ਵਰਗਾ ਪੱਥਰ ਲਾ ਲੈ ਪੱਥਰ ਵਰਗਾ ਹੀ ਪੱਥਰ ਹੈ ਆਹ ਜਿਹੜੇ ਬੰਦੇ ਬੈਠੇ ਆ ਬੰਦਿਆਂ ਵਰਗੇ ਹੀ ਬੰਦੇ ਹੈ ਤੁਹਾਡੇ ਵਰਗੇ ਹੀ ਹੈ ਸਾਰੇ ਇੱਕ ਚੀਜ਼ ਮਹਾਨ ਕਰਦੀ ਹੈ ਉਹ ਕੀ ਹੈ ਗਿਆਨ ਨੌਲੇਜ ਸਮਝ ਤੇ ਸੁਣੋ ਉਹ ਜਿਹੜੀ ਨੌਲੇਜ ਹੈ ਉਹ ਜਿਹੜੀ ਸਮਝ ਹੈ ਹੋ ਸਕਦਾ ਤੇਰੇ ਚ ਇੱਥੇ ਰਹਿਣ ਵਾਲਿਆਂ ਨਾਲੋਂ ਵੀ ਜ਼ਿਆਦਾ ਹੋਵੇ ਗਿਆਨ ਮਹਾਨ ਹੈ ਜੇ ਗਿਆਨ ਤੇਰੇ ਚ ਜ਼ਿਆਦਾ ਹੈ ਫਿਰ ਸੰਗਤ ਤੇ ਮੈਨੂੰ ਤੇਰੀ ਕਰਨੀ ਚਾਹੀਦੀ ਹੈ ਮੈਨੂੰ ਤੇਰੀ ਸੰਗਤ ਕਰਨੀ ਚਾਹੀਦੀ ਸਾਨੂੰ ਤੇਰੀ ਗੱਲ ਸੁਣਨੀ ਚਾਹੀਦੀ ਹੈ ਮਹਾਨਤਾ ਕਿਹੜੀ ਚੀਜ਼ ਦੀ ਹੈ ਗਿਆਨ ਦੀ ਸਾਡੇ ਤੇ ਮੱਥਾ ਹੀ ਇੱਥੇ ਵੀ ਟੇਕ ਲੈ ਇੱਥੇ ਵੀ ਟੇਕ ਲੈ ਇੱਥੇ ਵੀ ਟੇਕ ਲੈ ਬਸ ਇੱਥੇ ਰਗੜਾ ਹੀ ਰਗੜੀ ਜਾਓ ਸਾਰਾ ਦਿਨ ਇਹਦੇ ਵਿੱਚ ਪਾਉਣਾ ਕੁਛ ਨਾ ਕੁਛ ਇਹਦੇ ਚ ਦਿਮਾਗ ਚ ਪਵੇ ਕੁਛ ਅਸੀਂ ਉਹਦੇ ਲਈ ਕੋਸ਼ਿਸ਼ ਕਰਨੀ ਹੁੰਦੀ ਹੈ ਤਾਂ ਕਰਕੇ ਕਬੀਰ ਜੀ ਨੇ ਜਿਹੜਾ ਰਿਜ਼ਲਟ ਕੱਢਿਆ ਕਹਿੰਦੇ ਜੈਸਾ ਮਗਹਰ ਤੈਸੀ ਕਾਂਸੀ ਹਮ ਇੱਕ ਹੈ ਕਰ ਜਾਂਦੇ ਕਹਿੰਦੇ ਇੱਕੋ ਜਿਹੀ ਹੈ ਮੈਂ ਵੇਖ ਲਿਆ ਇੱਕੋ ਜਿਹੇ ਕੋਈ ਫਰਕ ਨਹੀਂ ਵੀਰੋ ਇੱਧਰ ਸੁਣੋ ਉਹ ਵੀ ਕਾਇਮ ਹੋ ਕੇ ਬੈਠੋ ਮੇਰੀ ਗੱਲ ਸੁਣਿਓ ਜਿਹੜੀ ਆਹ ਗੱਲ ਕਹਿੰਦੇ ਹੈ ਵੀ ਮਗਹਰ ਤੇ ਕਾਂਸੀ ਚ ਕੋਈ ਫਰਕ ਨਹੀਂ ਅਸੀਂ ਇਹ ਮੰਨਾਂਗੇ ਵੀ ਸਾਡੇ ਕੋਈ ਧਰਤੀ ਮਹਾਨ ਜਾਂ ਮਾੜੀ ਨਹੀਂ ਹੁੰਦੀ ਜੋ ਕਬੀਰ ਜੀ ਨੇ ਕਿਹਾ ਇਹ ਗੱਲ ਨੂੰ ਲਾਗੂ ਕਰੀਏ ਕਬੀਰ ਜੀ ਕਹਿੰਦੇ ਮੈਨੂੰ ਐਵੇਂ ਕਹੀ ਜਾਂਦੇ ਸੀ ਆਹ ਸਵਰਗ ਹੈ ਤੇ ਨਰਕ ਹੈ ਮੇਰੇ ਲਈ ਸਾਰਾ ਕੁਝ ਇੱਕੋ ਜਿਹਾ ਹੀ ਹੈ ਇਹ ਤੁਸੀਂ ਕਹਿਣਾ ਹੈ ਜੇ ਨਰਕ ਬਣਿਆ ਤੇ ਸਵਰਗ ਬਣਾਉਣਾ ਸਾਡਾ ਹੋਣਾ ਕਾਹਦਾ ਹੋਇਆ ਜੇ ਨਰਕ ਨੂੰ ਅਸੀਂ ਸਵਰਗ ਨਾ ਬਣਾ ਸਕੇ ਜੇ ਪਤਝੜ ਨੂੰ ਅਸੀਂ ਬਸੰਤ ਨਾ ਬਣਾ ਸਕੇ ਸਾਡਾ ਹੋਣਾ ਕਾਹਦਾ ਹੋਇਆ ਅਸੀਂ ਕਰਨਾ ਹੈ ਨਰਕ ਨੂੰ ਸਵਰਗ ਤੁਸੀਂ ਬਣਾ ਸਕਦੇ ਹੈ ਠੀਕ ਕਰਨਾ ਅਸੀਂ ਕਰ ਸਕਦੇ ਹਾਂ ਅਗਲੀ ਪੰਕਤੀ ਸੁਣ ਲਓ ਕਹਿੰਦੇ ਜੈਸਾ ਮਗਹਰ ਤੈਸੀ ਕਾਂਸੀ ਹਮ ਇੱਕ ਹੈ ਕਰ ਜਾਨੀ ਹਮ ਨਿਰਧਨ ਜੋ ਇਹ ਧਨ ਪਾਇਆ ਵਰਤੇ ਫੂਟ ਗੁਮਾਨੀ ਕਹਿੰਦੇ ਕਈ ਐਵੇਂ ਹੀ ਆਕੜੇ ਫਿਰਦੇ ਆ ਅਸੀਂ ਜੀ ਕਾਂਸੀ ਚ ਰਹਿੰਦੇ ਹਾਂ ਅਸੀਂ ਧਾਰਮਿਕ ਸਥਾਨਾਂ ਤੇ ਰਹਿੰਦੇ ਹਾਂ ਅਸੀਂ ਪਵਿੱਤਰ ਥਾਵਾਂ ਤੇ ਰਹਿੰਦੇ ਹਾਂ ਕਹਿੰਦੇ ਐਵੇਂ ਹੀ ਆਕੜੇ ਫਿਰਦੇ ਆ ਸਾਡੇ ਵਾਲੇ ਵੀ ਸਰੋਪੇ ਲੈਂਦੇ ਫਿਰਦੇ ਆ ਇਹ ਜੀ ਉੱਥੋਂ ਆਇਆ ਇਹਨੂੰ ਸਰੋਪਾ ਦਿਓ ਖਾਸ ਥਾਂ ਤੋਂ ਆਇਆ ਇਹਨੂੰ ਵੀ ਮਾਣ ਦਿਓ ਇਹਨੂੰ ਵੀ ਮਾਣ ਦਿਓ ਸਾਡੇ ਵਾਲੇ ਵੀ ਇੱਦਾਂ ਹੀ ਆਕੜੇ ਫਿਰਦੇ ਆ ਕਹਿੰਦੇ ਆਪਾਂ ਇਹ ਨਿਰਧਨ ਨੇ ਮੈਂ ਕਮਲੇ ਨੇ ਗਿਆਨ ਪਾ ਲਿਆ ਮੈਨੂੰ ਆ ਗਈ ਅਕਲ ਕਈ ਕਹਿੰਦੇ ਐਵੇਂ ਆਕੜਾਂ ਚ ਤੁਰੇ ਫਿਰਦੇ ਬਈ ਤੇ ਪਵਿੱਤਰ ਥਾਵਾਂ ਤੇ ਰਹਿੰਦੇ ਆ ਸਾਡੇ ਵਰਗਾ ਕਿਹੜਾ ਹੋ ਸਕਦਾ ਕਹਿੰਦੇ ਐਵੇਂ ਆਕੜ ਵਿੱਚ ਤੁਰੇ ਫਿਰਦੇ ਹਮ ਨਿਰਧਨ ਜਿਉਂ ਇਹ ਧਨ ਪਾਇਆ ਮਰਤੇ ਫੂਟ ਗੁਮਾਨੀ ਕਹਿੰਦੇ ਐਵੇਂ ਆਕੜ ਕਰੀ ਜਾਂਦੇ ਅੱਗੇ
ਕਰੇ ਗੁਮਾਨ ਚੁਬੇ ਦਸ ਸੂਲਾ ਕੋ ਕਾਡਨ ਕੋ ਨਾਹੀ
ਕਹਿੰਦੇ ਜਿਹੜੇ ਬੰਦੇ ਐਵੇਂ ਆਕੜਾਂ ਕਰਦੇ ਅਸੀਂ ਧਾਰਮਿਕ ਸਥਾਨਾਂ ਤੇ ਰਹਿੰਦੇ ਅਸੀਂ ਪਵਿੱਤਰ ਥਾਵਾਂ ਤੇ ਰਹਿੰਦੇ ਅਸੀਂ ਬੜੇ ਮਹਾਨ ਕਹਿੰਦੇ ਕਰੇ ਗੁਮਾਨ ਚੁਬੇ ਤਿਸ ਸੂਲਾ ਕਹਿੰਦੇ ਹੰਕਾਰ ਦਾ ਕੰਡਾ ਉਹਨਾਂ ਨੂੰ ਹਰ ਵੇਲੇ ਚੁਭਦਾ ਰਹਿੰਦਾ ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੈ ਕੰਡਾ ਹੈ ਹੰਕਾਰ ਦਾ ਕੰਡਾ ਹੈ ਅਸੀਂ ਤੇ ਪਵਿੱਤਰ ਥਾਵਾਂ ਤੇ ਰਹਿੰਦੇ ਹਾਂ ਸਾਡੇ ਵਰਗਾ ਕਿਹੜਾ ਬਣ ਜੂ ਕਹਿੰਦੇ ਬਾਹਰਲੇ ਲਾਹਾ ਲੈ ਜਾਂਦੇ ਨੇ ਉਹ ਇਸ ਗੱਲ ਦੀ ਆਕੜ 'ਚ ਹੀ ਤੁਰੇ ਫਿਰਦੇ ਨੇ ਵੀ ਸਾਡੇ ਵਰਗਾ ਕਿਹੜਾ ਜੱਜ ਬਣਨਾ ਨਹੀਂ ਚਾਹੁੰਦੇ ਪਤਾ ਕਿਉਂ ਨਹੀਂ ਸਾਡੇ ਇੱਥੇ ਪੁੱਛ ਲਓ ਜਿਹੜੇ ਸਾਡੇ ਵਾਲਾ ਲੜਨਾ ਹੈ ਇਹ ਜੱਜ ਨਹੀਂ ਬਣਨਾ ਚਾਹੁੰਦੇ ਵਕੀਲ ਨਹੀਂ ਬਣਨਾ ਚਾਹੁੰਦੇ ਵਕੀਲ ਨਹੀਂ ਬਣਨਾ ਚਾਹੁੰਦੇ ਜੱਜ ਨਹੀਂ ਬਣਨਾ ਚਾਹੁੰਦੇ ਪਾਇਲਟ ਨਹੀਂ ਬਣਨਾ ਚਾਹੁੰਦੇ ਪਤਾ ਕਿਉਂ ਨਹੀਂ ਚਾਹੁੰਦੇ ਪੁੱਛੋ ਵੀ ਕਿਉਂ ਨਹੀਂ ਚਾਹੁੰਦੇ ਕਿਉਂ ਨਹੀਂ ਚਾਹੁੰਦੇ ਪਤਾ ਕਿਉਂ ਇਹਨਾਂ ਨੂੰ ਪਤਾ ਵੀ ਜੱਜ ਤੇ ਸਾਡੇ ਹੱਥ ਧਵਾਉਂਦੇ ਵਕੀਲ ਤੇ ਸਾਡੇ ਹੱਥ ਧਵਾਉਂਦੇ ਇਹ ਕਿਉਂ ਨਹੀਂ ਬਣਨਾ ਚਾਹੁੰਦੇ ਭਲਾ ਇਸ ਗੱਲ ਦੀ ਆਕੜ ਹੈ ਵੀ ਜੱਜ ਤੇ ਸਾਡੇ ਹੱਥ ਧਵਾਉਂਦੇ ਆ ਸਾਡੇ ਉਹਦੇ ਆ ਕੇ ਪ੍ਰਸ਼ਾਦਾ ਛਕਾਉਂਦਾ ਸਨ ਗੁਰਦੁਆਰਿਆਂ ਵਾਲੇ ਜਿਹੜੇ ਸਾਡੇ ਵਾਲੇ ਚੋਲੇ ਵਾਲਾ ਲਾਣਾ ਹੈ ਇਸ ਗੱਲ ਦੀ ਆਕੜ 'ਚ ਤੁਰਿਆ ਫਿਰਦਾ ਵੀ ਅਸੀਂ ਵਕੀਲ ਕਿਉਂ ਬਣੀਏ ਵਕੀਲ ਤੇ ਸਾਡੇ ਅੱਗੇ ਪਿੱਛੇ ਫਿਰਦੇ ਸਮਝਦੇ ਹੋ ਗੱਲ ਤੁਸੀਂ ਪਕੜ ਚਾਹੁੰਦੀ ਹੈ ਇਹ ਆਕੜ ਹੈ ਬਹੁਤ ਬੰਦੇ ਇਸੇ ਹੰਕਾਰ ਦੇ ਵਿੱਚ ਹੀ ਤੁਰੇ ਫਿਰਦੇ ਹੈ ਵੀ ਅਸੀਂ ਤੇ ਧਾਰਮਿਕ ਥਾਵਾਂ ਤੇ ਰਹਿੰਦੇ ਹਾਂ ਤੇ ਦੁਨੀਆ ਸਾਡੀ ਸੇਵਾ ਕਰਨ ਨੂੰ ਬਣੀ ਹੈ ਸਾਨੂੰ ਕੀ ਲੋੜ ਪਈ ਹੈ ਵਕੀਲ ਸਾਡੀ ਸੇਵਾ ਕਰਦੇ ਜੱਜ ਸਾਡੀ ਸੇਵਾ ਕਰਦੇ ਐਮ ਐਲ ਏ ਆ ਕੇ ਹੱਥ ਨਹੀਂ ਜੋੜਦਾ ਅਗਲਾ ਅਗਲਾ ਕਹਿੰਦਾ ਸਾਨੂੰ ਕੀ ਲੋੜ ਪਈ ਹੈ ਕਰਨ ਦੀ, ਮਤਲਬ ਐਵੇਂ ਹੀ ਆਕੜ ਨੀ, ਫੋਕੀ ਆਕੜ, ਫੋਕਾ ਹੀ ਆਕੜ ਹੈ, ਹੋਰ ਹੈਗਾ ਕੀ? ਸੁਣੋ, ਕਰੇ ਗੁਮਾਨ ਚੁਬੇ ਤਿਸ ਸੂਲਾ ਕੋ ਕਾਢਣ ਕੋ ਨਾਹੀ, ਸੂਲਾ ਚੁਬਦੀ ਸੂਲਾ। ਅਗਲੀ ਪੰਕਤੀ,
ਅਜੇ ਸਚੋਭ ਕੋ ਬਿਲਲ ਬਿਲਾਤੇ ਨਰਕੇ ਕੋਰ ਪਚਾਹੀ।
ਬੜੇ ਦੁਖੀ ਹੁੰਦੇ ਨੇ ਇਹ ਲੋਕ, ਨਰਕ ਭੋਗਦੇ ਨੇ ਨਰਕ, ਕਹਿੰਦੇ ਹਰ ਵੇਲੇ ਉਹ ਸੂਲ ਹੀ ਚੁਬੀ ਜਾਂਦੀ, ਤਾਂ ਕਰਕੇ ਚੰਗਾ ਕੁਝ ਨਹੀਂ ਸਿੱਖ ਸਕਦੇ, ਵਧੀਆ ਵਧੀਆ ਚੀਜ਼ਾਂ ਲੋਕਾਂ ਤੋਂ ਸਿੱਖਦੇ ਹੀ ਇਸ ਕਰਕੇ ਨਹੀਂ ਵੀ ਸਾਨੂੰ ਤੇ ਪਹਿਲਾਂ ਹੀ ਬਹੁਤ ਪਤਾ ਹੈ, ਨਵਾਂ ਨਹੀਂ ਸਿੱਖ ਸਕਦੇ, ਤਰੱਕੀ ਨਹੀਂ ਕਰਦੇ, ਰੁਕ ਜਾਂਦੇ ਹੈ ਜੀ। ਮੈਂ ਇੱਥੇ ਤਜਰਬਾ ਕਰਕੇ ਵੇਖਿਆ, ਮੇਰੇ ਕੋਲ ਹਜ਼ਾਰਾਂ ਬੰਦੇ ਆਏ ਹੈ, ਹੁਣ ਜ਼ਮਾਨਾ ਬਦਲ ਗਿਆ, ਇਹਨਾਂ ਨੇ ਆਪਣੇ ਨਿਆਣੇ ਪੜ੍ਹਨੇ ਪਾ ਲਏ, ਪਰ ਕਿਸੇ ਨੇ ਆ ਕੇ ਇਹ ਨਹੀਂ ਕਿਹਾ ਵੀ ਮੈਂ ਪੜ੍ਹਨਾ ਹੈ ਮੈਂ, ਕਦੇ ਵੀ ਨਹੀਂ, ਅਗਲਾ ਪੜ੍ਹਾਈ ਦੀ ਇੱਛਾ ਹੀ ਨਹੀਂ ਰੱਖਦਾ, ਅਗਲੇ ਤਾਂ ਹੁਣ ਲੋੜ ਹੀ ਨਹੀਂ ਪੜ੍ਹਨ ਦੀ ਕਿਸੇ ਚੀਜ਼ ਦੀ ਇੱਛਾ ਹੀ, ਅਗਲੇ ਨਿਆਣਿਆਂ ਨੂੰ ਅਗਲਾ ਪੜ੍ਹਾਉਂਦਾ ਹੈ, ਬੱਚਿਆਂ ਨੂੰ ਤਾਂ ਪੜ੍ਹਾ ਰਹੇ ਆ, ਪਰ ਕੋਈ ਨਹੀਂ ਪੜ੍ਹਨਾ ਚਾਹੁੰਦਾ, ਫਿਰ ਅਗਲਾ ਕਹਿੰਦਾ ਬਸ ਇਦੂ ਵਧੀਆ ਤੇ ਕੰਮ ਹੀ ਕੋਈ, ਪੜ੍ਹਨਾ ਹੀ ਨਹੀਂ ਆਉਣਾ ਅਗਲਾ। ਇਸ ਕਰਕੇ ਕਹਿੰਦੇ ਦੁਖੀ ਹੋਣ ਵਾਲੀ ਗੱਲ ਹੈ, ਤੇ ਕਬੀਰ ਜੀ ਦਾ ਬਚਨ ਸੁਣੋ, ਕਹਿੰਦੇ ਜੀ ਨਰਕ ਹੈ ਸਵਰਗ ਹੈ, ਕਹਿੰਦੇ ਮੈਂ ਸਾਰਾ ਕੁਝ ਵੇਖ ਲਿਆ, ਮੈਂ ਤੇ ਨਾ ਹੁਣ ਇਹ ਸਮਝ ਗਿਆ। ਕੀ ਸਮਝ ਗਏ ਕਬੀਰ ਜੀ? ਪੜੋ,
ਕਬਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਤੇ ਹਮ ਕਾਹੂ ਕੀ ਕਾਂਡ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ।
ਕਹਿੰਦੇ ਮੈਂ ਨੀ ਜੀ ਹੁਣ ਮਥਾਜੀ ਰਹੀ ਮੈਨੂੰ ਕਿਸੇ ਦੀ, ਕੋਈ ਕਹਿੰਦਾ ਸੀ ਆ ਨਰਕ ਹੈ, ਕੋਈ ਕਹਿੰਦਾ ਸਵਰਗ ਚ ਜਾਏਗਾ, ਕਹਿੰਦੇ ਹੁਣ ਮੈਂ ਕਿਸੇ ਤੇ ਡਿਪੈਂਡ ਨਹੀਂ ਰਿਹਾ, ਹਮ ਕਾਹੂ ਕੀ ਕਾਂਡ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਮੈਂ ਕਿਉਂ ਲੈਣਾ ਵਿੱਚ ਲੱਗਾ, ਮੈਂ ਕਿਉਂ ਧੱਕੇ ਖਾਵਾਂ? ਕਹਿੰਦੇ ਕਹਿੰਦੇ ਆਹ ਸਵਰਗ ਹੈ ਆਹ ਨਰਕ ਹੈ, ਕਹਿੰਦੇ ਮੈਨੂੰ ਸਮਝ ਆ ਗਈ ਕਿਆ ਨਰਕ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਊ ਰਾਤੇ ਹਮ ਕਾਹੂ ਕੀ ਕਾਂਡ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਅਸੀਂ ਡਿਪੈਂਡ ਨਹੀਂ ਹੁਣ ਰਹੇ ਕਿਸੇ ਤੇ, ਅਸੀਂ ਨਹੀਂ ਕਾਂਡ ਕੱਢਦੇ ਕਿਸੇ ਦੀ, ਅਸੀਂ ਨਹੀਂ ਰੋਗ ਬਣਦੇ ਹੁਣ ਕਿਸੇ ਦਾ, ਸਾਡਾ ਦਿਮਾਗ ਚੱਲ ਪਿਆ, ਸਾਨੂੰ ਸਵਰਗ ਨਰਕ ਦਾ ਪਤਾ ਲੱਗ ਗਿਆ ਵੀ ਸਵਰਗ ਨਰਕ ਤੇ ਆਪ ਬਣਾਉਣਾ ਹੁੰਦਾ ਹੈ, ਆਪਣੀ ਸੋਚ ਹੈ। ਬਲਾਤਕਾਰ ਤੱਕ ਹੋਏ ਹੈ ਮੰਦਰਾਂ ਦੇ ਵਿੱਚ, ਹੋਏ ਨੀ? ਉਸ ਲੜਕੀ ਲਈ ਨਰਕ ਹੈ ਕਿ ਸਵਰਗ ਹੈ? ਬੋਲੋ, ਨਨਕਾਣਾ ਸਾਹਿਬ ਦੇ ਵਿੱਚ ਬਲਾਤਕਾਰ ਨਹੀਂ ਸੀ ਹੋਇਆ ਸਿੰਧੀ ਜੱਜ ਦੀ ਲੜਕੀ ਨਾਲ? ਸਿੰਧੀ ਜੱਜ ਦੀ ਬੇਟੀ ਨਾਲ ਨਨਕਾਣਾ ਸਾਹਿਬ ਦੇ ਵਿੱਚ ਰੇਪ ਹੋਇਆ, ਉਹਦੇ ਲਈ ਨਰਕ ਨਹੀਂ? ਉਹ ਬੱਚੀ ਲਈ? ਉਹ ਸਵਰਗ ਨਰਕ ਤੇ ਅਸੀਂ ਬਣਾਉਣਾ ਹੈ, ਬੰਦੇ ਨੇ ਬਣਾਉਣਾ ਹੈ। ਉਹ ਚਾਹੇ ਤੇ ਸਵਰਗ ਬਣਾ ਸਕਦਾ ਹੈ, ਤੇ ਚਾਹੇ ਤੇ ਨਰਕ ਬਣਾ ਸਕਦਾ ਹੈ। ਥਾਂ ਸਵਰਗ ਨਰਕ ਨਹੀਂ ਹੁੰਦੀ, ਬੰਦੇ ਨੇ ਸਵਰਗ ਬਣਾਉਣਾ ਹੁੰਦਾ, ਸਾਡੀ ਮਰਜ਼ੀ, ਸਾਡੇ ਫੈਸਲੇ ਵਧੀਆ ਚਾਹੀਦੇ ਆ। ਲਾਸਟ ਪੰਕਤੀ ਕਬੀਰ ਜੀ ਦੇ ਸ਼ਬਦ ਦੀ ਸੁਣੋ,
ਅਬ ਕਾ ਜਾਏ ਜਦੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਇੱਕ ਪਏ ਹੈ ਕੋਈ ਨਾ ਸਕੇ ਪਛਾਨੀ।
ਕਹਿੰਦੇ ਸਿੰਘਾਸਨ ਤੇ ਚੜ ਗਏ, ਸਿੰਘਾਸਨ ਚੜਨ ਦਾ ਮਤਲਬ ਹੈ ਜਿਹੜੇ ਅਹੁਦੇ ਤੇ ਪਹੁੰਚਣਾ ਸੀ। ਵੇਖੋ ਬਾਹਰ ਕੋਈ ਸਿੰਘਾਸਨ ਸੰਗੂਸਣ ਤੇ ਨਹੀਂ ਚੜਦਾ, ਆ ਜਿਹੜਾ ਨਾ ਜੀ ਆ ਸੁਰਤ ਦਾ ਜਿਹੜਾ ਆ ਸੋਚ ਉੱਚੀ ਹੋ ਜਾਂਦੀ ਹੈ, ਸੋਚ ਆਪਣੀ ਉੱਚੀ ਹੋ ਜਾਂਦੀ ਹੈ। ਪਹਿਲਾਂ ਐਵੇਂ ਡਰੀ ਜਾਂਦੇ ਸੀ, ਹੁਣ ਸਿੰਘਾਸਣ ਚੜ ਗਏ, ਇੱਕ ਥਾਂ ਤੇ ਪਹੁੰਚ ਗਏ, ਇੱਕ ਜਗ੍ਹਾ ਤੇ ਪਹੁੰਚ ਗਏ, ਹੁਣ ਅਸੀਂ ਉਸ ਜਗ੍ਹਾ ਤੇ ਸਾਡਾ ਦਿਮਾਗ ਪਹੁੰਚ ਗਿਆ, ਹੁਣ ਅਸੀਂ ਪਰਵਾਹ ਨਹੀਂ ਕਰਦੇ ਕਿਸੇ ਦੀ। ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਪਰਮਾਤਮਾ ਦੀ ਸਮਝ ਆ ਗਈ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਕਹਿੰਦੇ ਸਮਝ ਆ ਗਈ ਰੱਬ ਮੇਰਾ ਰੂਪ ਹੈ, ਮੈਂ ਉਹਦਾ ਰੂਪ ਹਾਂ, ਹੁਣ ਅਸੀਂ ਇੱਕੋ ਹੀ ਹਾਂ। ਤੇ ਕਹਿੰਦੇ ਹੁਣ ਕੀ ਲੋੜ ਪਈ ਹੈ ਵੀ ਇੱਥੇ ਜਾ ਤੇ ਇੱਥੇ ਜਾ, ਹੁਣ ਨਹੀਂ ਲੋੜ, ਹੁਣ ਸਮਝ ਆ ਗਈ। ਕਬੀਰ ਜੀ ਕਹਿੰਦੇ ਆ ਰਾਮ ਕਬੀਰਾ ਏਕ ਪਏ ਹੈ, ਰਮਿਆ ਹੋਇਆ ਕੁਦਰਤ ਦੇ ਰੂਪ ਵਿੱਚ ਪਰਮਾਤਮਾ ਤੇ ਮੈਂ ਉਸੇ ਦਾ ਹੀ ਛੋਟਾ ਜਿਹਾ ਅੰਸ਼। ਕਹੋ ਕਬੀਰ ਇਹ ਰਾਮ ਕੀ ਅੰਸ਼? ਅੰਸ਼ ਮੈਂ ਰੱਬ ਦਾ ਰੂਪ ਹਾਂ, ਹੁਣ ਮੈਨੂੰ ਡਰਨ ਦੀ ਕੋਈ ਲੋੜ ਨਹੀਂ। ਉਹ ਅਵਸਥਾ ਤੇ ਪਹੁੰਚ ਗਏ, ਸੋਚ ਉੱਚੀ ਹੋ ਗਈ, ਕਹਿੰਦੇ ਹੁਣ ਜ਼ਿੰਦਗੀ ਜਿਉਣ ਦਾ ਨਜ਼ਾਰਾ ਆ ਗਿਆ। ਅੱਗੇ ਕਹਿੰਦੇ ਸੀ ਆਹ ਸਵਰਗ ਹੈ ਆਹ ਨਰਕ ਹੈ, ਹੁਣ ਹਰ ਥਾਂ ਹਰ ਜਗ੍ਹਾ ਜਿਹੜੇ ਪਾਸੇ ਵੀ ਵੇਖਦੇ ਆ ਆਨੰਦ ਹੀ ਆਨੰਦ ਹੈ, ਹਰ ਥਾਂ ਤੇ ਆਨੰਦ ਬਣਿਆ ਪਿਆ, ਚੜ੍ਹਦੀ ਕਲਾ ਹਮੇਸ਼ਾ ਖੁਸ਼ ਖੁਸ਼ ਰਹੀਦਾ।
ਚੱਜ ਜ਼ਿੰਦਗੀ ਜਿਉਣ ਵਾਲਾ ਆ ਗਿਆ, ਕਿਰਪਾ ਹੋ ਗਈ ਤੇਰੀ ਪਿਆਰਿਆ, ਚੱਜ ਜ਼ਿੰਦਗੀ ਜਿਉਣ ਵਾਲਾ ਆ ਗਿਆ, ਕਿਰਪਾ ਹੋ ਗਈ ਤੇਰੀ ਬਾਲਕਾ, ਕਿਰਪਾ ਹੋ ਗਈ ਰੱਜ ਕੇ ਬਈ ਸੱਚ ਜ਼ਿੰਦਗੀ ਕਿਰਪਾ ਹੋ ਗਈ ਤੇਰੀ ਓ ਸੱਚ ਜ਼ਿੰਦਗੀ ਜਿਉਣ ਵਾਲਾ ਆ ਗਿਆ, ਕਿਰਪਾ ਹੋ ਗਈ ਤੇਰੀ ਬਾਲ ਸੱਚ ਜ਼ਿੰਦਗੀ ਜਿਉਣ ਵਾਲਾ ਆ ਗਿਆ, ਕਿਰਪਾ ਹੋ ਗਈ ਤੇਰੀ ਪਾਲ ਕਿਰਪਾ ਹੋ ਗਈ ਤੇਰੀ ਪਾਲ ਕਿਰਪਾ ਹੋ ਗਈ ਤੇਰੀ ਪਾਲ ਜ਼ਿੰਦਗੀ ਜਿਉਣ ਵਾਲਾ ਕਿਰਪਾ ਹੋ ਗਈ ਤੇਰੀ ਚੱਜ ਜ਼ਿੰਦਗੀ ਕਿਰਪਾ ਹੋ ਗਈ ਤੇਰੀ ਮਾਲਕਾ। ਬਾਬਾ ਬਾਬਾ ਬਾਣੀ ਤੋਂ ਦੱਸੋ ਕੀ ਸਿੱਖਿਆ, 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 ਬਾਬਾ ਬਾਬਾ ਬਾਣੀ ਤੋਂ ਦੱਸੋ। ਗੱਜ ਕੇ ਗੱਜ ਕੇ ਬਾਣੀ ਤੋਂ ਦੱਸੋ ਕੀ ਸਿੱਖਿਆ, ਉਹ ਸੱਚ ਜ਼ਿੰਦਗੀ ਜਿਉਣ ਦਾ ਨਾ ਆਇਆ, ਜਿਉਣ ਦਾ ਨਾ ਆਇਆ ਸੱਚ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ, ਸੱਚ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ, ਬਾਣੀ ਤੋਂ ਦੱਸੋ ਕੀ ਸਿੱਖਿਆ, ਗੱਜ ਕੇ ਗੱਜ ਕੇ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ, ਉਹ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਸੱਚ ਜ਼ਿੰਦਗੀ ਜਿਉਣ ਦਾ ਬਾਣੀ ਤੋਂ ਦੱਸੋ ਕੀ ਸਿੱਖਿਆ।
ਚੇਤਾ ਰੱਖੀਏ ਜਦੋਂ ਜ਼ਿੰਦਗੀ ਜਿਉਣ ਦਾ ਚੱਜ ਆ ਜਾਂਦਾ ਨਾ, ਫਿਰ ਸਾਰੇ ਪੱਖਾਂ ਦੀ ਸਮਝ ਆ ਜਾਂਦੀ, ਮਨ ਕਾਇਮ ਰਹਿਣ ਲੱਗ ਜਾਂਦਾ, ਗਲਤ ਠੀਕ ਸਮਾਜ ਵਿੱਚ ਪਰਖਣਾ ਆ ਜਾਂਦਾ। ਜਦੋਂ ਨਾ ਵੇਖੋ ਐਨਕ ਕਾਲੀ ਹੈ ਤੇ ਸਾਰਾ ਕੁਝ ਕਾਲਾ ਦਿਸਣਾ, ਐਨਕ ਦਾ ਰੰਗ ਜੇ ਪੀਲਾ ਹੋਇਆ ਤੇ ਸਾਰਾ ਕੁਝ ਪੀਲਾ ਦਿਸਣਾ ਤੇ ਐਨਕ ਦਾ ਰੰਗ ਜੇ ਚਿੱਟਾ ਹੋਇਆ ਤੇ ਸਾਰਾ ਕੁਝ ਚਿੱਟਾ ਚਿੱਟਾ ਦਿਸਣਾ ਜਦੋਂ ਨਾ ਗਿਆਨ ਦੀ ਐਨਕ ਲਾਵਾਂਗੇ ਫਿਰ ਸਾਰਾ ਕੁਝ ਹੀ ਵਧੀਆ ਵਧੀਆ ਸਮਝ ਆਉਣਾ ਗਲਤ ਠੀਕ ਹੁਣ ਸਾਡੇ ਤੇ ਅੱਜ ਕੱਲ ਆਪਾਂ ਵੇਖਦੇ ਆ ਮੈਂ ਆਪ ਨੋਟ ਕਰਦਾ ਹੁੰਦਾ ਸਾਨੂੰ ਜਿਹੜਾ ਮਰਜ਼ੀ ਜਦੋਂ ਮਰਜ਼ੀ ਜਿਵੇਂ ਮਰਜ਼ੀ ਬਧੂ ਬਣਾ ਜਾਂਦਾ ਤਾਂ ਹੀ ਹੈ ਨਾ ਸਾਡੇ ਐਕਸਾਈਟਮੈਂਟ ਜ਼ਿਆਦਾ ਕਾਲੇ ਪੈਂਦੇ ਆ ਦਿਮਾਗ ਓਨਾ ਜ਼ਿਆਦਾ ਨਹੀਂ ਹਰ ਗੱਲ ਵਿੱਚ ਕਾਲੇ ਕਾਲੇ ਪੈ ਕੇ ਜਿਵੇਂ ਮੰਨ ਲਓ ਕੋਈ ਵੀ ਹੁਣ ਮੰਨ ਲਓ ਨੈੱਟ ਦੇ ਉੱਤੇ ਕੋਈ ਵੀਡੀਓ ਆ ਗਈ ਕਿਸੇ ਦੀ ਇੱਕ ਬੰਦੇ ਨੂੰ ਇੱਕਦਮ ਹੀ ਇੰਨਾ ਚੱਕ ਦੇਣਗੇ ਦਸ ਦਿਨਾਂ ਬਾਅਦ ਮੁੜ ਕੇ ਭਾਵੇਂ ਰੁੱਲ ਜੇ ਇੱਕ ਇੱਕ ਨੇ ਕਹਿਤਾ ਦੂਜਾ ਤੀਜਾ ਚੌਥਾ ਕਿੰਨੀ ਵਾਰੀ ਏਦਾਂ ਦਾ ਕੁਝ ਹੁੰਦਾ ਕੋਈ ਵੀ ਰੌਲਾ ਪੈਂਦਾ ਬਰਗਾੜੀ ਮੋਰਚਾ ਲੱਗ ਗਿਆ ਕਦੇ ਕੋਈ ਕਦੇ ਕੋਈ ਕਦੇ ਕੋਈ ਸਾਰੇ ਇੱਕ ਪਾਸੇ ਨੂੰ ਹੋ ਤੁਰਦੇ ਆ ਜਿਹੜਾ ਸੋਚਣ ਵਾਲਾ ਪੱਧਰ ਹੈ ਲੌਜੀਕਲ ਪਾਰਟ ਹੈ ਸਾਡੇ ਮਾਈਂਡ ਦਾ ਦਿਮਾਗ ਦਾ ਸਾਡੇ ਦਾ ਜਿਹੜਾ ਦਲੀਲ ਵਾਲਾ ਪਾਸਾ ਹੈ ਉਹ ਬੰਦ ਹੋ ਜਾਂਦਾ ਗਲਤ ਠੀਕ ਪਰਖਣੀ ਮਾੜਾ ਜਿਹਾ ਕਿਸੇ ਨੇ ਕਹਿ ਦਿੱਤਾ ਸਾਰੇ ਹੀ ਇੱਕ ਪਾਸੇ ਨੂੰ ਹੋ ਜਾਂਦੇ ਸਾਡੇ ਤੇ ਮੰਨ ਲਓ ਕਿਸੇ ਇੱਕ ਬੱਚੇ ਦੀ ਵੀਡੀਓ ਆ ਗਈ ਉਹ ਬੱਚੇ ਦੀ ਵੀਡੀਓ ਇੱਦਾਂ ਲੱਗਦਾ ਸਾਰੀ ਦੁਨੀਆ 'ਚ ਇੱਕ ਮੁੰਡਾ ਮੁੱਖ ਮੰਤਰੀ ਨਹੀਂ ਸੀ ਹੁੰਦਾ ਇੱਕ ਜਿਹਨੂੰ ਕਹਿੰਦੇ ਉਹਨੂੰ ਫਟਾਫਟ ਇੱਕਦਮ ਹੀ ਮੰਨ ਲਓ ਇੱਕ ਬੱਚਾ ਆ ਉਹਨੂੰ ਵੇਖ ਕੇ ਲੋਕ ਹੱਸਦੇ ਆ ਉਹ ਗਾਉਂਦਾ ਉਹ ਆਵਾਜ਼ ਉਹਦੀ ਇੱਦਾਂ ਦੀ ਲੋਕੀ ਹੱਸਦੇ ਆ ਅੱਛਾ ਉਹਨੂੰ ਵੀਡੀਓ ਬਣਾ ਲਈ ਹੱਸ ਲਏ ਉਹਦੀ ਹੈਲਪ ਕਰ ਦਿਓ ਹੈਲਪ ਕਰਨ ਕਿ ਉਹਦੀ ਪੜ੍ਹਾਈ ਵਧੀਆ ਕਰਾਓ ਐਜੂਕੇਸ਼ਨ ਵਧੀਆ ਕਿਸੇ ਵਧੀਆ ਥਾਂ ਤੇ ਪਹੁੰਚੇ ਜੇ ਤੁਹਾਨੂੰ ਚੰਗਾ ਲੱਗਦਾ ਉਹਦੀ ਐਜੂਕੇਸ਼ਨ ਵਧੀਆ ਕਰਾ ਦਿਓ ਵਧੀਆ ਮਦਦ ਕਰ ਦਿਓ ਵੀ ਉਹ ਵਧੀਆ ਸਕੂਲ ਵਿੱਚ ਪੜ੍ਹੇ ਆਪਣੇ ਪੈਰਾਂ ਤੇ ਖੜਾ ਹੋ ਇੱਦਾਂ ਹੀ ਕਰਦੇ ਸਾਡੇ ਕੀ ਕਰਦੇ ਇੱਕਦਮ ਫਿਰ ਇੰਨਾ ਤਾਂ ਕਰ ਲੈਂਦੇ ਆ ਮੁੜ ਕੇ ਫਿਰ ਜਾਵਾਂ ਥੱਲੇ ਚੜ੍ਹ ਜਾਂਦੇ ਪਹਿਲਾਂ ਇੱਥੇ ਲੈ ਜਾਣਗੇ ਫਿਰ ਇੱਥੇ ਇੱਕ ਬੀਬੀ ਸੀ ਰਾਣੂ ਮੰਡਲ ਨਹੀਂ ਸੀ ਬੰਬੇ ਦੇ ਵਿੱਚ ਉਹ ਇਹ ਕਿਤੇ ਸਟੇਸ਼ਨ ਤੇ ਗਾਉਂਦੀ ਸਟੇਸ਼ਨ ਗੱਡੀਆਂ 'ਚ ਗਾਉਂਦੀ ਸੀ ਉਹ ਗਾਉਣ ਵਾਲੀ ਔਰਤ ਸੀ ਉਹਦੀ ਆਵਾਜ਼ ਵਧੀਆ ਨਿਕਲੀ ਉਹ ਆਵਾਜ਼ ਲੈ ਕੇ ਫਟਾਫਟ ਮਤਲਬ ਵੀ ਸੋਸ਼ਲ ਮੀਡੀਆ 'ਤੇ ਪੈ ਗਿਆ ਰੌਲਾ ਪੈ ਗਿਆ ਕਿਸੇ ਗਾਉਣ ਵਾਲੇ ਵੱਡੇ ਨੇ ਚੱਕ ਕੇ ਤੇ ਫਿਲਮ ਦੇ ਵਿੱਚ ਗਵਾ ਦਿੱਤਾ ਤੇ ਮੈਂ ਕੱਲ੍ਹ ਪੜ੍ਹਦਾ ਸੀ ਅਖਬਾਰ 'ਚ ਉਹਦੀ ਇੰਟਰਵਿਊ ਆਈ ਉਹ ਕਹਿੰਦੀ ਮੈਂ ਫਿਰ ਭੀਖ ਮੰਗਣ ਲੱਗਣਾ ਕਹਿੰਦੇ ਕਿਉਂ ਕਹਿੰਦੇ ਮੈਨੂੰ ਕੰਮ ਹੀ ਨਹੀਂ ਮਿਲਦਾ ਸੁਪਨੇ ਵਿਖਾ ਦਿੱਤੇ ਵੱਡੇ ਵੱਡੇ ਸੁਪਨੇ ਇੱਡੇ ਵੱਡੇ ਵਿਖਾ ਦੇਣੇ ਨੇ ਅਗਲੇ ਮੁੜ ਕੇ ਜਮਾਂ ਹੀ ਸਿਰੇ ਚਾੜ੍ਹ ਕੇ ਜਮਾਂ ਹੀ ਥੱਲੇ ਸਿੱਟ ਦੇਣੇ ਸਾਡਾ ਸੁਭਾਅ ਹੈ ਅਸੀਂ ਇੱਕ ਚੀਜ਼ ਦੇ ਮਗਰ ਪੈ ਜਾਂਦੇ ਇੱਕ ਬੰਦਾ ਮਾੜਾ ਜਿਹਾ ਚਾਰ ਗੱਲਾਂ ਕਹਿ ਦੇ ਕੋਈ ਭਾਸ਼ਣ ਦੇ ਦੇਵੇ ਕਿਸੇ ਦੀ ਕੋਈ ਵੀਡੀਓ ਆ ਜਾਵੇ ਸਾਨੂੰ ਲੱਗਦਾ ਬਸ ਜੀ ਬਸ ਇਹਨੇ ਹੁਣ ਦੁਨੀਆ ਹੀ ਬਦਲ ਦੇਣੀ ਇਹ ਤਾਂ ਨਹੀਂ ਹੁੰਦਾ ਸਾਨੂੰ ਆਪਣੀ ਐਕਸਾਈਟਮੈਂਟ ਘਟਾਉਣੀ ਪੈਣੀ ਹੈ ਸਾਨੂੰ ਸਾਡਾ ਸੁਭਾਅ ਬਦਲਣਾ ਪੈਣਾ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆਉਣਾ ਪੈਣਾ ਹੈ ਆਲੇ ਦੁਆਲੇ ਨੂੰ ਵੇਖਣਾ ਪੈਣਾ ਹੈ ਸਮਝਣਾ ਪੈਣਾ ਹੈ ਸਿੱਖਣਾ ਪੈਣਾ ਹੈ ਦਿਮਾਗ ਚਲਾਉਣਾ ਪੈਣਾ ਆਪਣਾ ਆਪਣੀ ਸੋਚ ਬਦਲਣੀ ਪੈਣੀ ਹੈ ਅਕਲ ਲੈਣੀ ਪੈਣੀ ਅੱਖਾਂ ਖੋਲ ਕੇ ਜ਼ਿੰਦਗੀ ਜਿਉਣੀ ਪੈਣੀ ਗਲਤ ਠੀਕ ਪਰਖਣਾ ਪੈਣਾ ਇੱਕਦਮ ਹੀ ਕਿਸੇ ਦੇ ਮਗਰ ਨਹੀਂ ਲੱਗਣਾ ਸੋਚ ਸਮਝ ਕੇ ਵਿਚਾਰ ਕੇ ਲੱਗਣਾ ਪੈਣਾ ਤਾਂ ਕਰਕੇ ਵੀਰੋ ਭੈਣੋ ਘਰਾਂ 'ਚ ਸੁਣਨ ਵਾਲੇ ਇਹਨਾਂ ਨੁਕਤਿਆਂ ਨੂੰ ਸਮਝੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਐਵੇਂ ਨਾ ਕਹੀ ਜਾਓ ਵੀ ਅਖੇ ਜੀ ਇੱਥੇ ਰੱਬ ਹੈ ਆਹ ਪਵਿੱਤਰ ਹੈ ਆਹ ਸਵਰਗ ਹੈ ਅੱਲਾ ਏਕ ਮਸੀਤ ਬਸਤ ਹੈ ਮੁਸਲਮਾਨਾਂ ਨੂੰ ਕਹਿੰਦੇ ਤੁਸੀਂ ਕਹਿੰਦੇ ਅੱਲਾ ਮੱਕਾ ਚ ਮੱਕੇ 'ਚ ਰਹਿੰਦਾ ਹੈ ਅੱਲਾ ਮੱਕੇ 'ਚ ਰਹਿੰਦਾ ਬਾਕੀ ਅਮਰ ਮੁਲਖ ਕਿਸ ਗੇਰਾ ਇੰਨੇ ਕੁ ਥਾਂ 'ਚ ਰੱਬ ਬਾਕੀ ਧਰਤੀ ਕੀ ਦੀ ਹੈ ਤੇ ਜੇ ਕਬੀਰ ਜੀ ਆ ਜਾਣ ਸਾਨੂੰ ਵੀ ਕਹਿਣਗੇ ਵੀ ਤੁਸੀਂ ਕਹੀ ਜਾਂਦੇ ਇੱਥੇ ਰੱਬ ਹੈ ਬਾਕੀ ਕਿੱਥੇ ਸਾਰਾ ਤਾਂ ਕਰਕੇ ਅਸੀਂ ਸਾਰੇ ਰੱਬ ਦਾ ਰੂਪ ਆ ਆਪਣਾ ਦਿਮਾਗ ਵਰਤੀਏ ਇਹਨੂੰ ਖੋਲੀਏ ਅੱਖਾਂ ਖੋਲ ਕੇ ਜ਼ਿੰਦਗੀ ਜਿਉਈਏ ਸਮਝ ਨਾਲ ਜ਼ਿੰਦਗੀ ਜਿਉਈਏ ਚੜ੍ਹਦੀ ਕਲਾ 'ਚ ਖਿੜੇ ਖਿੜੇ ਆਨੰਦ 'ਚ ਰਹੀਏ ਸੋ ਆਪ ਸਾਰੇ ਜਿਹੜੇ ਵੀ ਅੱਜ ਵੀਰ ਭੈਣਾਂ ਦੁਆਨ 'ਚ ਆਏ ਆ ਸਾਰਿਆਂ ਦਾ ਧੰਨਵਾਦ ਕੱਲ੍ਹ ਨੂੰ ਅੰਮ੍ਰਿਤਸਰ ਦਲ ਦੀ ਸੰਗਤ ਨੇ ਆਉਣਾ ਹੈ ਅੰਮ੍ਰਿਤਸਰ ਏਰੀਏ ਦੀ ਸੰਗਤ ਤੇ ਕੱਲ੍ਹ ਦਾ ਪ੍ਰੋਗਰਾਮ ਉਹਨਾਂ ਨੇ ਆਉਣਾ ਹੈ ਜਿਹੜੇ ਕੋਈ ਆਉਣਾ ਵੀ ਚਾਹੁੰਦੇ ਨੇ ਲਾਈਵ ਸੁਣਦੇ ਹੈ ਉਹ ਦਲ ਦੇ ਨਾਲ ਸੰਪਰਕ ਕਰ ਲੈਣ, ਜਿਹੜੇ ਉੱਥੋਂ ਦੇ ਵੀਰ ਹੈ ਅੰਮ੍ਰਿਤਸਰ ਦਲ ਦੇ, ਉਹਨਾਂ ਨਾਲ ਸੰਪਰਕ ਕਰਕੇ ਇਕੱਠੇ ਆ ਜਾਣਗੇ। ਚਲੋ ਸੌਖਾ ਹੈ, ਮਿਲਣਾ ਵੀ, ਗੱਲਬਾਤ ਕਰਨੀ ਵੀ ਸੌਖੀ ਹੋ ਜਾਂਦੀ ਹੈ। ਪੁੱਛੇ ਬਿਨਾਂ ਨਾ ਕੋਈ ਆਵੇ, ਇਹ ਚੇਤਾ ਰੱਖ, ਜਿਹੜੇ ਘਰਾਂ 'ਚ ਬੈਠੇ ਆ ਜਿੰਨੇ ਵੀ ਦੀਵਾਨ 'ਚ ਆਉਣਾ ਪੁੱਛ ਕੇ ਆਵੇ, ਫਿਰ ਜ਼ਿਆਦਾ ਸੌਖਾ ਹੈ। ਪਰਸੋਂ ਐਤਵਾਰ ਹੈ, ਐਤਵਾਰ ਨੂੰ ਵੀ ਚਲੋ ਜਿਹੜੀ ਸੰਗਤ ਨੇ ਆਉਣਾ ਹੋਏਗਾ, ਜ਼ਿਆਦਾ ਨਹੀਂ ਮੈਂ ਸੋਚਦਾ ਵੀ ਅਸੀਂ ਕੋਈ ਅਜੇ 500,000 ਇਕੱਠਾ ਕਰ ਲਓ, ਨਹੀਂ ਆ, ਆਪਾਂ ਸੋਚਦੇ ਹਾਂ ਵੀ ਜਿੰਨਾ ਕੁ ਹੈ ਉਨੀ ਕੀ ਪਰਮਿਸ਼ਨ, ਜਿੰਨੀ ਕੁ ਹੈ ਉਨਾ ਕੀ ਰੱਖੋ। ਵੈਸੇ ਵੀ ਖਿਆਲ ਹੀ ਰੱਖਣਾ ਚਾਹੀਦਾ ਥੋੜ੍ਹਾ ਜਿਹਾ, ਅਜੇ ਵੀ ਵਾਇਰਸ ਹੈ ਹੀ ਹੈ, ਜਿਹੜੇ ਬਿਮਾਰ ਠਮਾਰ ਹੁੰਦੇ ਨੇ ਉਹਨਾਂ ਲਈ ਔਖਾ ਹੋ ਜਾਂਦਾ, ਜਿਹੜੇ ਬੰਦੇ ਨੂੰ ਹਾਰਟ ਦੀ ਪ੍ਰੋਬਲਮ ਹੈ, ਅਸਥਮਾ ਹੈ, ਸਾਹ ਹੈ, ਉਹਨੂੰ ਥੋੜ੍ਹਾ ਜਿਹਾ ਆਪਣੇ ਆਪ ਦਾ ਬਚਾਅ ਹੀ ਰੱਖਣਾ ਚਾਹੀਦਾ, ਧਿਆਨ ਹੀ ਰੱਖਣਾ ਚਾਹੀਦਾ। ਸੋ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਲਾਹਾ ਲਿਆ। 2 ਕੁ ਮਹੀਨਿਆਂ ਬਾਅਦ ਵਾਰੀ ਆ ਸਕਦੀ ਹੈ ਫੋਨ ਕਰਕੇ, ਜਿਹੜੇ ਦਲ ਵਾਲੇ ਇੱਦਾਂ ਜਿੱਦਾਂ ਐਤਕੀ ਆਏ ਆ, ਕਮਲਜੀਤ ਸਿੰਘ ਹੋਣੀ ਸਾਰੇ ਵੀਰ ਇਕੱਠੇ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਆਏ ਆ, ਜਿਹੜੇ ਆਉਣਾ ਚਾਹੁੰਦੇ ਨੇ ਆਪਸ 'ਚ ਇਕੱਠੇ ਰਿਹਾ ਕਰੋ, ਇਕੱਠੇ ਰਹਿ ਮਿਲਣਾ ਵੀ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਸਾਰਿਆਂ ਨੇ, ਇਕੱਠੇ ਆਓ ਪ੍ਰੋਗਰਾਮ 'ਚ। ਅਤੇ ਆਉਣ ਵਾਲੇ ਸਮੇਂ 'ਚ ਤਾਂ ਹੋਰ ਵੀ ਸਟ੍ਰਿਕਟ ਹੋ ਜਾਣਾ, ਜਿਹਨੇ ਟਾਈਮ ਲਿਆ ਆਉਣ ਬਹਿਣ ਹੀ ਉਹਨੂੰ ਦੇਣਾ, ਨਹੀਂ ਤਾਂ ਮੁਸ਼ਕਲ ਹੋ ਜਾਣੀ। ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਸਮਾਂ ਲੈ ਕੇ ਫਿਰ ਆਉਣਾ ਸਾਰਿਆਂ ਨੇ, ਅਤੇ ਘਰਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹ ਜ਼ਰੂਰ ਤੁਸੀਂ ਸੁਣਦੇ ਰਹਿਣਾ। ਹੁਣ ਮੇਰੇ ਦਿਮਾਗ 'ਚ ਕਈ ਗੱਲਾਂ ਆ ਰਹੀਆਂ ਵੀ ਮੈਂ ਕਰਾਂ, ਹੁਣ ਮੇਰੇ ਇੱਕ ਪ੍ਰੋਬਲਮ ਅੱਜ ਹੋਈ ਹੈ, ਇਹ ਮੇਰੇ ਸਰੋਤੇ ਜਿਹੜੇ ਸਾਹਮਣੇ ਵਾਲੇ ਆ ਉੱਧਰ ਧਿਆਨ ਜਾ ਰਿਹਾ, ਅੱਗੇ ਮੈਂ ਸੁਰਿੰਦਰ ਸਿੰਘ ਵੱਲ ਵੇਖ ਕੇ ਗੱਲ ਕਰੀ ਜਾਣਾ, ਉਹਨੇ ਕਥਾ ਵਾਚਕ ਹੈ ਜਿਹੜਾ ਦੀਵਾਨ ਲਾਈਦਾ ਨਾ ਨੈੱਟ 'ਤੇ, ਉਹ ਇਹਨਾਂ ਨਾਲ ਵੇਖ ਕੇ ਲਾ ਲਈਦਾ, ਇੱਕ ਦੋ ਬੰਡੇ ਇੱਧਰ ਵੇਖੀ ਜਾਈਦਾ ਫਿਰ ਗੱਲ ਕਰੀ ਜਾਈਦੀ। ਹੁਣ ਮੇਰਾ ਧਿਆਨ ਸਾਹਮਣੇ, ਉਹਦੇ ਵਿੱਚ ਕਈ ਗੱਲਾਂ ਇੱਦਾਂ ਦੀਆਂ ਜਿਹੜੀਆਂ ਮੈਂ ਹੁਣ ਐਂ ਲੱਗਦਾ ਵੀ ਉਹ ਉਹਨਾਂ ਦੇ ਸਮਝ 'ਚ ਨਹੀਂ ਪੈਣੀ, ਜੇ ਸਮਝ ਵੀ ਪਈ ਤਾਂ ਬੋਰ ਹੋਈ ਜਾਣਗੇ, ਵੀ ਉਹਨਾਂ ਦਾ ਵਿਸ਼ਾ ਨਹੀਂ ਹੈ, ਵਿਸ਼ਾ ਨਹੀਂ ਹੁੰਦਾ ਉਹਨਾਂ ਦਾ। ਹੁਣ ਮੰਨ ਲਓ ਜੇ ਸ਼ਬਦ ਦੇ ਵਿੱਚ ਕਈ ਪੰਕਤੀਆਂ ਇੱਦਾਂ ਦੀਆਂ ਜਿਹਨੂੰ ਹੋਰ ਖੁੱਲ੍ਹ ਕੇ ਕੀਤਾ ਜਾ ਸਕਦਾ, ਖਾਸ ਕਰਕੇ ਤੂੰ ਹੈ ਤਾਂ ਤੇਰੇ ਸਹਾਰੇ ਆ ਸੀ, ਤੂੰ ਕਿਵੇਂ ਹੈ, ਸਰਬ ਵਿਆਪੀ ਹੈ। ਹੁਣ ਧਿਆਨ ਮੇਰਾ ਜਾਂਦਾ ਸਾਹਮਣੇ, ਸਾਹਮਣੇ ਵਾਲਿਆਂ ਨੂੰ ਸਿੱਧੀ ਗੱਲ 'ਤੇ ਸਮਝ ਪੈਂਦੀ ਹੈ, ਜਿਹੜੀ ਥੋੜ੍ਹੀ ਜਿਹੀ ਉਲਝਦੀ ਹੈ ਫਿਰ ਉਹਨਾਂ ਨੂੰ ਵਾਸੀ ਉਦੋਂ ਹੀ ਆ ਜਾਂਦੀ, ਉਹਦੀ ਸੁਸਤੀ ਪੈ ਜਾਂਦੀ ਵੀ ਅੱਛਾ ਨੀਂਦ ਆਉਣ ਲੱਗ ਗਈ, ਮੈਨੂੰ ਪਤਾ ਲੱਗ ਜਾਂਦਾ ਵੀ ਉਹਨਾਂ ਦੇ ਸਕੈਮ ਨਹੀਂ। ਇੱਕ ਕਿਰਪਾ ਕਰਕੇ ਪ੍ਰਸ਼ਾਦਾ ਦੀਵਾਨ ਤੋਂ ਬਾਅਦ ਛਕਿਆ ਕਰੋ, ਆਉਂਦਿਆਂ ਨਹੀਂ ਛਕਿਆ, ਜਾਣ ਲੱਗਿਆ ਛਕਿਆ। ਜਿਹਨੇ ਘਰਾਂ 'ਚ ਦੀਵਾਨ ਸੁਣਦੇ ਆ, ਜਿਹਨਾਂ ਨੇ ਆਉਣਾ ਦੀਵਾਨਾਂ 'ਚੋਂ, ਰੋਟੀ ਬਾਅਦ 'ਚ ਖਾਇਆ ਕਰੋ, ਆ ਕੇ ਚਾਹ ਵਗੈਰਾ ਪੀ ਲਿਆ ਕਰੋ, ਪ੍ਰਸ਼ਾਦਾ ਬਾਅਦ ਛਕ ਲਿਆ ਕਰੋ। ਹੁਣ ਤੁਸੀਂ ਪ੍ਰਸ਼ਾਦਾ ਲੰਗਰ 'ਚ ਬਹਿ ਕੇ ਅਤੇ ਛੱਕ ਕੇ ਜਾਇਓ, ਆਨੰਦ ਨਾਲ ਬੈਠ ਕੇ ਪ੍ਰੋਗਰਾਮ ਆਪ ਜੀ ਨੇ ਸੁਣਿਆ, ਸਭ ਦਾ ਧੰਨਵਾਦ। ਕੱਲ੍ਹ ਤੇ ਪਰਸੋਂ ਦੋਵੇਂ ਦਿਨ ਘਰਾਂ 'ਚ ਬਹਿ ਕੇ ਸੁਣਦੇ, ਗੱਜ ਕੇ ਪੜੋ।
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਹੈ।
ਰੱਜ ਕੇ
ਧੰਨ ਪਿਆਰੇ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ।
ਗੱਜ ਕੇ
ਅਮਰਦਾਸ ਜੀ ਧੰਨ ਹੈ ਅਮਰਦਾਸ ਜੀ ਧੰਨ ਹੈ।
ਅੱਜ ਕੇ ਬਈ
ਧੰਨ ਹੈ ਭਾਵ ਧੰਨ ਹੈ ਰਾਮਦਾਸ ਸਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਹਿਬ ਧੰਨ ਹੈ।
ਸਾਜਨ ਪਾਤ ਸ਼ਰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਪਾਤ ਸ਼ਰਨ ਹੈ
ਵਾਹਿਗੁਰੂ ਬੋਲ ਪਿਆਰਿਆ ਸਤਿਨਾਮ ਵਾਹਿਗੁਰੂ ਬੋਲ ਪਿਆਰਿਆ ਵਾਹਿਗੁਰੂ ਜੀ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ
ਗੱਜ ਕੇ ਗੱਜ ਕੇ
ਵਾਹਿਗੁਰੂ ਧੰਨ ਵਾਹਿਗੁਰੂ
ਸਕਤ ਕਾ
ہماری جیو پنڈ صاحب کہو نانک صاحب تیری وڈیائی کوئی ناؤ نہ جانے میرا واہے گرو
ارداس ایک اوہنکار سری واہگرو جی کی فتح سری بھگوتی جی سہائے وار سری بھگوتی جی کی پاتشاہی دسویں پرتھم بھگوتی سمر کے گرو نانک لئی تے آئے پھر انگد گر تے امرداس رام دس ہوئی سہائے ارجن ہر گوبند نو سمراؤ سری ہر رائے سری ہر کرشن تے آئیے جس ڈٹھے سب دکھ جائے تیگ بہادر سمرے کرناونے دیا ویتا ہے سب تھائیوں ہوئے سہائے دسمیں پاتشاہ شری گرو گوبند سنگھ صاحب جی سب تھائیوں ہوئے سہائے دسمیں پاتشاہیاں دی جوت شری گرو گرنتھ صاحب جی دے پاٹھ دیدار دا دھیان ترکے بولو جی پنجا پیاریاں چوہاں صاحبزادیاں چالیاں مکتیاں ہٹیاں جپیاں تپیاں جنہ نام جپیا بن شکیا دی چلائی تے گواہی دے کنڈٹ کیتاب تینا پیاریاں سچاریاں دی کمائی دا دھیان ترکے خالصہ جی بولو جی جنہ سنگاں سنگڑیاں نے ترمہیج سیس دیتے بن بن کٹائے کپریاں لوہائیاں چرکھیاں تے چڑے آریاں نل چرائے گئے ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤੁਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਨਵਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹਫ਼ਤਾ ਵਾਰੀ ਸਮਾਗਮ ਵਿੱਚ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥੇ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਮਲਾਉਤ ਦੀਆਂ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨ ਆਈਆਂ ਸੰਗਤਾਂ ਨੂੰ ਗੁਰਮਤ ਦੀ ਸੋਝੀ ਬਖਸ਼ਣੀ ਸਤਿਗੁਰੂ ਜੀ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਏ ਅਹਿਨਿਸ ਸੈਦ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਤੁਹਾਡੀ ਮਹਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਰਹਾਉ बिन सिमरन जो जीवन बलना सर पुजे से अरजारी नव खंडन को राज कमावे अंत चले गोहारी गुण निदान गुण ते नहीं गाए जा को कृपा तारी सो सुखिया धन उस जन्मा नानक तिस बलहारी सो सुखिया धन उस जन्मा नानक तिस बलहारी।
वाहिगुरु जी का खालसा।